जी दोस्तों, सज्जन अदीब दी आवाज दे विच गीत तुसी सुन रहे सी ते गीत तो बाद एक बार फिर स्वागत करते हैं। प्रोग्राम चल रहा है लहरां ते लहरां। प्रोग्राम अज तुसी सुन रहे हो मेलबर्न तो मेरे नाल अमरदीप कौर दे नाल। ते इस वेले प्रोग्राम दे विच साडे नाल खबरां दे सिलसिले दे विच मिंटू ब्राडहुरी भी शामिल हो चुके ने। उन्हां नूं भी जी आयां नूं कहने आ। जी ब्राड साहब, बहुत बहुत स्वागत, सत श्री अकाल।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਆਪ ਸਭ ਦਾ ਦਿਨ ਪਵਿੱਤਰ ਚੜਿਆ ਹੋਣਾ ਤੇ ਇੱਥੇ ਵੀ ਈਡਨ ਹੋਕ ਦੇ ਵਿੱਚ ਅੱਜ ਬੜਾ ਖੂਬਸੂਰਤ ਧੁੱਪ ਨਾਲ ਖਿੜਿਆ ਹੋਇਆ ਦਿਨ ਚੜਿਆ ਜੀ, ਪਰ ਠੰਡ ਆ ਜਿਹੜੀ ਸੁੱਕੀ ਠੰਡ ਕਹਿ ਸਕਦੇ ਹਾਂ ਉਹ ਪੈ ਰਹੀ ਹੈ
ਜੀ। ਸੋ ਬਿਲਕੁਲ ਜੀ, ਮੈਲਬਰਨ ਦੇ ਵਿੱਚ ਵੀ ਪਿਛਲੇ ਕੱਲ ਕਾਫੀ ਠੰਡਾ ਦਿਨ ਰਿਹਾ ਕਿਉਂਕਿ ਦੇਖਣ ਨੂੰ ਦਿਨ ਜਿਹੜਾ ਸੀਗਾ ਸ਼ਾਂਤ ਜਿਹਾ ਸੀਗਾ, ਪਰ ਜਿਹੜੀ ਠੰਡ ਆ ਉਹ ਮੱਠੀ ਮੱਠੀ ਤਾਂ ਨਹੀਂ, ਕਾਫੀ ਤਿੱਖੀ ਤਿੱਖੀ ਵੀ ਰਹੀ ਕੱਲ ਸ਼ਾਮ ਨੂੰ। ਜਿਹੜਾ ਠੰਡ ਦਾ ਜਿਹੜਾ ਪ੍ਰਭਾਵ ਸੀ ਕਾਫੀ ਵੱਧ ਗਿਆ ਸੀਗਾ ਤੇ ਅੱਜ ਵੀ ਜਿਹੜਾ ਦੱਸਿਆ ਗਿਆ 5 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਰਹਿਣਾ, ਪਰ ਅੱਜ ਦਾ ਜਿਹੜਾ ਮੌਸਮ ਹੈ ਸੋਹਣਾ ਕਿਉਂਕਿ ਅੱਜ ਧੁੱਪ ਨਿਕਲਣੀ ਔਰ ਬਣੀ ਰਹਿਣੀ ਹੈ ਧੁੱਪ ਸਾਰਾ ਦਿਨ। ਤੇ ਸਿਡਨੀ ਦੇ ਵਿਚ ਅੱਜ 10 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਪਰ ਇੱਥੇ ਵੀ ਤੇਜ਼ ਹਵਾਵਾਂ ਦੇ ਨਾਲ ਮੀਂਹ ਦੱਸਿਆ ਗਿਆ ਜੀ ਅੱਜ। ਔਰ ਸਾਨੂੰ ਹਰੀਸ਼ ਅਰੋੜਾ ਸਾਹਿਬ ਨੇ ਮੈਸੇਜ ਕਰਕੇ ਦੱਸ ਵੀ ਦਿੱਤਾ ਵੀ ਉੱਥੇ ਅੱਜ ਮੀਂਹ ਪੈ ਰਿਹਾ, ਔਰ ਉਨ੍ਹਾਂ ਨੇ ਨਾਲ ਨਾਲ ਇਹ ਵੀ ਦੱਸਿਆ ਵੀ ਕਿਉਂਕਿ ਨਿਊ ਸਾਊਥ ਵੇਲਸ ਦੇ ਔਰ ਕੁਈਨਜ਼ਲੈਂਡ ਦੇ ਕੁਛ ਕੁ ਇਲਾਕੇ ਆ ਜਿਨ੍ਹਾਂ ਦੇ ਵਿਚ ਅੱਗਾਂ ਵੀ ਲੱਗੀਆਂ ਹੋਈਆਂ ਸੀ ਔਰ ਜਿਹੜਾ ਗਰਮ ਤੇ ਕਾਫੀ ਜਿਹੜਾ ਹਨੇਰੀ ਵਾਲਾ ਜਿਹੜਾ ਮੌਸਮ ਸੀਗਾ ਹਨਾ ਉਹ ਬਣਿਆ ਹੋਇਆ ਸੀਗਾ। ਸੋ ਉਨ੍ਹਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਰਾਹਤ ਮਿਲੀ ਆ ਮੀਂਹ ਪੈਣ ਦੇ ਨਾਲ। ਤੇ ਬ੍ਰਿਸਬੇਨ ਦੇ ਵਿਚ 14 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਾਣਾ ਜੀ ਅੱਜ। ਉਥੇ ਥੰਡਰ ਸਟੋਰਮ ਦੱਸੇ ਗਏ ਨੇ। ਪਰਥ ਦੇ ਵਿਚ 12 ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਹੈ ਔਰ ਇੱਥੇ ਸਵੇਰੇ ਸਵੇਰੇ ਕੋਹਰਾ ਜੰਮਣਾ ਔਰ ਉਸ ਤੋਂ ਬਾਅਦ ਸੋਹਣਾ ਆ ਜੀ ਮੌਸਮ ਪਰਥ ਦੇ ਵਿਚ। ਖੈਰ ਐਡੀਲੇਡ ਦੇ ਵਿਚ 5 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਜਾਣਾ। ਕੈਨਬਰਾ ਦੇ ਵਿਚ 1 ਡਿਗਰੀ ਤੋਂ ਲੈ ਕੇ 12 ਡਿਗਰੀ ਤੱਕ, ਵੈਸੇ ਕੈਨਬਰਾ ਠੰਡਾ ਹੀ ਹੁੰਦਾ ਅੱਜ, ਉਥੇ ਪੋਸੀਬਲ ਸ਼ਾਵਰ ਵੀ ਦੱਸੇ ਗਏ ਨੇ। ਸੋ ਹੋਬਾਰਟ ਦੇ ਵਿਚ 2 ਡਿਗਰੀ ਤੋਂ ਲੈ ਕੇ 15 ਡਿਗਰੀ ਤੱਕ ਆ, ਇੱਥੇ ਵੀ ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿਚ ਹਮੇਸ਼ਾ ਇਕੋ ਜਿਹਾ ਰਹਿੰਦਾ ਮੌਸਮ, 21 ਡਿਗਰੀ ਤੋਂ ਲੈ ਕੇ 33 ਡਿਗਰੀ ਤੱਕ ਤਾਪਮਾਨ ਹੈ। ਕੇਨਸ ਦੇ ਵਿਚ 17 ਡਿਗਰੀ ਤੋਂ ਲੈ ਕੇ 29 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣਾ। ਸੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਅੱਜ ਦਾ ਜਿਹੜਾ ਮੌਸਮ ਆ, ਅੱਜ ਦਾ ਜਿਹੜਾ ਤਾਪਮਾਨ ਆ ਉਹ ਅਸੀਂ ਸਾਂਝਾ ਕਰਤਾ। ਤੇ ਬ੍ਰਾਡ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਈਡਨ ਹੋਪ ਦੇ ਵਿਚ ਵੀ ਜਿਹੜਾ ਮੌਸਮ ਆ ਉਹ ਅੱਜ ਠੰਡਾ, ਔਰ ਉਮੀਦ ਕਰਾਂਗੇ ਕਿ ਜਿਵੇਂ ਮੈਲਬਰਨ ਦੇ ਵਿਚ ਅੱਜ ਦੁਪਹਿਰ ਵੇਲੇ ਧੁੱਪ ਜਿਹੜੀ ਆ ਚੜ ਜਾਣੀ ਆ ਔਰ ਥੋੜਾ ਜਿਹਾ ਠੰਡ ਤੋਂ ਜਿਹੜੀ ਥੋੜੀ ਜਿਹੀ ਰਾਹਤ ਆ ਜ਼ਰੂਰ ਮਹਿਸੂਸ ਅਸੀਂ ਕਰ ਸਕਾਂਗੇ ਅੱਜ, ਔਰ ਉਮੀਦ ਕਰਦੇ ਹਾਂ ਈਡਨ ਹੋਪ ਚ ਤੁਸੀਂ ਵੀ ਏਦਾਂ ਦੀ ਜਿਹੜੀ ਰਾਹਤ ਆ ਉਹ ਮਹਿਸੂਸ ਕਰ ਪਾਓ।
ਬਿਲਕੁਲ ਜੀ ਬਿਲਕੁਲ, ਉਮੀਦ ਤਾਂ ਇਹੀ ਹੈ ਤੇ ਉਮੀਦ ਤੇ ਸੰਸਾਰ ਕਾਇਮ ਆ ਜੀ। ਤੇ ਖਬਰਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੇਰੇ ਕੋਲ ਇੱਕ ਮੈਸੇਜ ਆਇਆ, ਕੱਲ ਰਾਤੀ ਵੀ ਪਹਿਲਾਂ ਮੈਸੇਜ ਆਇਆ ਸੀ ਪਰ ਹੁਣ ਮੈਨੂੰ ਸੱਜਣਾ ਨੇ ਦੁਬਾਰੇ ਜਿਹੜਾ ਪਰਸਨਲ ਮੈਸੇਜ ਕਰਕੇ ਇਸੇ ਤਰ੍ਹਾਂ ਆਇਆ ਵੀ ਇਸ ਗੱਲ ਦੇ ਉੱਤੇ ਸਪਸ਼ਟੀਕਰਨ ਦਿਓ। ਮੈਂ ਰਾਤੀ ਕਾਲ ਕਰਕੇ ਵੀ ਸਪਸ਼ਟੀਕਰਨ ਦਿੱਤਾ ਸੀਗਾ, ਪਰ ਕਈ ਵਾਰੀ ਕੀ ਹੁੰਦਾ ਨਾ ਮੈਨੂੰ ਲੱਗਦਾ ਵੀ ਸਾਨੂੰ ਵੀ ਪਰਖ ਦੀ ਘੜੀ ਦੇ ਵਿਚ ਹੀ ਲੰਘਣਾ ਪੈਂਦਾ, ਸਾਨੂੰ ਪਰਖਦੇ ਆ ਲੋਕ ਪਰਖ ਤੇ ਉਹ ਚਾਹੁੰਦੇ ਆ ਵੀ ਅਸੀਂ ਪਬਲਿਕਲੀ ਵੀ ਉਹੀ ਬੋਲੀਏ ਜੋ ਅਸੀਂ ਪਰਸਨਲ ਜਾਂ ਪ੍ਰਾਈਵੇਟ ਕਾਲ ਦੇ ਉੱਤੇ ਗੱਲ ਦੱਸੀ ਆ ਜਾਂ ਕਹੀ ਆ, ਤੇ ਵੀ ਇਹ ਗੱਲ ਆ ਤਾਂ ਪਬਲਿਕਲੀ ਕਹੋ। ਤਾਂ ਦੇਖੋ ਜਿਹੜਾ ਸੱਚ ਹੁੰਦਾ ਨਾ ਉਹਨੂੰ ਸੱਚ ਨੂੰ ਨਾ ਪ੍ਰਾਈਵੇਟ ਦਾ ਰੌਲਾ ਹੁੰਦਾ ਨਾ ਪਬਲਿਕ ਦਾ ਰੌਲਾ ਹੁੰਦਾ ਨਾ ਕੋਈ ਇਧਰਲੀ ਗੱਲ ਦਾ ਨਾ ਉਧਰਲੀ ਗੱਲ ਦਾ, ਉਹ ਉਹੀ ਰਹਿੰਦਾ। ਕਈ ਵਾਰ ਮੈਂ ਇਹ ਵੀ ਬੋਲਿਆ ਵੀ ਮੈਂ ਵੱਡਾ ਸੱਚ ਬੋਲ ਰਿਹਾ, ਸੱਚ ਨਾ ਵੱਡਾ ਹੁੰਦਾ ਨਾ ਛੋਟਾ ਹੁੰਦਾ ਨਾ ਸੱਚ ਦਾ ਕੋਈ ਰੂਪ ਬਦਲਦਾ, ਸੱਚ ਉਹੀ ਹੀ ਰਹਿੰਦਾ। ਜਿਹੜੀਆਂ ਚੀਜ਼ਾਂ ਰੂਪ ਬਦਲਦੀਆਂ ਜਿਹੜੀਆਂ ਵੱਡੀਆਂ ਛੋਟੀਆਂ ਹੁੰਦੀਆਂ ਉਹ ਝੂਠ ਹੁੰਦੇ ਆ, ਉਹ ਭਰਮ ਹੁੰਦੇ ਆ। ਸੋ ਇਸ ਕਰਕੇ ਜਦੋਂ ਅਸੀਂ ਸਿੰਪਲ ਨੀਤੀ ਬਲੈਕ ਐਂਡ ਵਾਈਟ ਰੱਖੀ ਆ, ਪੋਲਿਸੀ ਸਾਫ਼ ਸੁਥਰੀ ਰੱਖੀ ਆ, ਤਾਂ ਫਿਰ ਸਾਨੂੰ ਡਰ ਕਾਹਦਾ ਕਿਸੇ ਗੱਲ ਦਾ, ਪਬਲਿਕ ਰਹੀਏ ਚਾਹੇ ਪ੍ਰਾਈਵੇਟ ਰਹੀਏ। ਦੇਖੋ ਕੱਲ ਸੱਜਣ ਮਿੱਤਰ ਦਾ ਕਿਸੇ ਦਾ ਫੋਨ ਆਇਆ, ਕਹਿੰਦੇ ਜੀ ਅਸੀਂ ਬਹੁਤ ਪੁਰਾਣੇ ਤੁਹਾਡੇ ਲਿਸਨਰ ਆ। ਪਹਿਲਾਂ ਵੀ ਚਲੋ 2-4 ਵਾਰੀ ਹੋਰ ਸੱਜਣਾਂ ਨੇ ਵੀ ਇਹ ਜੀ ਗੱਲ ਮੈਨੂੰ ਕਹੀ, ਪਰ ਉਹਨਾਂ ਦੀ ਗੱਲ ਕਹਿਣ ਦਾ ਲਹਿਜਾ ਹੋਰ ਸੀ, ਉਹਨਾਂ ਨੇ ਤਾਂ ਸਿਰਫ ਵੈਸੇ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਉਦਾਂ ਗੱਲ ਕੀਤੀ, ਉਹ ਕੋਈ ਪ੍ਰੋਬਲਮ ਨੀ ਆਈ ਕਿਸੇ ਨੂੰ। ਪਰ ਕੱਲ ਜਿਹੜਾ ਸੀ ਇਨਵੈਸਟੀਗੇਸ਼ਨ ਤੌਰ ਦੇ ਉੱਤੇ ਇੱਕ ਕਾਲ ਆਈ ਮੈਨੂੰ, ਕਹਿੰਦੇ ਸੀ ਪੁਰਾਣੇ ਲਿਸਨਰ ਆ ਬਹੁਤ ਚਿਰ ਦੇ ਸੁਣਦੇ ਆ, ਪਰ ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਵੀ ਅਮਨਦੀਪ ਤੇ ਫਲੋਰਾ ਸਾਹਿਬ ਨਰਿੰਦਰ ਮੋਦੀ ਨੂੰ ਬਹੁਤ ਸਲਾਹੁੰਦੇ ਆ ਤੇ ਉਹਨਾਂ ਦੀ ਹਰ ਗੱਲ ਨੂੰ ਕੱਟਣ ਨੀ ਦਿੰਦੇ, ਉਹਨਾਂ ਦੀ ਹਰ ਗੱਲ ਨੂੰ ਦੇ ਉੱਤੇ ਉਹ ਉਹਨੂੰ ਸਹੀ ਦਰਸਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਤੁਸੀਂ ਜਿਹੜੇ ਉਹਨਾਂ ਨੂੰ ਗਲਤ ਦਰਸਾਉਣ ਦੀ ਕੋਸ਼ਿਸ਼ ਕਰਦੇ ਹੋ। ਤੁਸੀਂ ਇੱਕ ਅਦਾਰੇ ਚ ਹੋ ਕੇ ਤੇ ਇਹ ਕੀ ਗੱਲਾਂ ਕਰਦੇ ਹੋ? ਕਹਿੰਦੇ ਮੈਨੂੰ ਸਮਝ ਨੀ ਆਈ ਕਿਉਂ ਇੰਨੀ ਉਹ ਆ, ਇਹਦੇ ਚ ਕੀ ਕਿਉਂ ਆ, ਤੁਹਾਡੀ ਅਦਾਰੇ ਦੀ ਪਾਲਿਸੀ ਇੱਕ ਕਿਉਂ ਨੀ ਹੈ, ਇੱਕ ਪਾਸੇ ਕਿਉਂ ਨੀ ਹੋ ਕੇ ਖੜਦੇ? ਮੈਂ ਹੁਣ ਦੇਖੋ ਬਹੁਤ ਸਾਰੇ ਸੱਜਣ ਮਿੱਤਰ ਦਾ ਜਿਹੜੇ ਸਾਡੇ ਸੂਝਵਾਨ ਆ, ਉਹਨਾਂ ਨੂੰ ਤਾਂ ਲੋੜ ਨੀ ਇਸ ਗੱਲ ਦਾ ਜਵਾਬ ਦੇਣ ਦੀ, ਉਹਨਾਂ ਨੂੰ ਤਾਂ ਇਸ ਗੱਲ ਦਾ ਉਹ ਤਾਂ ਅਹਿਸਾਸ ਕਰਦੇ ਆ, ਜਾਂ ਪੁਰਾਣੇ ਸਾਡੇ ਨਾਲ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਸਾਡੀਆਂ ਪਾਲਿਸੀ ਕੀ ਆ
ਜੀ।
ਪਰ ਜਿਹੜੇ ਬੰਦੇ ਚਲੋ ਫੇਰ ਵੀ ਸ਼ੰਕਾ ਚ, ਮੈਂ ਉਹਨਾਂ ਲਈ ਦੱਸ ਦਿਆਂ ਜੀ ਵੀ ਅਸੀਂ ਇੱਕ ਅਦਾਰਾ, ਇਹ ਇਸ ਅਦਾਰੇ ਦੀਆਂ ਆਪਦੀਆਂ ਨੀਤੀਆਂ, ਇਹਦੀਆਂ ਆਪਦੀਆਂ ਜਿਹੜੀਆਂ ਪਾਲਿਸੀਜ਼ ਆ, ਪਰ ਅਦਾਰਾ ਇਹ ਕੋਈ ਪਾਰਟੀ ਨਹੀਂ ਹੈ, ਕਿਸੇ ਖਾਸ ਮਕਸਦ ਜਾਂ ਏਜੰਡਾ ਲੈ ਕੇ ਤੁਰੀ ਹੋਈ ਪਾਰਟੀ ਨਹੀਂ ਹੈ, ਜਿਹੜੀ ਪਾਰਟੀ ਦਾ ਮਤਲਬ ਹੋਵੇ ਵੀ ਆਪਾਂ ਫਲਾਨੀ ਪਾਰਟੀ ਜਾਂ ਦੂਜੀ ਪਾਰਟੀ ਨੂੰ ਛੋਟਾ ਦਿਖਾਉਣਾ ਜਾਂ ਉਹਨੂੰ ਹਰਾਉਣਾ। ਸਾਡੇ ਅਦਾਰੇ ਨੂੰ ਅਸੀਂ ਪਹਿਲਾਂ ਵੀ ਕਿਹਾ ਵੀ ਸਾਫ਼ ਨੀਤ, ਸਪਸ਼ਟ ਨੀਤੀ, ਜਿਵੇਂ ਸਾਡੀ ਲਾਈਨ ਆ, ਬਲੈਕ ਐਂਡ ਵਾਈਟ ਸਾਡੀ ਪਾਲਿਸੀ ਆ, ਤੇ ਹਰ ਬੰਦੇ ਨੂੰ ਮਨ ਕੀ ਬਾਤ ਜਾਂ ਦਿਲ ਦੀ ਗੱਲ ਕਰਨ ਦੀ ਜਿਹੜੀ ਖੁੱਲ ਆ, ਠੀਕ ਆ, ਤੇ ਦੂਜੀ ਗੱਲ ਹਰ ਪੱਖ ਵਿਚਾਰਨ ਦੀ ਖੁੱਲ ਆ। ਹੁਣ ਜੇ ਅਸੀਂ ਮੰਨ ਲਓ ਇੱਕੋ ਹੀ ਰਾਗ ਲਾਪੀ ਗਏ, ਮੈਂ ਜਿਹੜਾ ਰਾਗ ਲਾਪੀ ਗਿਆ ਜਾਂਦਾ ਉਹੀ ਅਮਨਦੀਪ ਲਾਪੀ ਜਾਣ, ਉਹੀ ਫਲੋਰਾ ਸਾਹਿਬ ਲਾਪੀ ਜਾਣ, ਫੇਰ ਤਾਂ ਇਹ ਨੀ ਤੁਹਾਨੂੰ ਲੱਗੂਗਾ ਵੀ ਕਿਤੇ ਨਾ ਕਿਤੇ ਮੋਨੋਪੋਲੀ ਹੋ ਗਈ ਤੇ ਮੋਨੋਪੋਲੀ ਦੇ ਤਹਿਤ ਅਸੀਂ ਬਸ ਸਾਡਾ ਕੰਮ ਆ ਉਹਨਾਂ ਦੇ, ਅਸੀਂ ਖੱਤ ਪੈ ਗਏ ਆ। ਮੀਡੀਏ ਦੀ ਇਹ ਡਿਊਟੀ ਨਹੀਂ ਹੁੰਦੀ, ਮੀਡੀਏ ਦਾ ਅਸੀਂ ਹਰ ਰੋਜ਼ ਕਹਿੰਦੇ ਆ, ਮੀਡੀਏ ਦੀ ਇਹ ਫਰਜ਼ ਆ ਵੀ ਉਹ ਨਿਊਟਰਲ ਹੋ ਕੇ ਗੱਲ ਤੁਹਾਡੇ ਸਾਹਮਣੇ ਰੱਖੇ, ਫੈਸਲਾ ਤੁਸੀਂ ਆਪ ਕਰਨਾ, ਠੀਕ ਆ, ਇਹ ਰੋਜ਼ ਰੋਜ਼ ਅਸੀਂ ਕਹਿੰਦੇ ਵੀ ਆ। ਪਰ ਜੇ ਹੁਣ ਤੁਸੀਂ ਪਬਲਿਕਲੀ ਮੇਰਾ ਜਵਾਬ ਸੁਣਨਾ ਚਾਹੁੰਦੇ ਹੋ ਤਾਂ ਮੇਰਾ ਜਵਾਬ ਇਹੀ ਹੈ ਜੀ, ਮੈਂ ਆਪਣੇ ਜਿਹੜੇ ਸਾਰਾ ਅਦਾਰੇ ਦੀ ਇਹ ਦੱਸਦਾ ਵੀ ਸਾਨੂੰ ਬੜੀ ਖੁਸ਼ੀ ਹੈ ਜੀ, ਸਾਡੇ ਅਦਾਰੇ ਦੇ ਹਰੇਕ ਬੰਦੇ ਦੀ ਵੱਖਰੋ ਵੱਖਰੀ ਸੋਚ ਆ, ਤੇ ਉਹ ਆਪਦੀ ਸੋਚ ਕਿਸੇ ਦੂਜੇ ਤੇ ਨਾ ਤਾਂ ਥੋਪਦਾ ਤੇ ਨਾ ਆਪਦੀ ਸੋਚ ਨੂੰ ਉਹ ਛੱਡਦਾ ਗਾ, ਠੀਕ ਹੈ, ਉਹ ਆਪਦੀ ਸੋਚ ਦੇ ਉੱਤੇ ਕਾਇਮ ਖੜਦੇ ਆ ਸਾਰੇ ਜਾਣੇ, ਸਾਰੇ ਜਾਣੇ ਆਪੋ ਆਪਦੀ ਸੋਚ ਤੇ ਪਹਿਰਾ ਦਿੰਦੇ ਆ, ਤੇ ਜਿਹੜਾ ਪੱਖ ਉਹਨਾਂ ਨੂੰ ਚੰਗਾ ਲੱਗਦਾ, ਜਿਹੜਾ ਪੱਖ ਉਹਨਾਂ ਦੀ ਨਜ਼ਰ ਚ ਚੰਗਾ ਉਹਨੂੰ ਚੰਗਾ ਕਹਿੰਦੇ ਆ, ਤੇ ਜਿਹੜਾ ਪੱਖ ਉਹਨਾਂ ਨੂੰ ਮਾੜਾ ਲੱਗਦਾ ਉਹਨੂੰ ਮਾੜਾ ਕਹਿੰਦੇ ਆ। ਇਹਦੇ ਚ ਤਾਂ ਤੁਹਾਨੂੰ ਸਮਾਂ ਦੀ ਮੇਰੇ ਹਿਸਾਬ ਨਾਲ ਤੁਹਾਨੂੰ ਮਾਣ ਕਰਨਾ ਚਾਹੀਦਾ ਵੀ ਇਹ ਇੱਕੋ ਇੱਕ ਅਦਾਰਾ, ਜਿਹੜੇ ਅਦਾਰੇ ਦੇ ਵਿੱਚ ਹੱਕ ਚ ਵੀ ਬੋਲਿਆ ਜਾਂਦਾ ਉਲਟ ਵੀ ਬੋਲਿਆ ਜਾਂਦਾ, ਜੇ ਕਿਤੇ ਕਿਸੇ ਹੱਕ ਜਾਂ ਉਲਟ ਚ ਬੋਲਿਆ ਜਾਂਦਾ ਤਾਂ ਉਹਦਾ ਮਤਲਬ ਆ ਤੁਹਾਡੀਆਂ ਪਾਲਿਸੀਜ਼ ਬਲੈਕ ਐਂਡ ਵਾਈਟ ਆ, ਤੁਸੀਂ ਕਿਸੇ ਨੂੰ ਐਵੇਂ ਨੀ ਰੱਬ ਬਣਾਉਣ ਦੀ ਕੋਸ਼ਿਸ਼ ਦੇ ਵਿੱਚੋਂ। ਜੇ ਮੰਨ ਲਓ ਅਮਨਦੀਪ ਜਾਂ ਫਲੋਰਾ ਸਾਹਿਬ ਮੋਦੀ ਸਾਹਿਬ ਨੂੰ ਸਲਾਉਂਦੇ ਆ, ਉਹ ਇੱਕ ਦਿਨ ਆ ਕੇ ਸਲਾਉਂਦੇ ਹੋਣਗੇ ਤੇ ਸ਼ਨੀਵਾਰ ਨੂੰ, ਤਾਂ ਮੈਂ ਫਿਰ ਬਾਕੀ 6 ਦਿਨ ਤੇ ਮੈਨੂੰ ਵੀ 3-4 ਦਿਨ ਟਾਈਮ ਮਿਲਦਾ ਤੇ ਮੈਂ ਉਹ ਦੂਜੇ ਪਾਸੇ ਵੀ ਕੱਚੇ ਜਿੱਥੇ ਲਾਉਣਾਗਾ, ਤਾਂ ਫਿਰ ਉਹਦੇ ਚ ਬੈਲੈਂਸ ਨੀ ਬਣਿਆ ਤਾਂ ਹੋਰ ਕੀ ਹੋਇਆ ਦੱਸੋ, ਦੋਨੇ ਪਾਸੇ ਹੀ ਆ ਨਾ ਇਹ ਤਾਂ ਗੱਲ। ਸੋ ਏਦਾਂ ਦੀ ਕੋਈ ਸਾਡੀ ਨੀਤੀ ਨੀ, ਕੋਈ ਅਸੀਂ ਸਾਨੂੰ ਬੀਜੇਪੀ ਸਾਨੂੰ ਕੋਈ ਇੱਥੇ ਚੈੱਕ ਨੀ ਦੇ ਕੇ ਜਾਂਦੀ, ਕੋਈ ਮੋਦੀ ਜਿਹੜਾ ਫਲੋਰਾ ਸਾਹਿਬ ਨੂੰ ਚੈੱਕ ਨੀ ਦੇ ਕੇ ਜਾਂਦਾ, ਕੋਈ ਕਿਸੇ ਨੂੰ ਨੀ ਦਿੰਦਾ। ਇਹ ਤਾਂ ਇੱਕ ਸਿੰਪਲ ਜਾ ਇੱਕ ਜਿਹੜੀ ਚੀਜ਼ ਦੇਖੀ ਤੋਂ ਦਿਖਾਈ ਜਾਂ ਜੋ ਸੁਣੀ ਜਾਂ ਜਿਹੜਾ ਸਾਨੂੰ ਮਹਿਸੂਸ ਹੋਇਆ ਉਹ ਅਸੀਂ ਤੋਂ ਲੋਕਾਂ ਤੱਕ ਪਹੁੰਚਾਉਣੇ ਆ, ਸਿੰਪਲ ਜਾ ਇਹ ਫੰਡਾ। ਪਰ ਫੇਰ ਵੀ ਜੇ ਤੁਹਾਨੂੰ ਲੱਗਦਾ ਵੀ ਅਸੀਂ ਕਿਸੇ ਦੇ ਪੱਖ ਦੀ ਗੱਲ ਕਰਦੇ ਹਾਂ ਤਾਂ ਫੇਰ ਭਾਈ ਅਸੀਂ ਕਿਸੇ ਇੱਥੇ ਕੋਈ ਜਵਾਬ ਨਹੀਂ ਦੇ ਸਕਦੇ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇਹ ਉਹ ਹੋ ਸਕਦਾ ਉਹ ਅਦਾਰਾ ਇਹੋ ਜਿਹਾ ਕੁਛ ਕਰਦੇ ਹੋਣ ਜਿੱਥੋਂ ਪੈਸੇ ਬਣਾਏ ਜਾਂਦੇ ਹੋਣ, ਜਿਹਦੇ ਪੈਸਾ ਇਹ ਬਣਦਾ ਹੀ ਨਹੀਂ ਕਿਸੇ ਪਾਸੋਂ, ਜੇਬ ਚੋਂ ਲੱਗਦਾ ਉਸ ਪਾਸੇ ਤੁਸੀਂ ਕੀ ਕਿਹਦੇ ਹੱਕ ਦੀ ਤੇ ਕਿਹਦੇ ਉਲਟ ਦੀ ਗੱਲ ਕਰਕੇ ਜਾਂ ਕਿਸੇ ਨੂੰ, ਜਾਂ ਤਾਂ ਇਹ ਤਾਂ ਬਲੈਕਮੇਲਿੰਗ ਵੀ ਹੁੰਦੀ ਹੈ ਕਈ ਵਾਰੀ, ਹੋ ਸਕਦਾ ਵੀ ਬੰਦਾ ਕੋਈ ਉਲਟ ਬੋਲਦਾ ਹੋਵੇ ਤੇ ਉਹਦਾ ਮੂੰਹ ਬੰਦ ਕਰਨ ਲਈ ਪੈਸੇ ਦੀ ਝਾਕ ਹੋਵੇ ਉਹਨੂੰ। ਪਰ ਨਹੀਂ, ਇਹ ਜਿਹੀਆਂ ਅਸੀਂ ਨਾ ਕੋਈ ਸਾਡਾ ਨੀਤੀਆਂ ਰਹੀਆਂ ਨਾ ਅਸੀਂ ਇਹੋ ਜਿਹਾ ਕੁਛ ਕੀਤਾ। ਹਾਂ, ਨਿਊਟਰਲ ਹੋ ਕੇ ਹਰ ਬੰਦੇ ਨੂੰ ਆਪੋ ਆਪਣੇ ਵਿਚਾਰ ਦੇਣ ਦੀ ਖੁੱਲੀ ਛੂਟ ਆ, ਜਿਹਦੇ ਮਰਜ਼ੀ ਜੇ ਵਿਚਾਰ ਹੋਣ। ਮੈਂ 20 ਵਾਰੀ ਕਿਹਾ ਇਹ ਗੱਲ, ਮੈਂ ਕੱਲਾ ਨਿੰਦਾ ਨੀ, ਮੈਂ ਸਲਾਹੇ ਵੀ ਹੋਣੀਆਂ ਬਹੁਤ ਸਾਰੀਆਂ ਪਾਲਿਸੀਆਂ ਮੋਦੀ ਦੀਆਂ, ਮੈਂ ਬਾਦਲ ਨੂੰ ਗਾਲਾਂ ਵੀ ਕੱਢੀਆਂ ਹੋਣੀਆਂ, ਮੈਂ ਬਾਦਲ ਨੂੰ ਸਲਾਹਿਆ ਵੀ ਹੋਊਗਾ, ਮੈਂ ਤਾਂ ਸੁਖਬੀਰ ਬਾਦਲ ਨੂੰ ਤੁਸੀਂ ਸਾਰੇ ਮਾੜਾ ਕਹਿਣੇ ਹੋ ਤੇ, ਪਰ ਮੈਂ ਕਈ ਮਾਮਲਿਆਂ ਚ ਉਹਨੂੰ ਚੰਗਾ ਵੀ ਕਿਹਾ ਹੋਣਾ। ਤੇ ਕਾਰਨ ਕੀ ਆ, ਜੇ ਕਿਸੇ ਦੀ ਕੋਈ ਚੰਗੀ ਗੱਲ ਆ ਤਾਂ ਉਹਨੂੰ ਚੰਗਾ ਕਹੋ, ਜੇ ਕੋਈ ਮਾੜੀ ਗੱਲ ਆ ਉਹਨੂੰ ਮਾੜਾ ਕਹੋ। ਬਾਕੀ ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ, ਕਿਸੇ ਬੰਦੇ ਨੂੰ ਕਿਸੇ ਦੀ ਪਾਲਿਸੀ ਵਧੀਆ ਲੱਗਦੀ ਆ ਤੇ ਕਿਸੇ ਬੰਦੇ ਨੂੰ ਉਹਦੀ ਪਾਲਿਸੀ ਮਾੜੀ ਲੱਗਦੀ ਆ। ਕੋਈ ਬੰਦਾ ਦੂਰ ਦੇ ਸੋਚ ਨਾਲ ਗੱਲ ਕਰਦਾ, ਕੋਈ ਬੰਦਾ ਸ਼ਾਰਟਲੀ ਸੋਚ ਕੇ ਗੱਲ ਕਰਦਾ, ਇਹ ਹਰ ਬੰਦੇ ਦੀ ਆਪੋ ਆਪਦੀ ਸੋਚ ਤੇ ਆਪੋ ਆਪਦਾ ਦਾਇਰਾ। ਸੋ ਇਸ ਚੀਜ਼ ਨੂੰ ਤੁਸੀਂ ਏਦਾਂ ਨਾ ਲਿਆ ਕਰੋ ਵੀ ਅਸੀਂ ਕੋਈ ਕਿਸੇ ਦੇ ਪੱਖੀ ਆ ਜਾਂ ਕੋਈ ਸਾਨੂੰ ਕੋਈ ਚੈੱਕ ਭੇਜਦਾ ਜਾਂ ਅਸੀਂ ਉਹਦੀ ਬੋਲੀ ਬੋਲਦੇ ਹਾਂ। ਬੋਲੀ ਕਿਸੇ ਦੀ ਨੀ ਬੋਲੀ ਜੀ ਅੱਜ ਤੱਕ, ਸਮਾਂ ਦੀ ਨਾ ਬੋਲੀ ਬੋਲਣ ਕਾਰਨ ਨੁਕਸਾਨ ਬਹੁਤ ਖਾਧੇ ਆ ਤੇ ਬਹੁਤ ਸਾਰਿਆਂ ਤੋਂ ਬਿਨਾਂ ਮਤਲਬ ਤੇ ਐਵੇਂ ਲੋਕਾਂ ਤੋਂ ਕਿੰਤੂ ਪਰੰਤੂ ਵੀ ਕਰਵਾਇਆ, ਬਿਨਾਂ ਮਤਲਬ ਦਾ ਪੈਸੇ ਦਾ ਨੁਕਸਾਨ ਵੀ ਖਾਧਾ ਗਾ। ਸਭ ਕੁਛ ਉਹ ਸਿਰਫ ਇਸ ਲਈ ਖਾਦਾ ਵੀ ਅਸੀਂ ਆਪਦਾ ਜਿਹੜਾ ਰੰਗ ਨਹੀਂ ਬਦਲਿਆ, ਜੇ ਜੇ ਸੀਗੇ ਉਹੋ ਜਿਹੀ ਆ ਤੇ ਉਹੋ ਜਿਹੇ ਰਹਿਣ ਦੀ ਕੋਸ਼ਿਸ਼ ਹੋਊਗੀ। ਪਰ ਚਲੋ ਕੋਈ ਗੱਲ ਨੀ ਜੀ, ਮੈਨੂੰ ਲੱਗਦਾ ਤੁਹਾਡੀ ਗੱਲ ਦਾ ਜਿਹੜਾ ਜਵਾਬ ਮਿਲ ਗਿਆ ਹੋਣਾ ਸੱਜਣ ਮਿੱਤਰੋ, ਤੇ ਪਰ ਮੈਂ ਇੱਕ ਨਾਲ ਗਿਲਾ ਮੇਰਾ ਵੀ ਆ, ਹੁਣ ਮੈਂ ਵੀ ਇੱਕ ਗਿਲਾ ਜ਼ਰੂਰ ਕਰੂੰਗਾ। ਮੇਰਾ ਗਿਲਾ ਇਹ ਆ, ਦੇਖੋ ਕਰਨਾ ਬਣਦਾ ਕਿ ਨਹੀਂ, ਜਦੋਂ ਅਗਲਾ ਬੰਦਾ ਆਪਣੇ ਤੇ ਗਿਲਾ ਕਰਦਾ ਤਾਂ ਆਪਣਾ ਵੀ ਗਿਲਾ ਕਰਨਾ ਬਣਦਾ,
ਹੱਕ ਬਣਦਾ।
ਮੇਰਾ ਗਿਲਾ ਇਹ ਆ, ਹਾਂ ਮੇਰਾ ਗਿਲਾ ਇਹ ਆ ਵੀ ਤੁਸੀਂ ਮੈਨੂੰ ਇਹ ਕਿਹਾ ਵੀ ਚਲੋ ਆਪਣੀ ਮੰਨ ਲਓ ਆਪਣੀ ਇੱਕ ਲੜਾਈ ਆ, ਮੰਨ ਲਓ ਆਪਾਂ ਵੈਸੇ ਸਿੰਪਲ ਇੱਕ ਕ੍ਰੀਏਟ ਕਰਦੇ ਆ ਇੱਕ ਤਾਂ ਕਿ ਗੱਲ ਉਸ, ਹਾਂ ਇੱਕ ਸਨੈਰੀਓ ਕ੍ਰੀਏਟ ਕਰਦੇ ਆ ਵੀ ਮੰਨ ਲਓ ਆਪਣੀ ਇੱਕ ਲੜਾਈ ਆ, ਉਹ ਲੜਾਈ ਦੇ ਵਿੱਚ ਤੁਸੀਂ ਮੈਨੂੰ ਸੰਪਰਕ ਕੀਤਾ, ਮੇਰੇ ਨਾਲ ਗੱਲਬਾਤ ਕੀਤੀ ਤੇ ਉਸ ਲੜਾਈ ਦੇ ਵਿੱਚ ਮੈਂ ਤੁਹਾਨੂੰ ਜਵਾਬ ਦੇਤਾ, ਠੀਕ ਹੈ ਜੀ। ਉਸ ਜਵਾਬ ਤੋਂ ਤੁਸੀਂ ਸੰਤੁਸ਼ਟ ਵੀ ਸੀਗੇ, ਪਰ ਉਸ ਸੰਤੁਸ਼ਟੀ ਤੋਂ ਬਾਅਦ ਤੁਸੀਂ ਜੇ ਮੈਨੂੰ ਸੁਬਹਾ ਫੇਰ ਦੁਬਾਰਾ ਮੈਸੇਜ ਕਰਦੇ ਹੋ ਜਾਂ ਦੁਬਾਰੇ ਉਹ ਗੱਲ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਚਾਹੁੰਦੇ ਹੋ ਵੀ ਮੈਂ ਤਾਂ ਲੜਾਈ ਦੇ ਮੈਦਾਨ ਦੇ ਵਿੱਚ ਆ ਕੇ ਪਬਲਿਕਲੀ ਸਾਹਮਣੇ ਹਿੱਕ ਠੋਕ ਕੇ ਖੜਾ ਤੇ ਹਿੱਕ ਠੋਕ ਕੇ ਹਿੱਕ ਚ ਗੋਲੀ ਖਾਵਾਂ, ਠੀਕ ਆ। ਤੇ ਤੁਸੀਂ ਨਾਲ ਇੱਕ ਲਾਈਨ ਲਿਖੀ ਆ ਵੀ ਬੇਨਤੀ ਆ ਸਾਡਾ ਸਾਡਾ ਨਾਂ ਤੇ ਸਾਡੀ ਪਛਾਣ ਨਾਂ ਸਾਹਮਣੇ ਕੀਤੀ ਜਾਵੇ
ਜੀ।
ਤੇ ਤੁਸੀਂ ਤੁਸੀਂ ਮੇਰੇ ਤੋਂ ਤਾਂ ਚਾਹੁੰਦੇ ਹੋ ਵੀ ਮੈਂ ਹਿੱਕ ਠੋਕ ਕੇ ਤੇ ਪਬਲਿਕਲੀ ਕਿਸੇ ਦਾ ਵੀ ਨਾਂ ਲਵਾਂ, ਕਿਸੇ ਦੇ ਵੀ ਉਲਟ ਬੋਲਾਂ, ਕਿਸੇ ਨਾਲ ਵੀ ਲੜਾਂ, ਕਿਸੇ ਨਾਲ ਵੀ ਝਗੜਾ, ਮੇਰੇ ਤੋਂ ਤਾਂ ਇਹ ਐਕਸਪੈਕਟੇਸ਼ਨ ਨੇ ਤੁਹਾਡੀਆਂ, ਠੀਕ ਹੈ ਨਾ। ਪਰ ਤੁਹਾਡੀ ਤੁਹਾਡੀ ਜਿਹੜੀ ਸੋਚ ਇਹ ਆ ਵੀ ਤੁਸੀਂ ਲੁਕ ਕੇ ਰਹੋ, ਤੁਸੀਂ ਵਾਰ ਵੀ ਕਰੋ, ਤੁਸੀਂ ਗੁਰਿੱਲਾ ਵਾਰ ਲੜੋ, ਅਸੀਂ ਓਪਨ ਮੈਦਾਨ ਚ ਵਾਰ ਲੜੀਏ। ਇਸ ਕਰਕੇ ਮੇਰਾ ਗਿਲਾ ਵੀ ਇਹ ਆ ਵੀ ਜੇ ਤੁਸੀਂ ਸਾਨੂੰ ਸੁਣਦੇ ਹੋ ਜਾਂ ਸਾਨੂੰ ਫੋਲੋ ਕਰਦੇ ਹੋ ਜਾਂ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ, ਫੇਰ ਉਹ ਜੇ ਬਣਨ ਦੀ ਵੀ ਕੋਸ਼ਿਸ਼ ਕਰੋ ਸਿੱਧੇ ਹਿੱਕ ਚ ਵੱਜਣ ਦੀ, ਠੀਕ ਆ। ਸਿੱਧਾ ਸਿੱਧਾ ਕਹੋ, ਜਿਵੇਂ ਮੈਨੂੰ ਅਕਸਰ ਕਾਲਾਂ ਪ੍ਰਾਈਵੇਟ ਨੰਬਰ ਤੋਂ ਆ ਕੇ ਕਹਿ ਦੇਣਗੇ ਜੀ ਕੌਣ ਬੋਲਦਾ ਜੀ, ਮੈਂ ਬੋਲਦਾ ਜੀ ਗੁਰੂ ਕਾ ਸਿੱਖ, ਇੱਕ ਗੁਰੂ ਦਾ ਸਿੰਘ ਏਦਾਂ ਬੋਲਦੇ ਆਮ ਕਹਿਣਗੇ, ਤੇ ਫੇਰ ਉਹ ਪੁੱਠੀ ਮੰਦੀ ਸਾਦੀ ਭਾਸ਼ਾ ਬਦਾਵਲੀ ਬੋਲਦਾ। ਮੈਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਪਹਿਲੀ ਗੱਲ ਤਾਂ ਤੁਸੀਂ ਗੁਰੂ ਕੇ ਸਿੰਘ ਨੀ ਬੋਲਦੇ, ਜਿਹੜਾ ਗੁਰੂ ਦਾ ਸਿੰਘ ਹੈ ਹਿੱਕ ਚ ਵੱਜਦਾ ਸਿੱਧਾ ਸਿੱਧਾ ਹਿੱਕ ਚ ਵੱਜਦਾ, ਤੇ ਉਹਦਾ ਨਾਂ ਹੁੰਦਾ ਵੀ ਫਲਾਨਾ ਸੌ ਬੋਲਦਾ ਮੈਂ, ਤੇ ਆ ਐਂ ਕਰਕੇ ਆਹ ਗੱਲ ਆ। ਜਦੋਂ ਕੋਈ ਬੰਦਾ ਐਂ ਕਹਿ ਕੇ ਤੇ ਗੁਰੂ ਦਾ ਸਿੰਘ ਕਹਿੰਦਾ ਨਾ, ਉਹ ਗੁਰੂ ਨੂੰ ਲਾਜ ਲਾਉਂਦਾ, ਉਹ ਆਪਣੇ ਗੁਰੂ ਨੂੰ ਲਾਜ ਲਾਉਂਦਾ। ਸਾਡਾ ਗੁਰੂ ਆ ਜਿਹੜਾ, ਸਾਡਾ ਗੁਰੂ ਤਾਂ ਕਿਤੋਂ ਨੀ ਡਰਿਆ ਸੀ, ਸਾਡਾ ਗੁਰੂ ਤਾਂ ਜਮਾ ਚੱਲ ਮੰਨ ਲੈਂਦੇ ਆ, ਸਾਡੇ ਗੁਰੂ ਨੇ ਦਸਵੇਂ ਜਾਮੇ ਚਾ ਕੇ ਤੱਕ ਤਾਂ ਬਹੁਤ ਕੁਛ ਬਦਲ ਗਿਆ ਸੀਗਾ ਵੀ ਹੌਲੀ ਹੌਲੀ ਬਦਲਦਾ ਬਦਲਦਾ ਪੰਜਵੇਂ ਛੇਵੇਂ ਜਾਮੇ ਤੋਂ ਬਾਅਦ ਹਥਿਆਰ ਵੀ ਆ ਗਏ ਸੀ ਗੁਰੂ ਕੋਲੇ, ਤੇ ਅਸਤਰ ਸ਼ਸਤਰਧਾਰੀ ਹੋ ਗਏ
ਸਮੇਂ ਦੀ ਜੋ ਲੋੜ ਸੀ ਹਨਾ ਉਹਦੀ ਨਾਮਸ
ਪਛਾਣ। ਪਰ ਸਾਡਾ ਗੁਰੂ ਤਾਂ ਉਸ ਤੋਂ ਪਹਿਲਾਂ ਵੀ ਜਦੋਂ ਸਿਰਫ ਇੱਕ ਦੀ ਗੱਲ ਕੀਤੀ ਆ ਕੇ ਗੁਰੂ ਨਾਨਕ ਦੇਵ ਜੀ ਨੇ, ਤਿੰਨ ਹੱਥਾਂ ਸੀ ਤੇ ਖਾਲੀ ਹੱਥ ਸੀ, ਖਾਲੀ ਹੱਥ, ਉਸ ਨੇ ਤਾਂ ਉਦੋਂ ਵੀ ਨੀ ਡਰਿਆ ਸੀ, ਉਦੋਂ ਵੀ ਬਾਬਰ ਨੂੰ ਜਾਵਰ ਕਹਿਤਾ ਸੀ, ਸਮੇਂ ਦੇ ਹਾਕਮ ਨੂੰ ਕਹਿਤਾ ਸੀ। ਫਿਰ ਜੇ ਤੁਸੀਂ ਉਸ ਗੁਰੂ ਦੇ ਚੇਲੇ ਹੋ ਨਾ, ਫੇਰ ਸਿੱਧਾ ਹਿੱਕ ਚ ਹੀ ਵੱਜੀਦਾ ਹੁੰਦਾ, ਫੇਰ ਨੀ ਡਰੀਦਾ ਹੁੰਦਾ, ਫੇਰ ਇਹ ਨੀ ਕਹੀਦਾ ਹੁੰਦਾ ਵੀ ਮੈਂ ਤਾਂ ਪ੍ਰਾਈਵੇਟ ਨੰਬਰ ਕਰਕੇ ਗੱਲ ਕਰਾਂ ਜਾਂ ਮੈਂ ਤਾਂ ਗੁਰੂ ਦਾ ਸਿੰਘ ਬੋਲ ਰਿਹਾ, ਜਾਂ ਮੇਰਾ ਨੰਬਰ ਡਿਸਪਲੇ ਨਾ ਕਰਿਓ, ਮੇਰਾ ਨੰਬਰ ਨਾ ਦੱਸਿਓ ਕਿਸੇ ਨੂੰ, ਮੇਰਾ ਨਾਂ ਨਾ ਦੱਸਿਓ ਕਿਸੇ ਨੂੰ, ਇੱਦਾਂ ਦੀਆਂ ਗੱਲਾਂ। ਹਾਂ ਮੈਂ ਇੱਥੇ ਇੱਕ ਕੁਝ ਇੱਕ ਸੱਜਣ ਮਿੱਤਰਾਂ ਲਈ ਕਲੀਅਰ ਕਰਦਾ ਗੱਲ ਵੀ, ਕੁਝ ਇੱਕ ਸੱਜਣ ਮਿੱਤਰ ਮੈਨੂੰ ਆਪਣੇ ਨਾਂ ਨਾਲ ਜਾਂ ਆਪਦੇ ਨਾਲ ਗੱਲ ਕਰਦੇ ਆ ਤੇ ਉਹਨਾਂ ਬੰਦੇ ਦੀ ਰਿਕੁਐਸਟ ਹੋਰ ਢੰਗ ਦਿੰਦੀ ਆ, ਉਹ ਵੀ ਕਈ ਵਾਰੀ ਕਹਿ ਦਿੰਦੇ ਆ ਵੀ ਬਾਈ ਜੀ ਬਾਈ ਬਣ ਕੇ ਆਹ ਮਸਲਾ ਸੀ ਤੇ ਸਾਡਾ ਨਾਂ ਨਾ ਵਾਲਾ ਜ਼ਿਕਰ ਕਰਿਓ, ਉਹ ਇੱਕ ਹੋਰ ਮਸਲਾ ਹੁੰਦਾ। ਉਹਨਾਂ ਦੀ ਭਾਵਨਾ ਇਹ ਨੀ ਹੁੰਦੀ ਵੀ ਉਹਨਾਂ ਦੀ ਭਾਵਨਾ ਇਹ ਹੁੰਦੀ ਆ ਵੀ ਹੋ ਸਕਦਾ ਵੀ ਕਿਤੇ ਅਸੀਂ ਗਲਤ ਹੋਈਏ, ਹੋ ਸਕਦਾ ਸਾਨੂੰ ਲੱਗਦਾ ਵੀ ਕਿਤੇ ਅਸੀਂ ਸਹੀ ਨਾ ਹੋਈਏ, ਤੇ ਅਸੀਂ ਐਵੇਂ ਇਸ ਚੀਜ਼ ਚ ਨੀ ਚਾਹੁੰਦੇ ਨਾਰਾਜ਼ਗੀ ਜਾਂ ਕਿਸੇ ਨਾਲ, ਕਿੰਤੂ ਤੁਸੀਂ ਸਾਨੂੰ ਇਹਦਾ ਸਪਸ਼ਟ ਕਰਿਓ ਪਲੀਜ਼ ਗੱਲ ਦਾ, ਤੇ ਪਰ ਉਹ ਸਾਡਾ ਜ਼ਿਕਰ ਕਰਨ ਦੀ ਲੋੜ ਨੀ। ਉਹ ਕਈ ਵਾਰੀ ਸ਼ਾਈ ਹੁੰਦੇ ਆ, ਕਈ ਵਾਰੀ ਉਹ ਇੱਕ ਹੋਰ ਮਸਲਾ, ਉਹ ਮਸਲੇ ਨੂੰ ਮੈਂ ਉਹਨਾਂ ਦਾ ਰਿਗਾਰਡ ਕਰਦਾ ਵੀ ਉਹਨਾਂ ਸੱਜਣਾ ਮਿੱਤਰਾਂ ਦੀ ਅਸੀਂ ਪ੍ਰਾਈਵੇਸੀ ਵੀ ਕਾਇਮ ਰੱਖਦੇ ਹਾਂ, ਅਸੀਂ ਕਦੇ ਵੀ ਉਹਨਾਂ ਦੀ ਪ੍ਰਾਈਵੇਸੀ ਤੇ ਗੱਲ ਨੀ ਕਰਦੇ। ਪਰ ਇੱਕ ਮਸਲਾ ਇਹ ਆ ਜਾਂਦਾ ਜਿਹੜਾ ਕਹਿੰਦਾ ਵੀ ਮੈਂ ਊਂ ਤਾਂ ਬਹੁਤ ਦਲੇਰ ਆ, ਊਂ ਤਾਂ ਮੈਂ ਤੇਰੀਆਂ ਛਾਲਾਂ ਚਕਾ ਦੂ, ਮੈਂ ਐਂ ਕਰ ਦੂ, ਮੈਂ ਵੋ ਕਰ ਦੂ, ਤੇ ਪਰ ਮੈਂ ਸਾਹਮਣੇ ਨੀ ਆਉਣਾ, ਮੈਂ ਕਰੂੰਗਾ ਪਿੱਠ ਪਿੱਛੇ ਵਾਰ। ਇਸ ਕਰਕੇ ਮੇਰਾ ਗਿਲਾ ਵੀ ਜੇ ਤੁਹਾਨੂੰ ਜਾਇਜ਼ ਲੱਗਦਾ ਨਾ ਦੋਸਤੋ, ਹਿੰਮਤ ਤਾਂ ਮੈਂ ਤਾਂ ਆਦਾ, ਵੈਸੇ ਤਾਂ ਹਿੰਮਤ ਤੁਹਾਡੀ ਇਹ ਹੋਊਗੀ ਵੀ ਸੁਣ ਤਾਂ ਤੁਸੀਂ ਹੁਣ ਰਹੇ ਹੋ ਤੇ ਤੁਸੀਂ ਹੁਣੇ ਭਾਵੇਂ ਸਾਨੂੰ ਕਾਲ ਕਰ ਲਓ, ਮੈਂ ਅਗਲੇ 10-15 ਮਿੰਟ ਹੈਗਾ ਫੋਨ ਤੇ ਕਾਲ ਕਰਕੇ ਹਿੱਕ ਚ ਵੱਜੋ ਸਿੱਧੇ, ਠੀਕ ਆ। 02-85-99-28-11 ਨੰਬਰ ਆ, ਨਹੀਂ ਮੇਰਾ ਨੰਬਰ 04-34-299-905 ਤੁਹਾਡੇ ਕੋਲ ਹੈਗਾ, ਓਹਦੇ ਤੇ ਜੇ ਕਰੋਗੇ ਤਾਂ ਮੈਂ ਫੋਨ ਆਨ ਏਅਰ ਨੀ ਗੱਲ ਕਰ ਸਕੂਗਾ, ਮਜਬੂਰੀ ਆ ਓਹਦੇ ਨਾਲ ਮੇਰੇ ਤੇ, ਜੇ ਮੇਰੇ ਨਾਲ ਜੋ ਗੱਲ ਕਰਨੀ ਹੋਈ। ਪਰ ਜੇ ਤੁਹਾਨੂੰ ਲੱਗਦਾ ਕਿਸੇ ਗੱਲ ਤੇ ਤਾਂ ਸਿੱਧਾ ਹਿੱਕ ਚ ਵੱਜੀ ਜਾਂਦਾ, ਡਰੀਦਾ ਨੀ ਹੁੰਦਾ ਕੋਈ। ਅਸੀਂ ਦੇਖੋ ਸਾਡੇ ਕੋਲ ਕੱਲੇ ਸ਼ਬਦ ਆ, ਸਾਡੇ ਕੋਲ ਕਿਹੜਾ ਕੋਈ ਤਲਵਾਰਾਂ ਤੀਰ ਜਾਂ ਅਸੀਂ ਕੋਈ ਬੰਦੂਕ ਤੋਪਾ ਸੀ ਨੀ ਬੈਠੇ ਆ, ਸਾਡੇ ਕੋਲ ਤਾਂ ਸ਼ਬਦ ਆ। ਜੇ ਸ਼ਬਦਾਂ ਤੇ ਆਪਾਂ ਸ਼ਬਦਾਂ ਦੀ ਜੰਗ ਲੜਾਂਗੇ, ਜਿਹੜੀ ਬਾਬੇ ਨਾਨਕ ਨੇ ਗੋਸ਼ਟੀ ਜਿਹਨੂੰ ਨਾਂ ਦਿੱਤਾ, ਤੇ ਜੇ ਉਸ ਗੋਸ਼ਟੀ ਚ ਅਸੀਂ ਹਾਰ ਗਏ ਜਾਂ ਉਸ ਗੋਸ਼ਟੀ ਦੇ ਵਿੱਚ ਅਸੀਂ ਗਲਤ ਨਿੱਕ ਸਾਬਤ ਹੋ ਗਏ, ਤੇ ਅਸੀਂ ਖੁੱਲ ਕੇ ਖੁੱਲੇ ਦਿਲ ਨਾਲ ਆਪਦੀ ਮਾਫ਼ੀ ਮੰਗਾਂਗੇ, ਤੁਹਾਡੇ ਤੋਂ ਵੀ ਮਾਫ਼ੀ ਮੰਗਾਂਗੇ, ਪਬਲਿਕਲੀ ਵੀ ਮਾਫ਼ੀ ਮੰਗਾਂਗੇ, ਤੇ ਗਾਂਹ ਤੋਂ ਇਹ ਜਾਂ ਨਾ ਕਰਨ ਦੀ ਵੀ ਐਦ ਲਵਾਂਗੇ। ਤੇ ਜੇ ਸਾਡੇ ਜੇ ਅਸੀਂ ਜਿੱਤ ਗਏ, ਫੇਰ ਅਸੀਂ ਭਾਈ ਹਿੱਕ ਠੋਕ ਕੇ ਬੋਲਾਂਗੇ। ਅਸੀਂ ਫੇਰ ਲੁੱਕ ਕੇ ਜਾਂ ਡਰ ਕੇ ਨਹੀਂ ਬੋਲਦੇ, ਹਿੱਕ ਠੋਕ ਕੇ ਬੋਲਾਂਗੇ। ਅਸੀਂ ਗੁਰੂ ਦੇ ਸਿੱਖ ਵੀ ਹਾਂ, ਅਸੀਂ ਗੁਰੂ ਦੇ ਸਿੰਘ ਵੀ ਹਾਂ, ਪਰ ਹਜੇ ਅਸੀਂ ਨਾ ਆਪਦੇ ਆਪ ਨੂੰ ਅਸੀਂ ਜੇ ਕਹੀਏ ਵੀ ਇੰਨੇ ਪਰਫੈਕਟ ਹੋ ਗਏ ਵੀ ਅਸੀਂ ਗੁਰਬਾਣੀ ਦੇ ਰਾਹਾਂ ਤੇ ਚੱਲਦੇ ਹਾਂ ਜਾਂ ਗੁਰਬਾਣੀ ਨੂੰ ਸੰਪੂਰਨ ਮੰਨ ਲਿਆ, ਜਾਂ ਉੱਥੋਂ ਤੱਕ ਉਸ ਅਵਸਥਾ ਚ ਅਸੀਂ ਵੀ ਨੀ ਹਾਂ, ਅਸੀਂ ਵੀ ਕਲ ਚੁੱਕੀ ਹਾਂ, ਤੇ ਸਾਡੇ ਤੋਂ ਵੀ ਇੱਕ ਥੱਪੜ ਖਾ ਕੇ ਤੇ ਦੂਜੀ ਗੱਲ ਮੂਹਰੇ ਨਹੀਂ ਕੀਤੀ ਜਾਣੀ। ਹਜੇ ਤੱਕ ਅਸੀਂ ਉਸ ਅਵਸਥਾ ਚ ਨਹੀਂ ਪਹੁੰਚੇ ਗੁਰੂ ਦੇ ਸਿੱਖਿਆ ਵਿੱਚ, ਇਸ ਲਈ ਅਸੀਂ ਮਾਫ਼ੀ ਮੰਗਦੇ ਹਾਂ। ਪਛਤਾਵਾ ਵੀ ਹੈ ਸਾਨੂੰ ਪਛਤਾਵਾ ਇਸ ਗੱਲ ਦਾ ਜੇ ਅਸੀਂ ਗੁਰੂ ਦੀਆਂ ਅਧੂਰੀਆਂ ਗੱਲਾਂ ਮੰਨਦੇ ਹਾਂ, ਕਈ ਗੱਲਾਂ ਜਿਹੜੀਆਂ ਤਾਂ ਸਾਡੇ ਰਾਸ ਆ ਜਾਂਦੀਆਂ ਉਹ ਮੰਨਦੇ ਆ, ਉਹ ਇੱਕ ਕਲਯੁਗੀ ਫਿਤਰਤ ਆ। ਪਰ ਫੇਰ ਵੀ ਕੋਸ਼ਿਸ਼ ਹੁੰਦੀ ਆ ਮੈਕਸੀਮਮ ਗੱਲ ਮੰਨਣ ਦੀ, ਪਰ ਦੁਆ ਅਰਦਾਸ ਕਰਦੇ ਆ ਵੀ ਦਾਤਾ ਇਹੋ ਜਿਹੇ ਵੀ ਬਣਾ ਦੇ ਗੁਰਬਾਣੀ ਚ ਜਿਹੜਾ ਲਿਖਿਆ ਵੀ ਜੇ ਤੁਹਾਡੀ ਇੱਕ ਗੱਲ ਤੇ ਕੋਈ ਮਾਰਦਾ ਤੇ ਦੂਜੀ ਗੱਲ ਅਸੀਂ ਮੂਹਰੇ ਕਰਦੇ ਹੋਈਏ ਵੀ ਲੈ ਭਾਈ ਹੁਣ ਤੂੰ ਦੂਜੀ ਦੇ ਮਾਰ ਲਾ। ਪਰ ਇੱਥੇ ਆ ਕੇ ਥੋੜੀ ਜਿਹੀ ਕਿਤੇ ਨਾ ਕਿਤੇ ਅਸੀਂ ਵੀ ਮਾਰ ਖਾਂਦੇ ਹਾਂ, ਪਬਲਿਕਲੀ ਮੰਨਦੇ ਹਾਂ, ਇਸ ਗੱਲ ਕੋਈ ਫਰਕ ਨਹੀਂ ਪੈਂਦਾ। ਪਰ ਦੋਸਤੋ ਖਬਰਾਂ ਦਾ ਆਪਾਂ ਸਿਲਸਿਲਾ ਸੀ, ਹੁਣ ਕਰੀਏ ਕਿ ਜਦੋਂ ਮੈਸੇਜ ਹੀ ਇਹੋ ਜਿਹਾ ਆ ਗਿਆ ਸੱਜਣ ਮਿੱਤਰ ਦਾ ਕਿਸੇ ਦਾ, ਤੇ ਹੁਣ ਉਹ ਗੱਲ ਕਰਨੀ ਪੈ ਗਈ। ਪਰ ਨੈਕਸਟ 20 ਮਿੰਟ ਮੈਂ ਵੇਟ ਜ਼ਰੂਰ ਕਰੂੰਗਾ ਜੇ ਕੋਈ ਸੱਜਣ ਮਿੱਤਰ ਨੂੰ ਇੱਛਾ ਹੋਈ ਨਾ ਤੇ ਕਾਲ ਕਰਕੇ ਸਿੱਧਾ ਹਿੱਕ ਚ ਵੱਜਣ ਵਾਲੀ ਕਹੂੰਗਾ। ਜੇ ਮੈਂ ਇਹ ਨੀ ਕਹੂੰਗਾ ਕਾਲ ਕਰਕੇ ਸਫਾਈ ਦੇਵੇ ਜਾਂ ਕਾਲ ਕਰਕੇ ਕੋਈ ਗੱਲ ਕਹੇ, ਸਿੱਧਾ ਹਿੱਕ ਚ ਹੀ ਵੱਜੀਦਾ ਹੁੰਦਾ ਜਦੋਂ ਕੋਈ ਤੁਹਾਨੂੰ ਗਲਤ ਲੱਗਦਾ ਨਾ ਕਿਸੇ ਦਾ, ਰੀਜ਼ਨ ਨੀ ਹੁੰਦਾ ਕੋਈ ਚੀਜ਼, ਕੋਈ ਐਡੇ ਦੇ ਮੂਹਰ ਲੈਣੇ ਤੋਂ ਆਪਣੀ ਨਹੀਂ ਹੁੰਦੀ। ਅਮਰਦੀਪ ਜੀ ਖਬਰਾਂ ਦਾ ਸਿਲਸਿਲਾ ਸ਼ੁਰੂ ਕਰੀਏ।
ਬਿਲਕੁਲ ਬਰਾੜ ਸਾਹਿਬ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਜੋਗਿੰਦਰ ਸਿੰਘ ਸੋਹੀ ਭਾਜੀ ਸਾਡੇ ਨਾਲ ਕਾਫੀ ਦੇਰ ਤੇ ਜੁੜੇ ਹੋਏ ਆ, ਔਰ ਉਹਨਾਂ ਦਾ ਮੈਸੇਜ ਲੈ ਲੈਂਦੀ ਹਾਂ ਮੈਂ। ਮਿੰਟੂ ਬਰਾੜ ਹੋਰਾਂ ਦੇ ਲਈ ਹੀ ਮੈਸੇਜ ਹੈ, ਕਹਿੰਦੇ ਯੂ ਆਰ ਡੂਇੰਗ ਗ੍ਰੇਟ ਜੋਬ, ਆਲਵੇਜ਼ ਗਿਵਿੰਗ ਗੁੱਡ ਨੌਲੇਜ, ਤੁਹਾਡੇ ਲਈ ਕਹਿ ਰਹੇ ਨੇ ਜੀ। ਤੇ ਇਹਦੇ ਨਾਲ ਪਾਲਾ ਬੈਂਸ ਜੀ ਸਾਨੂੰ ਕਹਿ ਰਹੇ ਨੇ, ਕਹਿੰਦੇ ਭਾਜੀ ਪਹਿਲਾਂ ਤਾਂ ਉਹਨਾਂ ਦਾ ਮੈਸੇਜ ਸ਼ਾਮਿਲ ਕਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਾਂ ਦੋਵਾਂ ਨੂੰ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦਾ ਕਹਿੰਦੇ ਆਨੰਦ ਲੈ ਰਹੇ ਹਾਂ ਜੀ, ਥੈਂਕ ਯੂ। ਤੇ ਕਹਿੰਦੇ ਭਾਜੀ ਕਹਿੰਦੇ ਤੁਸੀਂ ਠੰਡ ਚ ਗਰਮੀ ਖਾ ਗਏ
ਜੀ? ਗਰਮੀ ਤਾਂ ਨਹੀਂ ਖਾਦੀ, ਵੈਸੇ ਤਾਂ ਜਿਹੜੀਆਂ ਗੱਲਾਂ ਨਾ ਕਰ ਲੈਣੀਆਂ ਹੁੰਦੀਆਂ। ਜੇ ਹੁਣ ਮੈਂ ਨੀ ਗੱਲ ਕਰਦਾ ਸੀ, ਰਾਤ ਦੇ ਮਸਲੇ ਤੇ ਨੀ ਕਰਦਾ ਸੀ, ਪਰ ਜੇ ਹੁਣ ਅਗਲਾ ਮੈਨੂੰ ਕਹਿ ਰਿਹਾ ਬਾਰ ਬਾਰ, ਤੇ ਮੈਂ ਸ਼ੋਅ ਤੋਂ ਬਾਅਦ ਕਿਵੇਂ ਕਹੂੰਗਾ ਵੀ ਮੈਂ ਤੁਹਾਡਾ ਮੈਸੇਜ ਨੀ ਪੜਿਆ? ਦੱਸੋ ਮੇਰੇ ਕੋਲ ਕਿਹੜਾ ਬਹਾਨਾ ਹੋਊਗਾ ਵੀ ਮੈਨੂੰ ਜੋ ਅਗਲੇ ਨੇ ਕਿਹਾ ਵੀ ਤੁਸੀਂ ਆਹ ਮੈਸੇਜ ਤੇ ਵਿਚਾਰ ਕਰੋ, ਆਨ ਏਅਰ ਵਿਚਾਰ ਕਰੋ ਪਬਲਿਕਲੀ ਵੀ ਇਹ ਕਿਉਂ ਆ ਤੁਹਾਡੇ ਅਦਾਰੇ ਦੇ ਵਿੱਚ, ਤਾਂ ਮੈਂ ਉਹ ਆਨ ਏਅਰ ਵਿਚਾਰ ਕਰਤੀ। ਇਹੀ ਗੱਲ ਆ, ਦੇਖੋ ਤੇਰੇ ਗੁੱਸਾ ਗੱਸਾ ਤਾਂ ਦੇਖੋ ਇਨਸਾਨੀ ਫਿਤਰਤ ਆ, ਜਦੋਂ ਗੱਲਬਾਤ ਕਰਦਾ ਨਾ ਬੰਦਾ ਤੇ ਹੋ ਹੀ ਜਾਂਦਾ। ਪਰ ਮੇਰੀ ਇੱਕ ਸਰੋਤਿਆਂ ਨੂੰ ਹੋਰ ਬੇਨਤੀ ਆ, ਸਰੋਤਿਆਂ ਨੂੰ ਇਹ ਬੇਨਤੀ ਆ ਵੀ ਮੈਂ ਪਿਛਲੇ 10-12 ਮਿੰਟ ਲਾਏ ਇਸ ਗੱਲ ਦੇ ਉੱਤੇ, ਤੁਸੀਂ ਇਸ 10-12 ਮਿੰਟ ਤੋਂ ਜੇ ਤਾਂ ਇਹਨੂੰ ਗੱਲ ਨੂੰ ਨਿੱਜੀ ਸਮਝਿਆ, ਇਹ ਤਾਂ ਨਿੱਜੀ ਮਸਲਾ ਮਿੰਟੂ ਬਰਾੜ ਦਾ ਜਾਂ ਹਰਮਨ ਰੇਡੀਓ ਦਾ, ਤੇ ਨਿੱਜੀ ਦੇ ਵਿੱਚ ਤੁਸੀਂ ਉਹਦੇ ਚ ਸੁਣਿਆ, ਚਟਕਾਰੇ ਲਾ ਕੇ ਸਵਾਦ ਆਇਆ ਹੋਣਾ ਵਧੀਆ ਗੱਲ ਦਾ ਵੀ ਆਹ ਬਾਈ ਨੇ ਆਹ ਕਹਿਤਾ ਉਹ ਕਹਿਤਾ, ਜੇ ਤਾਂ ਤੁਸੀਂ ਰਹਿ ਗਏ ਇਸ ਮਕਸਦ ਦੇ ਵਿੱਚ, ਫੇਰ ਤਾਂ ਤੁਸੀਂ ਬਹੁਤ ਹੀ ਗਲਤੀ ਕਰ ਰਹੇ ਹੋ ਤੇ ਬਹੁਤ ਹੀ ਦੁਨਿਆਵੀ ਗੱਲ ਦੇ ਵਿੱਚ ਉਲਝ ਕੇ, ਤੇ ਉਹਦਾ ਇੱਕ 10 ਮਿੰਟ ਆਪਦੇ ਜ਼ਿੰਦਗੀ ਦੇ ਤੁਸੀਂ ਮੇਰੇ ਐਵੇਂ ਆ ਸੁਣਨ ਤੇ ਗਾਲੇ ਆ, ਠੀਕ ਆ ਜੀ। ਪਰ ਤੁਸੀਂ ਇਹਦੇ ਵਿੱਚੋਂ ਸਿੱਖ ਸਕਦੇ ਹੋ ਬਹੁਤ ਕੁਛ, ਬਹੁਤ ਸਾਰੀਆਂ ਗੱਲਾਂ ਇਹਦੇ ਚੋਂ ਸਿੱਖਣ ਵਾਲੀਆਂ ਨਿਕਲੀਆਂ। ਜੇ ਹੁਣ ਮੈਂ ਰਿਪੀਟ ਨਹੀਂ ਕਰੂੰਗਾ, ਪਰ ਮੈਂ ਬੇਨਤੀ ਜ਼ਰੂਰ ਕਰੂੰਗਾ ਵੀ ਇਕੱਲੇ ਇਕੱਲੇ ਘਟਨਾਕ੍ਰਮ ਦੀ ਜਿਹੜੀ ਮੈਂ ਇਕੱਲੀ ਇਕੱਲੀ ਗੱਲ ਕਹੀ ਹੈ 10 ਮਿੰਟਾਂ ਦੀ, ਤੇ ਉਹ ਤੁਸੀਂ ਅੱਜ ਨਾ ਪੋਡਕਾਸਟ 'ਚ ਜਾ ਕੇ ਕਿਸੇ ਵੇਲੇ ਟਾਈਮ ਕੱਢ ਕੇ ਫੇਰ ਸੁਣਿਓ। ਕੋਈ ਮੈਂ ਮੱਸ ਕੇ ਨੀ ਕਹੀ, ਕੋਈ ਮੈਂ ਲਿਖ ਕੇ ਨੀ ਕਹੀ, ਸਿੱਧੀਆਂ ਦਿਲੋਂ ਆਈਆਂ ਗੱਲਾਂ, ਪਰ ਮੈਨੂੰ ਇੰਨਾ ਪਤਾ ਵੀ ਤੁਹਾਡੇ ਜੀਵਨ ਦੇ ਵਿੱਚ ਉਹ ਬਹੁਤ ਸਾਰੇ ਥਾਂ ਤੇ ਕੰਮ ਦੇਣਗੀਆਂ, ਤੇ ਤੁਸੀਂ ਕਦੇ ਵੀ ਉਹ ਗਲਤੀਆਂ ਨਹੀਂ ਕਰੋਗੇ ਜਿਹੜੀਆਂ ਕੋਈ ਕਰ ਰਿਹਾ ਜਾਂ ਜਿਹਨਾਂ ਬਾਰੇ ਮੈਂ ਬੋਲਿਆ, ਤੇ ਤੁਹਾਨੂੰ ਵੀ ਉਹ ਜਿਹੀ ਕੋਸ਼ਿਸ਼ ਹੋਊਗੀ ਵੀ ਮੈਂ ਉਹ ਜਿਹਾ ਬਣਾ ਜਾਂ ਉਹ ਜਿਹਾ ਹੋਵਾਂ। ਸੋ ਇਸ ਕਰਕੇ ਨਾ ਹਰ ਗੱਲ ਤੋਂ ਸਿੱਖ ਲਈਦਾ ਹੁੰਦਾ। ਪਰ ਜੇ ਮੰਨ ਲਓ ਕਿਤੇ ਲੜਾਈ ਝਗੜਾ ਹੋਈ ਵੀ ਜਾਂਦਾ ਨਾ, ਕੋਈ ਕਿਤੇ ਕਲੇਸ਼ ਚੱਲ ਰਿਹਾ, ਕੁਛ ਵੀ ਚੱਲ ਰਿਹਾ, ਤੁਸੀਂ ਉੱਥੋਂ ਕੁਛ ਨਾ ਕੁਛ ਗ੍ਰਹਿਣ ਕਰਕੇ ਆਓ। ਤੁਸੀਂ ਕੱਲੀਆਂ ਇਹ ਨਾ ਖੁਸ਼ ਹੋ ਕੇ ਆਓ ਵੀ ਉਹਨੇ ਉਹਨੂੰ ਆਹ ਗੋਲ ਕੱਢੀ, ਉਹਨੇ ਉਹ ਕੱਢੀ, ਉਹ ਤਾਂ ਫਿਰ ਆਪਾਂ ਵੀ ਉਸੇ ਦੁਨਿਆਦਾਰੀ ਦਾ ਹਿੱਸਾ ਹੀ ਹਾਂ।
ਅੱਛਾ ਬਰਾੜ ਸਾਹਿਬ, ਖਬਰਾਂ ਵੱਲ ਆਉਂਦੇ ਹਾਂ, ਔਰ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਥੋੜੀ ਜਿਹੀ ਵਧੀਆ ਖਬਰ ਲੈ ਲੈਂਦੇ ਹਾਂ। ਉਡੀਕ ਦੀਆਂ ਘੜੀਆਂ ਹੁਣ ਛੇਤੀ ਹੋਣਗੀਆਂ ਖਤਮ, 9 ਨਵੰਬਰ ਨੂੰ ਖੋਲ ਦਿੱਤਾ ਜਾਵੇਗਾ ਕਰਤਾਰਪੁਰ ਲਾਂਘਾ। ਪਾਕਿਸਤਾਨ ਨੇ ਐਲਾਨ ਕੀਤਾ ਕਿ ਉਤਸੁਕਤਾ ਨਾਲ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ 9 ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਦੇ ਲਈ ਖੋਲ ਦਿੱਤਾ ਜਾਵੇਗਾ ਤੇ ਪਾਕਿਸਤਾਨ ਨੇ ਇਹ ਐਲਾਨ ਜਿਹੜਾ ਜੀ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਸਰਕਾਰ ਦੇ ਫੈਸਲੇ ਮਗਰੋਂ ਭਾਰਤ ਨਾਲ ਪੈਦਾ ਹੋਏ ਤਣਾਅ ਦੇ ਵਿਚਾਲੇ ਕੀਤਾ ਤੇ ਸਥਾਨਕ ਤੇ ਵਿਦੇਸ਼ੀ ਪੱਤਰਕਾਰ ਪਹਿਲੀ ਵਾਰ ਲਾਹੌਰ ਤੋਂ ਲਗਭਗ 125 ਕਿਲੋਮੀਟਰ ਦੂਰ ਨਰੋਵਾਲ ਵਿਚ ਬਣ ਰਹੇ ਕਰਤਾਰਪੁਰ ਲਾਂਘੇ ਦੀ ਯਾਤਰਾ ਤੇ ਗਏ ਆ ਤੇ ਉਨ੍ਹਾਂ ਕੋਲੋਂ ਹੀ ਇਹ ਐਲਾਨ ਜਿਹੜਾ ਆ ਇਹ ਕੀਤਾ ਗਿਆ ਆ ਜੀ ਵਿਰਾਟ ਸਾਹਿਬ ਤੇ 1947 ਤੋਂ ਮਗਰੋਂ। ਹਾਂਜੀ ਹਾਂਜੀ ਜੀ
ਬਿਲਕੁਲ, ਬਹੁਤ ਹੀ ਜਿਹੜੀ ਚੰਗੀ ਖਬਰ ਆ ਤੇ ਇਹ ਚੰਗੀ ਖਬਰ ਵੀ ਉਸ ਟਾਈਮ ਦੇ ਵਿਚ ਆਯ ਜਦੋਂ ਮਾੜਾ ਟਾਈਮ ਆ, ਮਾੜਾ ਵਕਤ ਆ। ਵੈਸੇ ਤਾਂ ਪਾਕਿਸਤਾਨ ਨਾਲ 1947 ਤੋਂ ਲੈ ਕੇ ਹੁਣ ਤੱਕ ਗਿਣਤੀ ਦੇ ਦਿਨ ਜਾਂ ਗਿਣਤੀ ਦੇ ਮਹੀਨੇ ਸਖਾਵੇਂ ਆਏ ਹੋਣਗੇ, ਜਦੋਂ ਮਾਹੌਲ ਸਖਾਵਾਂ ਹੋਇਆ ਹੋਊਗਾ ਤੇ ਏਦਾਂ ਰਿਹਾ ਹੋਊਗੀ, ਹੁਣ ਕੋਈ ਰੌਲਾ ਨੀ। ਭੈਣ ਦੀ ਜੰਗ, 71 ਦੀ ਜੰਗ, ਉਦੋਂ ਬਾਅਦ ਜਿਹੜੀ ਬੰਗਲਾਦੇਸ਼ ਵਾਲਾ ਰੌਲਾ, ਫਿਰ ਕਾਰਗਿਲ ਦੀ ਜੰਗ, ਬਹੁਤ ਕੁਛ ਹੁੰਦਾ ਰਿਹਾ ਤੇ ਹੁੰਦਾ ਆਇਆ ਤੇ ਹੁੰਦਾ ਰਹੂਗਾ, ਕਿਉਂਕਿ ਇਹ ਇੱਕ ਮੇਰੇ ਹਿਸਾਬ ਨਾਲ ਦੋਨੇ ਪਾਸੇ ਰਾਜ ਵੀ ਇਹਦੇ ਸਹਾਰੇ ਤੇ ਇਸ ਕਲੇਸ਼ ਨਾਲ ਹੀ ਕੁਰਸੀ ਮਿਲਦੀ ਆ, ਇੱਕ ਇਸ ਕਲੇਸ਼ ਨਾਲ ਹੀ ਦੁਨੀਆਂ ਤੋਂ ਪੈਸਾ ਮਿਲਦਾ ਤੇ ਇਸ ਕਲੇਸ਼ ਨਾਲ ਹੀ ਜਿਹੜੀ ਵਰਲਡ ਆ ਤੁਹਾਨੂੰ ਇੰਪੋਰਟੈਂਸ ਦਿੰਦਾ। ਜਾਂ ਇਹ ਕਹੀਏ ਵੀ ਪਾਕਿਸਤਾਨ ਦਾ ਤਾਂ ਅਰਥਚਾਰਾ ਵੀ ਇਸ ਗੱਲ ਤੇ ਚੱਲਦਾ ਸੀਗਾ, ਚੱਲਦਾ ਵੀ ਹੈਗਾ। ਸੋ ਇਸ ਕਰਕੇ ਇਹਨਾਂ ਟਾਈਮਾਂ ਦੇ ਵਿੱਚ ਗਿਣਤੀ ਦੇ ਖੁਸ਼ੀ ਦੇ ਦਿਨ ਆਉਂਦੇ ਆ ਤੇ, ਪਰ ਜੇ ਹੁਣ ਇੱਕ ਵੱਡਾ ਕੰਮ ਹੋ ਰਿਹਾ, ਬਹੁਤ ਵੱਡਾ, ਇੱਕ ਮੁਲਕ ਈਨ ਮੰਨਦਾ ਹੋਇਆ ਦੂਜੇ ਮੁਲਕ ਨੂੰ ਆਪਦਾ ਇੰਚ ਥਾਂ ਨੀ ਛੱਡਦਾ ਹੁੰਦਾ, ਇੰਚ ਥਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਉਹ ਨੀ ਦਿੰਦਾ ਹੁੰਦਾ ਐਂਟਰੈਂਸ ਬਿਨਾਂ ਕਿਸੇ ਗੱਲ ਤੋਂ। ਤਾਂ ਜੇ ਹਜ਼ਾਰਾਂ ਬੰਦੇ ਲਈ, 5000 ਬੰਦੇ ਲਈ ਦਿੱਲੀ ਖੁੱਲਿਆ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਚੋਂ 10000 ਕਰਨ ਦੀ ਜਿਹੜੀ ਕੋਸ਼ਿਸ਼ ਆ ਖੋਲਿਆ ਜਾ ਰਿਹਾ, ਤਾਂ ਉਹਦੇ ਪਿੱਛੇ ਕੱਲਾ ਲਾਲਚ ਇਹ ਨੀ ਹੈ ਵੀ ਵੀਜ਼ਾ ਫੀਸ ਬਣਿਆ ਕਰੂ ਪਾਕਿਸਤਾਨ ਨੂੰ ਤੇ ਪਾਕਿਸਤਾਨ ਨੂੰ ਬਿਜ਼ਨਸ ਮਿਲੂਗਾ, ਇਹਦੇ ਚ ਕੋਈ ਦੋ ਰਾਇ ਨੀ। ਪੈਸਾ ਪਾਕਿਸਤਾਨ ਦੇ ਵਿੱਚ ਹੀ ਜਾਊਗਾ, ਜਿਹੜਾ ਪੈਸਾ ਮੰਨ ਲਓ ਉਸ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਜਾਂਦਾ ਜਾਂ ਉੱਥੇ ਲੋਕ ਜਾ ਕੇ ਇਨਵੈਸਟ ਕਰਦੇ ਆ, ਉੱਥੇ ਜਿੰਨਾ ਵੀ ਪੈਸਾ ਆਪਦਾ ਟੂਰਿਜ਼ਮ ਦੇ ਵਿੱਚ ਲਾਉਂਦੇ ਆ ਉਸ ਦੌਰਾਨ, ਤਾਂ ਉਹ ਪੈਸਾ ਤਾਂ ਪਾਕਿਸਤਾਨ ਨੂੰ ਜਾਊਗਾ ਜਾਊਗਾ, ਉਹ ਤਾਂ ਕੋਈ ਡਾਊਟ ਨੀ ਹੈ, ਨੋ ਵੀ ਕਿਸੇ ਪਾਸੇ ਕਿੰਤੂ ਪ੍ਰੰਤੂ ਹੈ ਹੀ ਨੀ ਉਹਦੇ ਚ ਤਾਂ। ਪਰ ਜਿਹੜੀ ਗੱਲ ਹੈਗੀ ਅਸਲ ਦੇ ਵਿੱਚ ਤਾਂ ਇਹ ਆ ਵੀ ਇੰਨੇ ਖਰਾਬ ਮਾਹੌਲ ਦੇ ਵਿੱਚ ਜੇ ਪਾਕਿਸਤਾਨ ਇਹ ਰਾਹ ਖੋਲ ਰਿਹਾ ਤਾਂ ਉੱਥੇ ਆਪਾਂ ਕੱਲੀ ਇਹ ਨੀ ਸੋਚ ਸਕਦੇ ਵੀ ਸਾਨੂੰ ਉਹਨਾਂ ਦੀ ਜਿਹੜੀ ਸਿਮਤੀ ਆ ਜਾਂ ਅਸੀਂ ਕਹੀਏ ਵੀ ਉਹ ਸਾਡੇ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਉੱਤੇ ਸਿਮਤੀ ਕਰ ਰਹੇ ਆ, ਪਰ ਨਾਲ ਨਾਲ ਉਹ ਕੂਟਨੀਤੀ ਵੀ ਚੱਲ ਰਹੇ ਆ, ਇਹਦੇ ਚ ਕੋਈ ਦੋ ਰਾਇ ਨੀ। ਇਹ ਕੂਟਨੀਤੀ ਸਦਾ ਰਹੀ ਆ ਉਹਨਾਂ ਦੀ, ਉਹ ਸਿੱਖ ਕੌਮ ਨੂੰ ਸਦਾ ਹੀ ਭਰਮਾਉਣ ਦੀ ਕੋਸ਼ਿਸ਼ ਚ ਰਹੇ ਆ, ਸਦਾ ਹੀ ਨਾਲ ਲਾ ਕੇ ਚੱਲਣ ਦੀ ਕੋਸ਼ਿਸ਼ ਚ ਰਹੇ ਆ ਵੀ ਜੇ ਸਿੱਖ ਕੌਮ ਸਾਡੇ ਨਾਲ ਰੱਖ ਕੇ ਚੱਲਦੀ ਆ ਜਾਂ ਸਾਡੇ ਨਾਲ ਜੁੜਦੀ ਆ ਤੇ ਅਸੀਂ ਹਿੰਦੁਸਤਾਨ ਦੇ ਉੱਤੇ ਭਾਰੀ ਪਵਾਂਗੇ। ਇਹ ਗੱਲ ਕੋਈ ਦੋ ਰਾਇ ਵੀ ਨੀ ਹੈ, ਇਹਦੇ ਵਿੱਚ ਹੈ ਵੀ ਸੱਚਾਈ ਵੀ ਜੇ ਸਿੱਖ ਕੌਮ ਮਿਲ ਜਾਂਦੀ ਆ ਤਾਂ ਇਹ ਭਾਰੂ ਪੈਣਗੇ। ਪਰ ਲੋਕਤੰਤਰ ਦੇ ਵਿੱਚ ਜੇ ਜਿਹਾ ਸਟਰਕਚਰ ਬਣਿਆ ਹੋਇਆ ਉਹ ਐਡਾ ਸੁਖਾਲਾ ਨੀ। ਪਹਿਲਾਂ ਰਾਜੇ ਮਹਾਰਾਜਿਆਂ ਦੇ ਵੇਲੇ ਹੋ ਜਾਂਦਾ ਸੀ ਵੀ ਕੋਈ ਇੱਕ ਰਾਜਾ ਦੂਜੇ ਰਾਜੇ ਨਾਲ ਮਿਲ ਜਾਂਦਾ ਸੀ ਤਾਂ ਉਹ ਫਿਰ ਉਹਨਾਂ ਦੀ ਤਾਕਤ ਡਬਲ ਹੋ ਕੇ ਗਾਂਹ ਅੱਗੇ ਵੱਧਦੇ ਸੀ ਉਹ। ਪਰ ਹੁਣ ਜਦੋਂ ਦਾ ਲੋਕਤੰਤਰ ਦਾ ਢਾਂਚਾ ਬਾਂਚਾ ਬਣਿਆ ਗਿਆ ਉਸ ਤੋਂ ਬਾਅਦ ਕਿਵੇਂ ਤੁਸੀਂ ਕਹਿ ਦੇਵੇ ਵੀ ਇੱਕ ਸਟੇਟ ਦਾ ਮੁੱਖ ਮੰਤਰੀ ਉਹਦੇ ਕੋਲੇ ਕਿੰਨੀ ਕੁ ਫੋਰਸ ਆ, ਉਹਦੇ ਕੱਲੇ ਕੱਲੀ ਪੁਲਿਸ ਆ, ਪੁਲਿਸ ਵੀ ਜਿਹੜੀ ਉਸ ਢੰਗ ਨਾਲ ਨੀ ਮੰਨ ਸਕਦੀ, ਉਹਦੀ ਕੋਈ ਫੌਜ ਨੀ ਹੈ ਆਪਦੀ, ਉਹ ਕਿਹੜੇ ਢੰਗ ਨਾਲ ਬਾਗੀ ਹੋਜੂਗਾ ਸਟੇਟ ਦੇ ਉੱਤੋਂ ਤੇ ਬਾਗੀ ਹੋ ਕੇ ਤੇ ਉਹ ਆਖੋ ਮੈਂ ਪਾਕਿਸਤਾਨ ਨੂੰ ਆ ਖੋਲਦਾ ਜਾਂ ਮੈਂ ਪਾਕਿਸਤਾਨ ਨੂੰ ਆ ਸਾਥ ਦਿੰਦਾ। ਇਸ ਕਰਕੇ ਐਡਾ ਸੁਖਾਲਾ ਤਾਂ ਨਹੀਂ ਹੈ, ਪਰ ਜਿਹੜੀ ਸਿਮਤੀ ਜਾਂ ਮਨਾਂ ਨੂੰ ਜਿੱਤਣ ਦੀ ਕੋਸ਼ਿਸ਼ ਆ ਉਹ ਪਾਕਿਸਤਾਨ ਕਰ ਰਿਹਾ ਇੱਥੇ। ਪਰ ਦੇਖੋ ਪਾਕਿਸਤਾਨ ਦੀ ਜੋ ਮਰਜ਼ੀ ਮਨਸ਼ਾ ਹੋਵੇ ਉਹਨੂੰ ਛੱਡੋ, ਸਾਡੀ ਸਾਨੂੰ ਇੱਕ ਸਾਡੇ ਗੁਰੂ ਦੇ ਘਰ ਜਾਣ ਦਾ ਰਾਹ ਖੁੱਲ ਰਿਹਾ, ਅਸੀਂ ਤਾਂ ਉਸ ਦੇ ਵਿੱਚ ਹੀ ਖੀਵੇ ਹਾਂ, ਅਸੀਂ ਤਾਂ ਉਸ ਦੀ ਖੁਸ਼ ਹਾਂ, ਸਾਨੂੰ ਤਾਂ ਚਾਹ ਚੱਕਿਆ ਨੀ ਜਾ ਰਿਹਾ। ਮੈਂ ਤਾਂ ਬਹੁਤ ਚਿਰਾਂ ਤੋਂ ਉਡੀਕ ਰਿਹਾ ਸੀ ਵੀ ਕਦੋਂ ਉਹ ਟਾਈਮ ਆਵੇ, ਮੈਂ ਤਾਂ ਪਹਿਲਾ ਯਾਤਰੀ ਜਥੇ ਚ ਜਾਣਾ ਚਾਹੁੰਦਾ ਸੀ, ਪਰ ਦੇਖੋ ਮੈਂ ਤਾਂ ਨੀ ਇਸ ਟਾਈਮ ਜਾ ਪਾਊਂਗਾ, ਪਰ ਮੈਨੂੰ ਉਮੀਦ ਆ ਵੀ ਅਮਨਦੀਪ ਇਸ ਦੌਰਾਨ ਪਾਕਿਸਤਾਨ ਜਾ ਰਹੇ ਆ ਤੇ ਉਹ ਜ਼ਰੂਰ ਉੱਥੇ ਹੋਣਗੇ ਤੇ ਇਸ ਇਤਿਹਾਸਿਕ ਪਲਾਂ ਨੂੰ ਜ਼ਰੂਰ ਉਹ ਮਾਨਣਗੇ ਤੇ ਆਪਣੇ ਨਾਲ ਵੀ ਸਾਂਝੇ ਕਰਨਗੇ। ਪਰ ਫਿਲਹਾਲ ਜਿਹੜੀ ਪੋਜੀਸ਼ਨ ਆ ਉਹ ਇਹ ਆ ਵੀ ਮੇਰੇ ਵਰਗੇ ਕਿੰਨੇ ਕੁ ਹੋਰ ਹੋਣਗੇ ਜਿਹੜੇ ਪਹਿਲੇ ਜਥੇ ਚ ਜਾਣਾ ਚਾਹੁੰਗੇ। ਦੇਖੋ ਤੁਸੀਂ ਦੁਨੀਆਂ ਭਰ ਦੇ ਵਿੱਚ ਦੇਖਿਓ, ਦੁਨੀਆਂ ਭਰ ਤੋਂ ਲੋਕ ਤਾਂ ਉੱਥੇ ਪਹੁੰਚਣਗੇ, ਪਰ ਜਿਹੜੇ ਇੰਡੀਆ ਤੋਂ ਰਾਹ ਉਸ ਰਾਹ ਲਾਂਘੇ ਰਾਹੀ ਜਾਣਗੇ, ਉੱਥੇ ਤਾਂ ਮੈਨੂੰ ਲੱਗਦਾ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਾਣਾ ਚਾਹੁਣਗੇ। ਤੇ ਹੁਣ ਕਿਹੜੇ ਢੰਗ ਨਾਲ ਐਪਲੀਕੇਸ਼ਨ ਜਿਹੜੀ ਮਨਜ਼ੂਰ ਹੁੰਦੀ ਹੈ, ਕਿਹੜੇ ਢੰਗ ਨਾਲ ਉਹਨਾਂ ਨੂੰ ਲਾਈਨਬੱਧ ਕੀਤਾ ਜਾਂਦਾ, ਇਹ ਵੀ ਇੱਕ ਚੈਲੰਜਿੰਗ ਵਾਲਾ ਕੰਮ ਆ ਜੀ। ਕੋਈ ਐਡਾ ਸੌਖਾ ਕੰਮ ਨਹੀਂ ਹੈ ਜਦੋਂ ਏਦਾਂ ਲਾਂਘਾ ਦਿੱਤਾ ਜਾਂਦਾ ਬਿਨਾਂ ਵੀਜ਼ੇ ਤੋਂ ਤੁਹਾਨੂੰ ਯਾਤਰਾ ਲਈ ਇੱਕ ਮੁਲਕ ਚੋਂ ਦੂਜੇ ਮੁਲਕ ਚ ਜਾਣਾ ਹੁੰਦਾ, ਭਾਵੇਂ $20 ਫੀਸ ਵੀ ਰੱਖੀ ਉਹਨਾਂ ਨੇ ₹1,000, ਪਰ ਤੁਸੀਂ ਉਹਨੂੰ ਮੈਨੇਜ ਕਰਨਾ ਵੀ ਕੋਈ ਸੌਖਾ ਨਹੀਂ ਹੈ। ਸੋ ਇਹ ਚੈਲੰਜ ਦੇਖਣ ਨੂੰ ਦਿਲ ਉਤਾਵਲਾ ਜੀ ਵੀ ਕਿਵੇਂ ਪਹਿਲਾ ਜਥਾ ਜਾਊਗਾ, ਕਿਵੇਂ ਉਹਦਾ ਅਸੀਂ ਲਾਈਵ ਦੇਖਾਂਗੇ ਕੀ ਉੱਥੇ ਉਹਨਾਂ ਦੇ ਚਿਹਰਿਆਂ ਤੇ। ਉਹ ਭਾਵੇਂ ਕੋਈ ਇਹ ਨਹੀਂ ਹੈ ਵੀ ਉਹ ਗੁਰੂ ਘਰ ਗਏ ਨੀ, ਕੋਈ ਉੱਥੇ ਦੁਨੀਆਂ ਜਾਂਦੀ ਆ, ਦੁਨੀਆਂ ਪਹਿਲਾਂ ਵੀ ਬਹੁਤ ਜਾਂਦੀ ਰਹੀ ਆ, ਵੀਜ਼ੇ ਲੈ ਕੇ ਜਾਂਦੀ ਰਹੀ ਆ, ਪਰ ਜਿਹੜਾ ਏਦਾਂ ਦਾ ਜਾਣ ਵਾਲਾ ਜਿਹੜਾ ਉਹ 1947 ਤੋਂ ਬਾਅਦ ਪਹਿਲੀ ਵਾਰ ਹੋਊਗਾ। ਸੋ ਸਾਨੂੰ ਬਹੁਤ ਹੀ ਚਾਅ ਇਸ ਚੀਜ਼ ਦਾ ਤੇ ਅਸੀਂ ਜੋ ਮਰਜ਼ੀ ਪਾਕਿਸਤਾਨ ਦੀ ਮਨਸ਼ਾ ਹੋਵੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਇਮਰਾਨ ਖਾਨ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਨਵਜੋਤ ਸਿੱਧੂ ਦਾ ਵੀ ਇਸ ਟਾਈਮ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਉਹ ਗੱਲ ਛੇੜੀ ਤੋਰੀ ਤੇ ਅੱਜ ਇੱਥੋਂ ਤੱਕ ਉਹ ਗੱਲ ਪਹੁੰਚੀ ਆ, ਜੋ ਭਾਵੇਂ ਉਹਨਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਗਿਆ ਸੀਗਾ। ਤੇ ਦੂਜੇ ਪਾਸੇ ਜਿਹੜੀ ਹਰਸਿਮਰਤ ਕੌਰ ਕਾਫੀ ਵਿੱਚ ਦੀ ਕ੍ਰੈਡਿਟ ਲੈਣ ਲੱਗੇ ਸੀ, ਪਰ ਕ੍ਰੈਡਿਟ ਲੈਂਦੇ ਲੈਂਦੇ ਕੱਲ ਉਹਨਾਂ ਨੇ ਬੜਾ ਅਜੀਬ ਜਿਹਾ ਬਿਆਨ ਦਿੱਤਾ ਸੀ, ਤੇ ਉਹ ਕੋਈ ਬੜਾ ਚੰਗਾ ਬਿਆਨ ਨਹੀਂ ਇਹੋ ਜਿਹੇ ਟਾਈਮ ਦੇ ਉੱਤੇ। ਉਹਨਾਂ ਨੇ ਕਿਹਾ ਸੀ ਵੀ ਪਾਕਿਸਤਾਨ ਦਾ ਪੰਜਾਬ ਸਾਨੂੰ ਦਿਓ ਤੇ ਅਸੀਂ ਦਿਖਾਈਏ ਵੀ ਕਿਵੇਂ ਮੈਨੇਜ ਕੀਤਾ ਜਾ ਸਕਦਾ। ਸੋ ਇਹੋ ਜਿਹੇ ਮੌਕੇ ਦੇ ਉੱਤੇ ਖਾਸ ਕਰਕੇ ਇੱਕ ਸਿੱਖ ਕੌਮ ਨੂੰ ਬਿਲੋਂਗ ਕਰਦੇ ਹੋਏ ਤੇ ਭਾਵੇਂ ਤੁਸੀਂ ਭਾਰਤ ਸਰਕਾਰ ਦੇ ਮੰਤਰੀ ਆ, ਪਰ ਇਹ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ, ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ। ਸਾਨੂੰ ਤਾਂ ਹਾਲੇ ਵੀ ਐ ਲੱਗ ਰਿਹਾ ਵੀ 9 ਨਵੰਬਰ ਆਵੇ, ਇੱਕ ਵਾਰੀ ਉੱਥੇ ਸਾਡਾ ਜਥੇ ਦਾ ਪੈਰ ਉੱਥੇ ਟਿਕੇ ਤੇ ਇਹ ਇੱਕ ਇਤਿਹਾਸ ਰਚਿਆ ਜਾਵੇ ਤੇ ਸਦਾ ਲਈ ਇਹ ਰਾਹ ਜਿਹੜੇ ਖੁੱਲ ਜਾਣ। ਸੋ ਇਹ ਇਸੇ ਆਸ ਦੇ ਵਿੱਚ ਅਸੀਂ ਬੈਠੇ ਹਾਂ ਜੀ।
ਦੂਜੇ ਪਾਸੇ ਇੱਕ ਦੋ ਦਿਨ ਪਹਿਲਾਂ ਅਮਿਤ ਸ਼ਾਹ ਹੋਰਾਂ ਨੇ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਜਿਹੜਾ ਬਿਆਨ ਦੇ ਕੇ ਕਾਫੀ ਜ਼ਿਆਦਾ ਉਹਨਾਂ ਨੇ ਵਿਰੋਧ ਮੁੱਲ ਲਿਆ ਆ। ਬਹੁਤ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਉਹਨਾਂ ਦੇ ਇਸ ਪ੍ਰਸਤਾਵ ਦੇ ਉੱਤੇ, ਇਸ ਵਿਵਾਦਿਤ ਪ੍ਰਸਤਾਵ ਦੇ ਉੱਤੇ ਸਿੱਧਾ ਪ੍ਰਤੀਕਰਮ ਜਿਹੜਾ ਦਿੱਤਾ, ਸਖ਼ਤ ਪ੍ਰਤੀਕਰਮ ਦਿੱਤਾ ਆ। ਸੋ ਦੇਸ਼ ਦੀ ਅਖੰਡਤਾ ਨੂੰ ਭਾਸ਼ਾਵਾਂ ਤੋਂ ਨਹੀਂ ਬਹੁ ਗਿਣਤੀ ਆਧਾਰਿਤ ਰਾਸ਼ਟਰਵਾਦ ਦੇ ਅਮਲ ਤੋਂ ਖਤਰਾ, ਇਹ ਕਹਿਣਾ ਗਿਆਨੀ ਹਰਨਾਮ ਸਿੰਘ ਹੋਰਾਂ ਦਾ। ਤੇ ਦੂਜੇ ਪਾਸੇ ਰਾਹੁਲ ਗਾਂਧੀ ਹੋਰਾਂ ਨੇ ਵੀ ਕਿਹਾ ਵੀ ਭਾਰਤ ਵਿੱਚ ਕਈ ਭਾਸ਼ਾਵਾਂ ਦਾ ਹੋਣਾ ਸਾਡੀ ਕਮਜ਼ੋਰੀ ਨਹੀਂ ਆ, ਸਗੋਂ ਸਾਡੀ ਇਹ ਸਮਰੱਥਾ ਆ। ਤੇ ਅਮਿਤ ਸ਼ਾਹ ਜਦੋਂ ਏਦਾਂ ਦਾ ਬਿਆਨ ਦਿੰਦੇ ਆ ਔਰ ਹਿੰਦੀ ਦਿਵਸ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਭਾਸ਼ਣ ਆ ਉਹ ਵੀ ਬਹੁਤ ਸਾਰਿਆਂ ਦੇ ਹਿਰਦੇ ਵਲੁੰਦਰਨ ਵਾਲਾ ਆ, ਤੁਸੀਂ ਕੀ ਕਹੋਗੇ ਇਹਦੇ ਉੱਤੇ?
ਦੇਖੋ ਹਰ ਬੰਦੇ ਨੂੰ ਪਤਾ, ਹਰ ਬੰਦਾ ਸ਼ਿੱਦਤ ਨਾਲ ਮਹਿਸੂਸ ਕਰ ਚੁੱਕਿਆ ਵੀ ਜਿਹੜੀ ਇਹ ਸਰਕਾਰ ਆਈ ਆ ਉਹਨਾਂ ਦਾ ਸਿਰਫ ਤੇ ਸਿਰਫ ਇੱਕੋ ਏਜੰਡਾ ਹਿੰਦੂ ਰਾਸ਼ਟਰ, ਹਿੰਦੂ ਰਾਸ਼ਟਰ ਬਣਾਉਣ ਦਾ ਉਹਨਾਂ ਦਾ ਏਜੰਡਾ। ਉਹ ਆਦੇ ਜੀ ਚੰਦਰ ਗੁਪਤ ਵੇਲੇ ਤੋਂ ਲੈ ਕੇ ਸਾਡਾ ਰਾਜ ਸੀਗਾ ਹਿੰਦੂਆਂ ਦਾ, ਫਿਰ ਹਿੰਦੂ ਬਹੁਤ ਸੌ ਸੈਂਕੜੇ ਸਾਲ ਜਿਹੜੇ ਕਿਸੇ ਨਾ ਕਿਸੇ ਰੂਪ ਚ ਹਾਸ਼ੀਏ ਤੇ ਧੱਕੇ ਗਏ, ਅਸੀਂ ਮੁੜ ਕੇ ਹਿੰਦੂ ਰਾਸ਼ਟਰ ਜਿਨ੍ਹਾਂ ਦੀ ਬਹੁਗਿਣਤੀ ਹੈ, ਇਹ ਚ ਕੋਈ ਦੋ ਰਾਇ ਨੀ, ਬਹੁਗਿਣਤੀ ਹੈ ਇੰਡੀਆ ਦੇ ਵਿੱਚ ਉਹਨਾਂ ਦੀ, ਤੇ ਅਸੀਂ ਉਹ ਹਿੰਦੂ ਰਾਸ਼ਟਰ ਸਥਾਪਿਤ ਕਰਨਾ। ਹਿੰਦੂ ਰਾਸ਼ਟਰ ਸਥਾਪਿਤ ਕਰਨ ਵਾਸਤੇ ਸਾਨੂੰ ਫਿਰ ਉਹ ਜਿਹੀਆਂ ਨੀਤੀਆਂ ਲਾਗੂ ਕਰਨੀਆਂ ਪੈਣੀਆਂ, ਜਿਹੜੇ ਮਨੁਵਾਦ ਜਾਂ ਮਨੂ ਸਮ੍ਰਿਤੀ ਆ ਉਹ ਲਾਗੂ ਕਰਨੀ ਪੈਣੀ ਆ। ਤੇ ਉਹ ਲਾਗੂ ਕਰਨ ਲਈ ਇਹ ਸਰਕਾਰ ਅੱਜ ਤੋਂ ਨੀ, ਪਿਛਲੇ ਇਹ ਪਾਰਟੀ ਕਹੀਏ ਜਦੋਂ ਦੀ ਹੋਣ ਚਾਹੀਏ ਉਦੋਂ ਤੋਂ ਹੀ ਇਹ ਗੱਲਾਂ ਕਰ ਰਹੀ ਆ। ਜਿਹੜੀ RSS ਦੀ ਅਸੀਂ ਕੱਟੜਵਾਦ ਆ ਜਾਂ RSS ਦੀਆਂ ਗੱਲਾਂ ਕਰਦੇ ਆ ਉਹ ਇਸੇ ਗੱਲਾਂ ਕਰਕੇ ਸਾਨੂੰ ਪਸੰਦ ਨਹੀਂ ਹੈ। RSS ਦੇ ਬਹੁਤ ਸਾਰੇ ਵਿੱਚ ਚੰਗੀਆਂ ਚੀਜ਼ਾਂ ਹੈਗੀਆਂ, ਮੈਂ ਅੱਜ ਇੱਥੇ ਕਹਿਣਾ ਵੀ RSS ਦੇ ਵਿੱਚ ਵੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੈਗੀਆਂ। ਉੱਥੇ ਉਹਨਾਂ ਦਾ ਡਿਸਿਪਲਿਨ ਕਮਾਲ ਦਾ ਡਿਸਿਪਲਿਨ ਆ। ਉਹਨਾਂ ਦੀ ਇੱਕ ਚੀਜ਼ ਹੋਰ ਬੜੀ ਵੱਡੀ ਆ, ਜੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਦੇ ਬਾਰੇ ਚ ਗੱਲਾਂ ਆਉਂਦੀਆਂ ਬਾਹਰ ਆਉਂਦੀਆਂ, ਮੈਂ ਕੱਲ ਹੀ ਬਾਈ ਭੁਪਿੰਦਰ ਪੰਨੀਵਾਲੀਆ ਵੀ ਆਏ ਹੋਏ ਸੀ ਤੇ ਉਹਨਾਂ ਨਾਲ ਮੈਂ ਲੰਬੀਆਂ ਚੌੜੀਆਂ ਗੱਲਾਂ ਕੀਤੀਆਂ। ਉਹ 40 ਸਾਲ ਤੋਂ ਹਰਿਆਣਾ ਦੇ ਵਿੱਚ ਸੀਨੀਅਰ ਜਰਨਲਿਸਟ ਆ, ਹਰਿਆਣਾ ਦੇ ਅਕੈਡਮੀ ਅਵਾਰਡ ਜੇਤੂ ਆ ਤੇ ਬੜੇ ਸਾਫ਼ ਸੁਥਰੇ ਉਹ ਮੀਡੀਆ ਕਰਮੀ ਆ। ਤਾਂ ਉਹਨਾਂ ਨਾਲ ਮੇਰੀਆਂ ਗੱਲਾਂ ਚੱਲ ਰਹੀਆਂ ਸੀ ਵੀ ਅਗਲਾ ਕੀ ਹੋਣੂਗਾ ਮੁੱਖ ਮੰਤਰੀ। ਉਹ ਆਦੇ ਜੀ ਦੇਖੋ ਨੋ ਡਾਊਟ ਖੱਟਰ ਫੇਰ ਆਊਗਾ ਮੁੱਖ ਮੰਤਰੀ, ਉਹਨੂੰ ਕੋਈ ਰੋਕ ਨਹੀਂ ਸਕਦਾ। ਤੇ ਮੈਂ ਉਹਦੇ ਕਾਰਨ ਜਾਣਨੇ ਚਾਹੇ ਵੀ ਕੀ ਗੱਲ ਆ, ਇਹੋ ਜਿਹਾ ਕੀ ਆ, ਉਹਨਾਂ ਨੇ ਕਿਵੇਂ 4 ਸੀਟਾਂ ਤੋਂ 44 ਸੀਟਾਂ ਕੀਤੀਆਂ, 44 ਤੋਂ ਬਾਅਦ ਹੁਣ ਐਤਕੀ ਹੋਰ ਵੱਧ ਕੇ ਸੀਟਾਂ ਹੋਣਗੀਆਂ, ਘਟਦੀਆਂ ਨੀ, ਤੇ ਕੀ ਹੋਇਆ ਕਿਉਂ ਹੋਇਆ? ਉਹ ਕਹਿੰਦੇ ਨਾ ਉਹ RSS ਦਾ ਬੰਦਾ, RSS ਸੰਘ ਦੇ ਵਿੱਚ ਉਹਨੇ ਬਹੁਤ ਜ਼ਿਆਦਾ ਚਿਰ ਜਿਹੜਾ ਆਪਦਾ ਜ਼ਿੰਦਗੀ ਦਾ ਜੀਵਨ ਦਾ ਟਾਈਮ ਗੁਜ਼ਾਰਿਆ
ਜੀ।
ਉਸ ਦੌਰਾਨ ਜਿਹੜੀ RSS ਦਾ ਜਿਹੜਾ ਡਿਸਿਪਲਿਨ ਆ, ਬਹੁਤ ਜ਼ਿਆਦਾ ਡਿਸਿਪਲਿਨ ਹੁੰਦਾ ਜਿਹੜਾ ਉਹ ਚ, ਉਹ ਡਿਸਿਪਲਿਨ ਉਹਦੇ ਵਿੱਚ ਹੈਗਾ। ਉਹ ਡਿਸਿਪਲਿਨ ਕਰਕੇ ਹੀ ਜਿਹੜਾ ਆਮ ਲੋਕਾਂ ਦੇ ਉਹ ਨੇੜੇ ਹੋ ਰਿਹਾ। ਉਹਨਾਂ ਨੇ ਮੈਨੂੰ ਦੋ ਚਾਰ ਗੱਲਾਂ ਸੁਣਾਈਆਂ ਜਿਹਨਾਂ ਚ ਦੱਸਿਆ ਵੀ ਕਿਤੇ ਕੋਈ ਪਾਣੀ ਦੇ ਮੋਗੇ ਦਾ ਰੌਲਾ ਸੀ ਤੇ ਉਹ ਉੱਥੇ ਆ ਗਏ ਤੇ ਉਹਨਾਂ ਨੇ ਆ ਕੇ ਮੁੱਖ ਮੰਤਰੀ ਨੂੰ ਪੁੱਛਿਆ ਵੀ ਆਹ ਸਾਡੇ ਕੋਈ ਕਿਤੇ ਗਏ ਸੀ ਦੌਰੇ ਤੇ ਜਾਂ ਪਾਣੀ ਦਾ ਮੋਗਾ ਨੀ ਸਾਡੇ ਚੱਲ ਰਿਹਾ ਤੇ ਕਰਕੇ ਉਹਨਾਂ ਨੇ ਕਿਹਾ ਵੀ ਇਹ ਦੇਖੋ ਇਹ ਕੋਈ ਪਾਰਟੀ ਦਾ ਕੰਮ ਨੀ, ਇਹ ਮੁੱਢਲੀ ਲੋੜ ਸੀ ਤੇ ਇੰਨੇ ਸਾਲਾਂ ਤੋਂ ਮਨਜ਼ੂਰ ਹੋ ਕੇ ਕਿਉਂ ਨੀ ਬਣਿਆ ਤੇ ਕੀ ਇਹਦੀ ਪੜਤਾਲ ਕਰੋ। ਪਰ ਮੈਨੂੰ ਇਹ ਪੜਤਾਲ ਨੀ ਚਾਹੀਦੀ, ਪੜਤਾਲ ਇਹਦੀ ਮਗਰੋਂ ਆਜੂਗੀ, ਪਰ ਮੈਨੂੰ ਵਿਦ ਇਨ 15 ਡੇਜ਼ 2 ਵੀਕ ਦੇ ਵਿੱਚ ਇਹ ਸਾਰਾ ਪੱਕਾ ਹੋ ਕੇ ਸਾਰਾ ਕੁਛ ਹੋ ਕੇ ਇਹਦੀਆਂ ਫੋਟੋਆਂ ਸਮੇਤ ਸਬੂਤ ਸਮੇਤ ਮੇਰੇ ਕੋਲੇ ਪਹੁੰਚਣਾ ਚਾਹੀਦਾ। ਤੇ ਉਹਨਾਂ ਨੂੰ ਇਹ ਵੀ ਕਹਿ ਕੇ ਗਏ ਵੀ ਮੈਨੂੰ ਤੁਹਾਡੀਆਂ ਵੋਟਾਂ ਦੀ ਲੋੜ ਨੀ, ਮੈਂ ਵੋਟਾਂ ਪਿੱਛੇ ਨੀ, ਮੈਨੂੰ ਪਤਾ ਮੇਰੇ ਕੋਲੇ, ਮੈਂ ਤੁਹਾਡੇ ਕੋਲੇ ਆਇਆ, ਮੈਨੂੰ ਪਤਾ ਵੀ ਤੁਸੀਂ ਕੱਟੜ ਕਾਂਗਰਸੀ ਹੋ ਤੇ ਬਹੁਤ ਚਿਰਾਂ ਤੋਂ ਤੁਸੀਂ ਹੋ, ਪਰ ਇਹ ਇੱਕ ਮੁੱਢਲੀ ਲੋੜ ਆ ਤੇ ਮੈਂ ਮੁੱਢਲੀ ਲੋੜ ਇਹਨਾਂ ਨੂੰ ਕਹਿਤਾ ਵੀ 15 ਦਿਨਾਂ ਦੇ ਵਿੱਚ ਹੋਣੀ ਚਾਹੀਦੀ ਹੈ, ਹੁਣ ਤੱਕ ਤੁਹਾਡਾ ਪਾਰਟੀ ਬੇਸ ਤੇ ਨਹੀਂ ਹੋਇਆ, ਨਹੀਂ ਹੋਇਆ, ਨਾ ਹੋਇਆ, ਮੈਨੂੰ ਨੀ ਮਤਲਬ। ਤੇ ਉਹ ਕਹਿੰਦੇ 15 ਦਿਨਾਂ ਦੇ ਵਿੱਚ ਉਹ ਬਣ ਗਿਆ। ਇਵੇਂ ਜਿੱਕੇ ਉਹਨਾਂ ਨੇ ਦੱਸਿਆ ਵੀ ਉਹਨਾਂ ਦਾ ਪਰਿਵਾਰ ਵੀ ਉਹਨਾਂ ਨੂੰ ਮਿਲਣ ਆਇਆ ਸੈਕਟਰੀਏਟ ਦੇ ਵਿੱਚ, ਤਾਂ ਉਹਨਾਂ ਨੇ ਉਹਨਾਂ ਨੂੰ ਵਾਪਸ ਮੋੜਤਾ, ਕਹਿੰਦਾ ਏਦਾਂ ਨੀ, ਪਹਿਲਾਂ ਆਪਦੇ ਜਿੱਥੋਂ ਪ੍ਰੋਸੈਸ ਆ ਨਾ ਜਿੱਥੋਂ ਆਮ ਦੁਨੀਆਂ ਮਿਲਣ ਆਉਂਦੀ ਆ ਉਵੇਂ ਆਓ, ਤੁਸੀਂ ਏਦਾਂ ਨੀ ਦਫ਼ਤਰ ਜਾ ਸਕਦੇ। ਵੀ ਜਾਣੀ ਕਹਿਣ ਦਾ ਭਾਵ ਆ ਚਾਹੇ ਦਿਖਾਵੇ ਦੀਆਂ ਗੱਲਾਂ, ਪਰ ਇੱਕ RSS ਦੇ ਵਿੱਚ ਇਹ ਗੱਲਾਂ ਸਿਖਾਈਆਂ ਜਾਂਦੀਆਂ ਵੀ ਕਿਵੇਂ ਖਾਕੀ ਪਾ ਕੇ ਤੁਸੀਂ ਖਾਕੀ ਹੋਣਾ, ਫਲਾਨਾ ਕਰਨਾ, ਉਹ ਚੀਜ਼ਾਂ ਚੰਗੀਆਂ। ਪਰ ਦੂਜੇ ਪਾਸੇ ਜਿਹੜਾ ਮਾੜਾ ਪੱਖ ਇਹ ਆ ਵੀ ਜਿਹੜੀ ਇੱਕ ਪਾਸੇ ਅਸੀਂ ਬਰਾਬਰਤਾ, ਮੈਂ ਮੋਗੇ ਦੀ ਗੱਲ ਦਿਖਾਈ, ਤੁਹਾਨੂੰ ਦਿਖਾਤਾ ਵੀ ਇਹ ਮੁੱਢਲੀ ਲੋੜ ਆ, ਦੂਜੇ ਪਾਸੇ ਇਹ ਕਹਿੰਦੇ ਵੀ ਤੁਸੀਂ ਨਹੀਂ, ਸਾਰੇ ਜਾਣੇ ਗਊ ਨੂੰ ਮਾਤਾ ਕਹੋ, ਤੁਸੀਂ ਸਿਰਫ ਮੰਦਿਰ ਹੀ ਜਾਓ, ਤੁਸੀਂ ਸਿਰਫ ਇਹੀ ਕਰੋ, ਤੁਸੀਂ ਉਹੀ ਕਰੋ, ਉਹ ਚੀਜ਼ਾਂ ਕਾਰਨ ਜਿਹੜੀਆਂ ਇਹ ਇਹਨਾਂ ਇਹ ਆੜੇ ਆ ਰਹੀਆਂ ਗੱਲਾਂ ਤੇ ਉਹ ਆਪਦੇ ਹਿੰਦੂ ਰਾਸ਼ਟਰ ਨੂੰ ਬਣਾਉਣ ਲਈ ਜਿਹੜੀਆਂ ਮੁੱਢਲੀਆਂ ਗੱਲਾਂ ਹੁੰਦੀਆਂ ਜਿਹਨਾਂ ਦਾ ਸਾਨੂੰ ਪਤਾ ਨੀ ਲੱਗਦਾ ਤੇ ਉਹ ਵਾਪਰ ਰਹੀਆਂ ਹੁੰਦੀਆਂ ਹੌਲੀ ਹੌਲੀ, ਸਲੋਲੀ ਸਲੋ ਪੋਇਜ਼ਨ ਜਾਂ ਇੰਜੈਕਟ ਕਹਿੰਦੇ ਉਹਨੂੰ, ਸਲੋ ਇੰਜੈਕਟ ਕੀਤੀਆਂ ਜਾਂਦੀਆਂ ਉਹ ਚੀਜ਼ਾਂ ਸੋਸਾਇਟੀ ਦੇ ਵਿੱਚ, ਤਾਂ ਉਹ ਜਦੋਂ ਇੰਜੈਕਟ ਹੋ ਜਾਂਦੀਆਂ ਤੇ ਸਮਾਂ ਆਉਣ ਤੇ ਪਤਾ ਲੱਗਦਾ। ਹੁਣ ਪੰਜਾਬ ਦੇ ਵਿੱਚ ਤੁਸੀਂ ਰੋਜ਼ ਕਰਲਾਉਂਦੇ ਦੇਖਿਆ, ਲੋਕ ਰੋਜ਼ ਕਰਲਾਉਂਦੇ ਆ ਪੰਜਾਬ ਚ ਵੀ, ਭਾਈ ਪੰਜਾਬੀ ਖਤਮ ਹੋ ਰਹੀ ਆ ਪੰਜਾਬ ਦੇ ਵਿੱਚੋਂ, ਪੰਜਾਬੀ ਨੂੰ ਸਕੂਲਾਂ ਦੇ ਵਿੱਚ ਪਾਤਰ ਸਾਹਿਬ ਨੂੰ ਵੀ ਕਵਿਤਾ ਲਿਖਣੀ ਪੈ ਗਈ ਵੀ ਉਹ ਸਟੇਟ ਆ ਜਿੱਥੇ ਉਹਦੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ। ਤੇ ਆ ਕੱਲ ਹੀ ਮੈਂ ਨਾ ਆਪਣੇ ਹਰਪ੍ਰੀਤ ਕੱਲ ਹੋਰਾਂ ਦਾ ਇੱਕ ਆਰਟੀਕਲ ਵੀ ਅਖਬਾਰ ਦੇ ਵਿੱਚ ਛਾਪਿਆ ਸੰਪਾਦਕੀ ਦੇ ਵਿੱਚ ਮਾਂ ਬੋਲੀ ਦੇ ਉੱਤੇ, ਤੇ ਉਹਨਾਂ ਨੇ ਬੜਾ ਬਹੁਤ ਹੀ ਜ਼ਬਰਦਸਤ ਹੁੰਗਾਰਾ ਮਾਰਿਆ ਇਸ ਚੀਜ਼ ਦੇ ਉੱਤੇ ਤੇ ਵੀ ਦੇਖੋ ਆ ਹਾਲਾਤ ਨੇ ਪੰਜਾਬ ਦੇ, ਉਹ ਕੀ ਆ ਉਹ ਸਲੋ ਇੰਜੈਕਟ ਆ, ਉਹ ਸਲੋ ਇੰਜੈਕਟ ਕਿਵੇਂ ਨਾ ਕਿਵੇਂ ਜਿਹੜਾ ਹੁਣ ਅੱਡੋ ਅੱਡ ਜਿਹੜੇ ਧਰਮ ਆ ਉਹ ਆਪਣੀਆਂ ਚੀਜ਼ਾਂ ਬੀਜ ਰਹੇ ਆ, ਬੀਜਣ ਦੀ ਕੋਸ਼ਿਸ਼ ਕਰ ਰਹੇ ਆ। ਕੱਲ ਦੀ ਇੱਕ ਹੋਰ ਤੁਹਾਨੂੰ ਗੱਲ ਸੁਣਾਉਣਾ, ਮੈਨੂੰ ਬੜਾ ਚੰਗਾ ਲੱਗਦਾ ਜਦੋਂ ਐਂ ਕਰਕੇ ਕੋਈ ਮੇਰੇ ਮਿੱਤਰ ਪਿਆਰੇ ਮੇਰੇ ਨਾਲ ਬੈਠ ਕੇ ਗੱਲਾਂ ਕਰਦੇ ਆ, ਬਾਈ ਭੁਪਿੰਦਰ 2-3 ਦਿਨ ਮੇਰੇ ਕੋਲ ਇੱਥੇ ਲਾ ਕੇ ਗਏ ਤੇ ਉਹਨਾਂ ਗੱਲਾਂ ਚੋਂ ਇੰਨੀਆਂ ਵੀ ਭਾਵੇਂ ਅਸੀਂ ਬਚਪਨ ਤੋਂ ਇਕੱਠੇ ਸਾਥੀ ਹਾਂ ਪਰ ਫੇਰ ਵੀ ਕੋਈ ਇਹੋ ਜਿਹੀਆਂ ਡੂੰਘੀਆਂ ਗੱਲਾਂ ਵਿੱਚੋਂ ਨਿਕਲ ਕੇ ਆ ਜਾਂਦੀਆਂ ਜਿਹੜੀਆਂ ਵੀ ਬੰਦੇ ਨੂੰ ਇੱਕ ਵਾਰੀ ਹਲੂਣ ਕੇ ਰੱਖ ਦਿੰਦੀਆਂ। ਉਹ ਕਹਿੰਦੇ ਨਾ ਮੇਰਾ ਕੋਈ ਮਿੱਤਰ ਸੀ ਤੇ ਉਹ ਮੇਰੇ ਮਿੱਤਰ ਕੋਲੇ ਕੋਈ ਬੰਦਾ ਆਇਆ, ਕੁਦਰਤੀ ਇੱਥੇ ਨਾ ਮੋਟਲ ਦੇ ਵਿੱਚ ਬਾਈਬਲ ਪਈ ਸੀ, ਬਾਈਬਲ ਨੂੰ ਦੇਖ ਕੇ ਗੱਲ ਛਿੜੀ, ਇਹ ਆਸਟ੍ਰੇਲੀਆ ਦਾ ਲੋ ਆ ਵੀ ਮੋਟਲ ਦੇ ਵਿੱਚ ਨਾ ਬਾਈਬਲ ਹਰ ਰੂਮ ਦੇ ਵਿੱਚ ਸਾਨੂੰ ਰੱਖਣੀ ਪੈਂਦੀ ਹੈ, ਉਹਨਾਂ ਨੇ ਇੱਥੋਂ ਦਾ ਲੋ ਆ ਵੀ ਇਹ ਰੱਖੋ ਜੀ ਹਰ, ਜੇ ਕਿਸੇ ਨੇ ਪੜ੍ਹਨੀ ਆ ਤਾਂ ਪੜ੍ਹ ਲੇ, ਕਿਉਂਕਿ ਆਪਣੇ ਵਾਂਗੂ ਇਹ ਧਰਮ ਗ੍ਰੰਥ ਆ ਉਹ ਸਤਿਕਾਰ ਤਾਂ ਉਸ ਢੰਗ ਨਾਲ ਨਹੀਂ ਕਰਦੇ, ਇਹਨੂੰ ਕਿਤੇ ਵੀ ਰੱਖ ਲੈਂਦੇ ਆ, ਵਾਈਨ ਬੀਅਰ ਪੀ ਕੇ ਵੀ ਪੜ੍ਹ ਲੈਂਦੇ ਆ, ਕੋਈ ਚੱਕਰ ਨੀ। ਸੋ ਇਸ ਕਰਕੇ ਤੁਸੀਂ ਜਦੋਂ ਵੀ ਦਰਾਜ ਖੋਲੋਗੇ ਕਿਸੇ ਵੀ ਮੋਟਲ ਹੋਟਲ ਚ ਜਾਓਗੇ ਤਾਂ ਬਾਈਬਲ ਪਈ ਹੁੰਦੀ ਆ, ਤੇ ਇੱਥੇ ਬਹੁਤ ਸਾਰੀਆਂ ਫੇਰ ਬਾਈਬਲ ਪਈਆਂ ਸਨ ਮੇਰੇ ਕੋਲੇ ਤੇ ਉਹ ਬੈਠਿਆ ਦੇਖ ਕੇ ਕਹਿੰਦੇ ਬਾਈਬਲ ਆ, ਮੈਂ ਕਿਹਾ ਹਾਂਜੀ, ਕਹਿੰਦੇ ਮੇਰੇ ਕਿਸੇ ਇੱਕ ਮਿੱਤਰ ਨੂੰ ਕਿਸੇ ਬੰਦੇ ਨੇ ਨਾ ਆ ਕੇ ਤੇ ਬਾਈਬਲ ਭੇਂਟ ਕਰਤੀ, ਕਹਿੰਦਾ ਆ ਲੋ ਜੀ ਬਾਈਬਲ। ਉਹ ਆਦਾ ਵੀ ਦੇਖੋ ਵੀ ਮੈਨੂੰ, ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ, ਮੈਂ 5 ਬਾਣੀਆਂ ਦਾ ਪਾਠ ਕਰਦਾ, ਮੈਂ ਤੁਹਾਡਾ ਸਤਿਕਾਰ ਕਰਦਾ ਤੇ ਪਰ ਮੈਨੂੰ ਲੋੜ ਨੀ ਇਸ ਬਾਰੇ ਵੀ, ਮੈਂ ਨੀ ਰੱਖਣੀ ਚਾਹੁੰਦਾ ਵੀ, ਜੇ ਮੈਂ ਸਤਿਕਾਰ ਹੀ ਨੀ ਕਰ ਸਕਦਾ, ਮੈਂ ਉਹਨੂੰ ਸੰਭਾਲ ਨੀ ਸਕਦਾ ਜਾਂ ਮੈਂ ਉਹਨੂੰ ਫੋਲੋ ਨੀ ਕਰ ਸਕਦਾ, ਮੈਨੂੰ ਲੋੜ ਦੱਸੋ ਕੀ ਆ ਵੀ ਤੁਸੀਂ ਮੈਨੂੰ ਕਿਉਂ ਦੇ ਰਹੇ ਹੋ। ਉਹ ਕਹਿੰਦੇ ਮੈਨੂੰ ਪਤਾ ਤੈਨੂੰ ਕੋਈ ਲੋੜ ਨੀ ਇਸ ਚੀਜ਼ ਦੀ, ਤੂੰ ਤੈਨੂੰ ਮੈਂ ਜਿਵੇਂ ਦੇ ਰਿਹਾ ਉਹਦਾ ਮੇਰਾ ਮਕਸਦ ਕੋਈ ਹੋਰ ਆ ਤੇਰਾ, ਮੈਂ ਆਹਦਾ ਵੀ ਤੂੰ ਜਮਾ ਨਾ ਸੰਭਾਲ, ਕੁਛ ਨਾ ਕਰ, ਤੇਰੀ ਆ ਲਾਇਬ੍ਰੇਰੀ ਆ ਨਾ ਇਹਦੇ ਕਿਸੇ ਇੱਕ ਖੂੰਦੇ ਚ ਰੱਖ ਦੇ ਪਈ ਰਹਿਣ ਦੇ ਨੂੰ, ਕਹਿੰਦਾ ਬਸ ਮੈਂ ਤੈਨੂੰ ਕਿਤੇ ਖੋਲ ਕੇ ਪੜ੍ਹੀ ਵੀ ਨਾ, ਮੈਂ ਤੈਨੂੰ ਕਦੋਂ ਆਉਣਾ, ਕਹਿੰਦਾ ਵੀ ਮੇਰੇ ਧਰਮ ਨੂੰ ਮੰਨ ਜਾਂ ਮੇਰੇ ਧਰਮ ਬਾਰੇ ਤੂੰ ਜਾਣ ਜਾਂ ਇਹ ਕਰ, ਮੈਂ ਕੁਛ ਨੀ ਕਹਿੰਦਾ, ਬਸ ਤੇਰੀ ਲਾਇਬ੍ਰੇਰੀ ਆ ਜਿਹੜੀ ਇਸ ਲਾਇਬ੍ਰੇਰੀ ਦੇ ਵਿੱਚ ਰੱਖ ਕੇ ਇਹਨੂੰ ਭੁੱਲ ਜਾਵਾ ਕਿਤਾਬ ਇਸ ਬਾਈਬਲ ਨੂੰ। ਉਹ ਆਦਾ ਕੀ ਕੀ ਗੱਲ ਇਹਦੇ ਚ ਕੋਈ ਵਹਿਮ ਆ ਵੀ ਭਾਈ ਜੇ ਘਰ ਚ ਹੋਵੇ ਤਾਂ ਸੁਖ ਸੁਖ ਆਉਂਦਾ ਨੌ ਨਿਧ ਆਉਂਦੀ ਆ ਜਾਂ ਏਦਾਂ ਦੀ ਕੋਈ ਗੱਲ ਆ ਜਾਂ ਇਹ ਕਾਰਨ ਆ ਤਾਂ ਵੀ ਨੀ ਮੈਂ ਰੱਖਦਾ ਕਿਉਂਕਿ ਮੈਂ ਵਹਿਮਾਂ ਭਰਮਾਂ ਚ ਵਿਸ਼ਵਾਸ ਨੀ ਕਰਦਾ ਮੈਨੂੰ ਮੇਰੀ ਸਿੱਖਿਜ਼ਮ ਨੇ ਸਿਖਾਇਆ ਨੀ ਇਹ ਗੱਲ ਆ ਵੀ ਕੋਈ ਚੀਜ਼ ਕਿਸੇ ਖੂੰਜੇ ਚ ਪਈ ਹੈ ਤਾਂ ਉਹਦੇ ਨਾਲ ਫਾਇਦਾ ਹੋਣ ਲੱਗ ਜੂ ਬਿਨਾਂ ਵਰਤੇ ਤੇ ਕਹਿੰਦੇ ਵੀ ਮੈਂ ਨੀ ਰੱਖਣੀ ਕਹਿੰਦੇ ਨਹੀਂ ਮੈਂ ਬੇਨਤੀ ਆ ਫਿਰ ਤੂੰ ਇੱਕ ਰੱਖ ਲੈ ਇੱਕ ਬਾਈਬਲ ਰੱਖ ਲਾ ਚਲੋ ਜੀ ਉਹ ਬੰਦਾ ਤਾਂ ਮੈਂ ਰੱਖ ਲੈਂਦਾ ਪਰ ਮੈਨੂੰ ਮਕਸਦ ਦੱਸ ਵੀ ਕਾਰਨ ਤਾਂ ਦੱਸ ਮੈਂ ਤੇਰੀ ਮੰਨ ਲਿਆ ਵੀ ਤੂੰ ਮੈਨੂੰ ਬਾਈਬਲ ਦੇਤੀ ਮੈਂ ਇੱਕ ਖੂੰਜੇ ਚ ਰੱਖਤੀ ਤੇ ਮੈਂ ਭੁੱਲ ਗਿਆ ਰੱਖ ਕੇ ਤੇ ਮੈਨੂੰ ਕਹਿੰਦਾ ਬਸ ਮੈਂ ਵੀ ਇਹੀ ਚਾਹੁੰਦਾ ਵੀ ਤੂੰ ਆਪਦੀ ਤੇਰੀ ਲਾਇਬ੍ਰੇਰੀ ਤੇਰੀਆਂ ਪਰਸਨਲ ਬਿਲੋਂਗਿੰਗ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿੱਚ ਕਈ ਹੋਵੇ ਬਸ ਦੈਟਸ ਇਟ ਚਾਹੇ ਦਿਖਦੀ ਵੀ ਨਾ ਹੋਵੇ ਲੋਕਾਂ ਨੂੰ ਕਿਤੇ ਵੀ ਨਾ ਦਿਖਦੀ ਹੋਵੇ ਲੋਕਾਂ ਨੂੰ ਵੀ ਨਾ ਦਿਖਾ ਕਹਿੰਦੇ ਕਹਿੰਦਾ ਵੀ ਮਕਸਦ ਕੀ ਆ ਮਕਸਦ ਉਹਦਾ ਮੇਰਾ ਸਿੰਪਲ ਆ ਵੀ ਅੱਜ ਤੋਂ 100, 50, 20, 40, 200 ਸਾਲ ਨੂੰ ਤੇਰਾ ਖਾਨਦਾਨ ਤੇਰੇ ਪੁੱਤ ਪੋਤੇ ਤੇਰੇ ਬੱਚੇ ਤੇਰੇ ਜਾਂ ਪਰਸਨਲ ਬਿਲੋਂਗਿੰਗ ਚੀਜ਼ਾਂ ਫਰੋਲਣਗੇ ਦੇਖਣਗੇ ਵੀ ਸਾਡੇ ਬਜ਼ੁਰਗ ਕੀ ਕਰਦੇ ਸੀ ਤਾਂ ਉਹਨਾਂ ਨੂੰ ਇਹ ਬਾਈਬਲ ਹੱਥ ਲੱਗੂਗੀ ਤੇ ਉਹਨਾਂ ਨੂੰ ਇਹ ਬਾਈਬਲ ਦੇਖ ਕੇ ਤੇ ਉਹ ਸੋਚਣਗੇ ਵੀ ਸਾਡਾ ਜਿਹੜਾ ਦਾਦਾ ਪੜਦਾਦਾ ਵੀ ਉਹ ਬਾਈਬਲ ਪੜ੍ਹਦਾ ਹੁੰਦਾ ਸੀ ਤੇ ਉਹ ਈਸਾਈ ਧਰਮ ਨੂੰ ਮੰਨਦਾ ਸੀ ਤੇ ਉਹ ਉੱਥੋਂ ਅਸੀਂ ਫੇਰ ਯੂ ਧਰਮ ਵੱਜੂਗਾ ਤੇ ਉਹ ਜਨਰੇਸ਼ਨ ਸਾਡੇ ਨਾਲ ਫੇਰ ਜੁੜ ਜੂਗੀ ਅਸੀਂ ਤੇਰੇ ਤੋਂ ਕੀ ਲੈਣਾ ਜੋੜ ਕੇ ਹੁਣ ਤੁਸੀਂ ਥਿੰਕਿੰਗ ਦੇਖੋ ਵੀ ਕਿੱਥੇ ਜਾ ਕੇ ਕਿਹੜੇ ਢੰਗ ਦਾ ਫਲੋ ਇੰਜੈਕਟ ਕੀਤਾ ਜਾ ਰਿਹਾ ਕਿਹੜੇ ਢੰਗ ਨਾਲ ਤੁਹਾਨੂੰ ਮੈਂ ਇੱਥੇ ਕਿਸੇ ਧਰਮ ਨੂੰ ਨਿੰਦਾ ਨੀ ਮੈਂ ਕਿਸੇ ਨੂੰ ਭੰਡਦਾ ਨੀ ਕੋਈ ਨਾਰਾਜ਼ ਨਾ ਹੋਇਓ ਵੀ ਮੈਂ ਕੋਈ ਕਿਸੇ ਚੀਜ਼ ਤੋਂ ਕਰ ਰਿਹਾ ਪਰ ਇੱਕ ਚੀਜ਼ ਇੱਕ ਸਪਸ਼ਟਤਾ ਦੇਖੋ ਵੀ ਕਿਹੜੇ ਢੰਗ ਨਾਲ ਉਹਨਾਂ ਬੰਦਿਆਂ ਨੇ ਇਹਨੂੰ ਇੰਜੈਕਟ ਕੀਤਾ ਇਹੀ ਹਿੰਦੂਇਜ਼ਮ ਦੇ ਵਿੱਚ ਆ ਇਹਨੇ ਜੀ ਕੀ ਇਹ ਜਿਹੜੀ ਸਰਕਾਰ ਦੇ ਵਿੱਚ ਆ ਇਹ ਇੰਜੈਕਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਦੂਜੇ ਪਾਸੇ ਅਸੀਂ ਆਪਣੇ ਧਰਮ ਬਾਰੇ ਆ ਜਾਈਏ ਹੁਣ ਸਿੱਖ ਧਰਮ ਬਾਰੇ ਆ ਜਾਈਏ ਸਿੱਖ ਧਰਮ ਦੇ ਵਿੱਚ ਹੁਣ ਤੱਕ ਤਾਂ ਸਾਡੇ ਸਿੱਖਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਜਾਣ ਤੋਂ ਰੋਕਿਆ ਜਾਂਦਾ ਵੀ ਨਹੀਂ ਤੁਸੀਂ ਨਹੀਂ ਜਾ ਸਕਦੇ ਤੂੰ ਫਤਿਹ ਤਾਂ ਤੇਰੇ ਵਾਲ ਕੱਟੇ ਆ ਤੂੰ ਘੋਨਾ ਮੋਨਾ ਤੂੰ ਏਦਾਂ ਤੂੰ ਨਹੀਂ ਬਾਣੀ ਪੜ ਸਕਦਾ ਬੀਬੀਆਂ ਤੂੰ ਨਹੀਂ ਗੁਰੂ ਕੀਰਤਨ ਉੱਥੇ ਕਰ ਸਕਦੀ ਆਪਣੇ ਅੰਗ ਆਪ ਹੀ ਕੱਟ ਰਹੇ ਆ ਆਪਣੇ ਅੰਗ ਆ ਮੈਂ ਉਸ ਟਾਈਮ ਇੱਕ ਆਰਟੀਕਲ ਲਿਖਿਆ ਸੀ ਵੀ ਜਿੱਦਣ ਪਤਿਤ ਬਣੇ ਦਾ ਇੱਕ ਲਾਅ ਬਣਿਆ ਸੀ ਨਾ ਜਿੱਦੇ ਬਣਿਆ ਸੀ ਵੀ ਭਾਈ ਪਤਿਤ ਬੰਦਾ ਨੂੰ ਅਸੀਂ ਸਿੱਖ ਦਾ ਦਰਜਾ ਨਹੀਂ ਦੇ ਸਕਦੇ ਉਦਣ ਮੈਂ ਕਿਹਾ ਸੀ ਵੀ ਇੱਕੋ ਦਿਨ ਚ ਸਿੱਖ ਕੌਮ ਨੇ ਬਹੁਤ ਵੱਡਾ ਆਪਦਾ ਹਿੱਸਾ ਕੱਟ ਕੇ ਪਰਾਂ ਸਿੱਟਤਾ ਕਿਤੇ ਤਾਂ ਫਰਜ਼ ਇਹ ਬਣਦਾ ਸੀ ਵੀ ਅਸੀਂ ਉਹਨਾਂ ਨੂੰ ਹੌਲੀ ਹੌਲੀ ਮੋੜ ਕੇ ਲਿਆਉਂਦੇ ਮੇਰੇ ਵਰਗੇ ਭਟਕੇ ਲੋਕਾਂ ਨੂੰ ਹੌਲੀ ਹੌਲੀ ਮੋੜ ਕੇ ਅਸੀਂ ਉਦਣ ਨੂੰ ਲੈ ਕੇ ਆਈਏ ਹੋਰਾਂ ਲੋਕਾਂ ਨੂੰ ਅਸੀਂ ਜੋੜੀਏ ਜਿਵੇਂ ਉਹ ਜੋੜ ਰਹੇ ਆ ਕ੍ਰਿਸਚਨ ਜੋੜ ਰਹੇ ਆ ਜਿਵੇਂ ਮੁਸਲਿਮ ਜੋੜ ਰਹੇ ਆ ਜਿਵੇਂ ਹਿੰਦੂ ਜੋੜ ਰਹੇ ਆ ਕਿਤੇ ਤਾਂ ਅਸੀਂ ਉਵੇਂ ਜੋੜੀਏ ਆਪਦੇ ਨਾਲ ਕਿਤੇ ਅਸੀਂ ਆਪਦਾ ਹਿੱਸਾ ਹੀ ਕੱਟ ਕੇ ਪਰਾਂ ਮਾਰਿਆ ਦੂਜੇ ਪਾਸੇ ਅਸੀਂ ਲੰਗਰ ਲਾਉਣੇ ਆ ਚੌਂਦ ਵਰਗਾਂ ਦਾ ਸਾਂਝੇ ਦੀ ਗੱਲ ਕਰਦੇ ਆ ਖਾਲਸਾ ਏਡ ਵਰਗੀ ਸੰਸਥਾ ਸਾਡੀ ਚੱਲਦੀ ਆ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਾਡੀਆਂ ਚੱਲਦੀਆਂ ਜਿੱਥੇ ਅਸੀਂ ਵਡਿਆਈ ਵੀ ਦਰਜ ਕਰਦੇ ਆ ਵੀ ਅਸੀਂ ਹਰ ਧਰਮ ਕੌਮ ਨੂੰ ਹਰ ਬੰਦੇ ਨੂੰ ਅਸੀਂ ਪ੍ਰੈਫਰ ਕਰਦੇ ਆ ਸਭ ਕੁਛ ਕਰਦੇ ਆ ਉੱਥੇ ਅਸੀਂ ਦੂਜੇ ਪਾਸੇ ਅਸੀਂ ਇੰਨੇ ਕੁ ਕੱਟੜ ਹੋ ਜਾਂਦੇ ਆ ਵੀ ਅਸੀਂ ਦੂਜੇ ਨੂੰ ਨਾਲ ਜੋੜਨ ਦੀ ਥਾਂ ਤੇ ਆਪਣਿਆਂ ਨੂੰ ਵੀ ਤੋੜੀ ਜਾਂਦੇ ਆ ਤੇ ਕਿਤੇ ਅਸੀਂ ਇਹ ਤਾਂ ਇਹ ਪੋਲਿਸੀ ਤਾਂ ਸੋਚੀ ਨੀ ਵੀ ਜਿਹੜੀ ਇੱਕ ਬਾਈਬਲ ਵਾਲਾ ਬਾਈਬਲ ਦੇਣ ਲੱਗਿਆ ਤੇ 200 ਸਾਲ ਗਾਂਹ ਦੀ ਗੱਲ ਸੋਚ ਕੇ ਬਾਈਬਲ ਦੇ ਰਿਹਾ ਵੀ 200 ਸਾਲ ਬਾਅਦ ਜੇ ਕੋਈ ਤੇਰੀਆਂ ਪਰਸਨਲ ਬਿਲੋਂਗਿੰਗ ਚੀਜ਼ਾਂ ਖਰੀਦੂਗਾ ਦੇਖੂਗਾ ਭਾਲੂਗਾ ਫਰੋਲੂਗਾ ਤੇ ਉਦੋਂ ਇਹ ਚੀਜ਼ਾਂ ਨਿਕਲਣਗੀਆਂ ਤੋ ਬੜਾ ਮੈਨੂੰ ਅਜੀਬ ਜੀ ਉਹ ਸਨੈਰੀਓ ਲੱਗਿਆ ਤੇ ਬੜੀ ਮੈਨੂੰ ਮੈਂ ਕੱਲ ਪਰਸੋਂ ਦਾ ਬੜਾ ਇਸ ਬਾਰੇ ਤੇ ਵਿਚਾਰ ਵੀ ਕਰ ਰਿਹਾ ਸੋਚ ਵੀ ਰਿਹਾ ਵੀ ਯਾਰ ਸਲੋ ਇੰਜੈਕਟ ਵਾਲੀ ਪਾਲਿਸੀ ਆ ਜਿਹੜੀ ਉਹ ਜ਼ਿਆਦਾ ਕਾਮਯਾਬ ਆ ਤੇ ਉਹੀ ਕਾਮਯਾਬੀ ਅੱਜ ਅਮਿਤ ਸ਼ਾਹ ਹੋਏ ਤੇ ਜਾਂ ਮੋਦੀ ਹੋਏ ਉਹ ਲੱਗੇ ਹੋਏ ਆ ਲਾਉਣ ਤੇ ਉਸ ਤਹਿਤ ਉਹਨਾਂ ਨੇ ਦੇਖੋ ਹੁਣ ਕੱਲ ਬੋਰਡ ਲੱਗਦੇ ਦੇਖੇ ਮੈਂ ਇੱਕ ਸ਼ਹਿਰ ਦੇ ਵਿੱਚ ਨਾ ਸਾਰੇ ਦੁਕਾਨਦਾਰ ਬੋਰਡ ਲਾ ਰਹੇ ਸੀ ਕਹਿੰਦੇ ਹਮਾਰੀ ਸਭ ਤੇ ਬੜੀ ਬੂਲ ਚੁਣਨਾ ਕਮਲ ਕਾ ਫੂਲ ਤੇ ਉਹ ਵਪਾਰੀ ਵਰਗ ਇਹ ਚੀਜ਼ ਲਾ ਰਿਹਾ ਸੀ ਉਸ ਚੀਜ਼ ਨੇ ਕਿਤੇ ਕਿਤੇ ਤਾਂ ਇਹ ਲੱਗਿਆ ਵੀ ਆਉਣ ਵਾਲੇ ਦਿਨਾਂ ਚ ਹੋ ਸਕਦਾ ਵੀ ਪਲਟਾ ਖਾਵੇ ਪਰ ਜਿਹੜੇ ਢੰਗ ਨਾਲ ਇਹਨਾਂ ਨੂੰ ਬਹੁਮਤ ਮਿਲਿਆ ਜਾਂ ਜਿਹੜੇ ਢੰਗ ਨਾਲ ਇਹਨਾਂ ਨੇ ਉਹ ਸੁੱਤੇ ਲੋਕ ਜਗਾਏ ਆ ਜਿਹੜੇ ਸੁੱਤੇ ਪਏ ਸਨ ਪਾਵਰ ਸੀ ਉਹਨਾਂ ਕੋਲੇ ਵੋਟ ਦੀ ਪਰ ਉਹ ਡਰੇ ਹੋਏ ਸੀ ਸੁੱਤੇ ਹੋਏ ਸੀ ਉਸ ਢੰਗ ਨਾਲ ਤਾਂ ਇਹ ਜਿਹੜੇ ਰਾਹ ਪਏ ਆ ਉਸ ਰਾਹ ਤੇ ਚੱਲੂਗਾ, ਹਿੰਦੁਸਤਾਨ ਦਾ ਭਵਿੱਖ ਉਹੀ ਆ। ਪਰ ਜੇ ਦੇਖੀਏ ਜਿਹੜੀਆਂ ਮੰਦੀ ਦੀਆਂ ਗੱਲਾਂ ਆਈਆਂ ਜਾਂ ਹੋਰ ਹੋ ਗਈਆਂ ਸਾਰਾ ਕੁਛ, ਉਹਨਾਂ ਨੂੰ ਦੇਖੀਏ ਤਾਂ ਹੋ ਸਕਦਾ ਵੀ ਫੇਰ ਜਿਹੜੀ ਕਾਂਗਰਸ ਨੂੰ ਅਸੀਂ ਬਹੁਤ ਮਾੜੀ ਕਹਿੰਦੇ ਸੀ, ਸਾਡੇ ਲਈ ਸਹੀ ਵੀ ਮਾੜੀ, ਸਾਡਾ ਨੁਕਸਾਨ ਵੀ ਬਹੁਤ ਜ਼ਿਆਦਾ ਕੀਤਾ, ਤੇ ਹੁਣ ਉਹੀ ਕਾਂਗਰਸ ਐਂ ਲੱਗ ਰਹੀ ਆ ਵੀ ਉਹ ਚੰਗੀ ਆ, ਧਰਮ ਨਿਰਪੱਖ ਆ, ਉਹ ਮਲਟੀਕਲਚਰਿਜ਼ਮ ਤੇ ਵਿਸ਼ਵਾਸ ਕਰਦੀ ਆ। ਪਰ ਦੂਜੇ ਪਾਸੇ ਆ ਦੇਖ ਲੋ ਜੀ, ਹੁਣ ਮੈਨੂੰ ਤਾਂ ਇਸ ਚੀਜ਼ ਦੀ ਖੁਸ਼ੀ ਹੋ ਜਾਂਦੀ ਹੈ, ਕਈ ਵਾਰੀ ਆਸਟ੍ਰੇਲੀਆ ਨੂੰ ਆਪਦਾ ਮੁਲਕ ਚੁਣਿਆ ਤੇ ਇੱਥੇ ਜਦੋਂ ਜਾ ਕੇ ਦੇਖਦੇ ਆ ਸਾਡੀ ਭਾਸ਼ਾ ਵੀ ਰਿਕੋਗਨਾਈਜ਼ ਕੀਤੀ ਜਾਂਦੀ ਆ, ਸਰਕਾਰੀ ਦਫ਼ਤਰਾਂ ਚ ਵੀ ਰਿਕੋਗਨਾਈਜ਼ ਹੋਣ ਲੱਗ ਗਈ ਆ, ਥਾਂ ਥਾਂ ਦੇ ਉੱਤੇ ਜੀ ਆਇਆਂ ਨੂੰ ਲਿਖਿਆ ਪੜ੍ਹਨ ਲੱਗ ਗਏ ਆ, ਹਰ ਕਾਗਜ਼ਾਂ ਪੱਤਰਾਂ ਦੇ ਵਿੱਚ ਅਸੀਂ ਪੰਜਾਬੀ ਦੇ ਵਿੱਚ ਵਿਸਥਾਰ ਦੇਖਣ ਲੱਗ ਗਏ ਆ, ਜਿਹੜੀ ਟਰਾਂਸਲੇਟਰ ਮਿਲ ਰਹੇ ਆ ਤੁਹਾਨੂੰ, ਤੁਹਾਨੂੰ ਇੰਟਰਪ੍ਰੇਟਰ ਮਿਲ ਰਹੇ ਆ, ਤੋ ਕਿਤੇ ਨਾ ਕਿਤੇ ਅਸੀਂ ਚੰਗੇ ਮੁਲਕ ਚ ਆ ਗਏ ਆ, ਇਹ ਤਾਂ ਮੰਨਦੇ ਆ। ਪਰ ਅਸੀਂ ਨੀ ਚਾਹੁੰਦੇ ਵੀ ਸਾਡੇ ਮੁਲਕ ਦੇ ਵਿੱਚ ਵੀ ਸਾਡੀ ਭਾਸ਼ਾ ਨਾਲ ਮਤਰੇ ਆ ਜਿਹੜਾ ਵਿਵਹਾਰ ਹੋਵੇ।
ਕੈਨੇਡਾ ਵਰਗੀਆਂ ਕੰਟਰੀਜ਼ ਨੇ ਜਾਂ ਫਿਰ ਆਸਟ੍ਰੇਲੀਆ ਵਰਗੀਆਂ ਕੰਟਰੀਜ਼ ਨੇ, ਭਾਰਤ ਦੇ ਬਹੁਤ ਸੱਭਿਆਚਾਰਕ ਜਿਹੜਾ ਆਪਣੇ ਦੇਸ਼ਾਂ ਦੇ ਵਿੱਚ ਇਹ ਜਿਹੜੀਆਂ ਪਾਲਿਸੀਆਂ ਇੰਨੀਆਂ ਸਾਰੀਆਂ ਭਾਸ਼ਾਵਾਂ ਆ ਉਸ ਦੇਸ਼ ਦੇ ਵਿੱਚ, ਔਰ ਭਾਸ਼ਾਵਾਂ ਹੀ ਵੱਖੋ ਵੱਖਰੀਆਂ ਇਲਾਕਿਆਂ ਦੇ ਹਿਸਾਬ ਦੇ ਨਾਲ ਉਹਨਾਂ ਦਾ ਸੱਭਿਆਚਾਰਕ ਜਿਹੜਾ ਆ ਉਹ ਵੀ ਵੱਖਰਾ ਆ, ਹਨਾ। ਉਹਨਾਂ ਦੇ ਵਿੱਚ ਧਰਮ ਨੂੰ ਮੰਨਣ ਦੀਆਂ ਜਿਹੜੀਆਂ ਪ੍ਰਵਿਰਤੀਆਂ ਆ ਉਹ ਵੀ ਵੱਖਰੀਆਂ, ਤੇ ਉਹ ਚੀਜ਼ਾਂ ਜਿਹੜੀਆਂ ਆ ਇਹਨਾਂ ਦੇਸ਼ਾਂ ਨੇ ਅਪਣਾਈਆਂ ਆ, ਔਰ ਅੱਜ ਜਿਹੜਾ ਉਹੀ ਦੇਸ਼ ਜਿਹੜਾ ਆ ਉਹ ਆਪਣੀ ਜਿਹੜੀ ਡੋਮੀਨੈਂਸੀ ਆ ਉਹ ਆਪਣੀ ਜਨਤਾ ਦੇ ਉੱਤੇ ਆਪਣੀ ਫਰਜ਼ਾਂ ਦੇ ਉੱਤੇ ਇਸ ਤਰ੍ਹਾਂ ਨਿਭਾ ਰਿਹਾ ਆ ਕਿ ਉਹ ਸਾਰਾ ਕੁਛ ਤਹਿਤ ਜਿਹਦੇ ਉੱਤੇ ਆਪਾਂ ਲੰਬੀ ਗੱਲਬਾਤ ਕੀਤੀ ਹੈ। ਖ਼ਬਰਾਂ ਜਿਹੜੀਆਂ ਉਹ ਹੋਰ ਵੀ ਸੀਗੀਆਂ ਬਰਾੜ ਸਾਹਿਬ, ਜਿਵੇਂ ਬੈਂਕ ਸਾਹਿਬ ਨੂੰ ਵੀ ਧੱਕਾ ਲੱਗਿਆ ਤੇ ਬੈਂਕ ਸਾਹਿਬ ਦੀ ਜਿਹੜੀ ਜ਼ਮਾਨਤ ਆ ਉਹ ਖਾਰਜ ਵੀ ਕਰ ਦਿੱਤੀ ਗਈ ਹੈ, ਜਿਹਦੇ ਲਈ ਉਹਨਾਂ ਨੇ ਵਿਰੋਧ ਜਿਹੜਾ ਗੁਰਦਾਸਪੁਰ ਦਾ ਕੀਤਾ ਸੀਗਾ, ਔਰ ਇੱਕ ਖਾਸ ਘਟਨਾ ਨੂੰ ਲੈ ਕੇ ਜਿਹੜਾ ਉਹ ਵਿਰੋਧ ਸੀ ਉਹ ਕੀਤਾ ਗਿਆ ਸੀਗਾ। ਪਰ ਇਸ ਮਾਮਲੇ ਦੇ ਵਿੱਚ ਬੈਂਕ ਸਾਹਿਬ ਨੇ ਰੱਦ ਕਰ ਦਿੱਤੀ ਗਈ ਹੈ। ਸੋ ਬਟਾਲਾ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਸੀਗਾ ਹਾਦਸੇ ਚ ਲਾਸ਼ ਦੀ ਥਾਂ ਤੇ ਉਸਨੂੰ ਲੈ ਕੇ ਗੁਰਦਾਸਪੁਰ ਡਿਸਟ੍ਰਿਕਟ ਨਾਲ ਦਿੱਤਾ ਗਿਆ ਸੀ।
ਬਿਲਕੁਲ ਜੀ ਬਿਲਕੁਲ, ਦੇਖੋ ਕੁਝ ਕੁ ਗੱਲਾਂ ਬੈਂਸ ਹੋਰਾਂ ਨੇ ਨਵੀਂ ਰੀਤ ਚਲਾਈ ਆ, ਚੰਗੀ ਦੀ ਗੱਲ ਆ, ਜਿਹਨਾਂ ਨੂੰ ਇਹਨਾਂ ਨੇ ਦਫ਼ਤਰਾਂ ਚੋਂ ਨਿਕਲ ਕੇ ਕੁਰਸੀਆਂ ਤੋਂ ਉੱਠ ਕੇ ਤੇ ਉਹਨਾਂ ਨੇ ਆਮ ਲੋਕਾਂ ਦੀ ਜਿਹੜੀ ਗੱਲ ਸੁਣੀ ਆ, ਆਮ ਲੋਕਾਂ ਤੱਕ ਪਹੁੰਚੇ ਆ, ਆਮ ਲੋਕਾਂ ਦੇ ਨਾਲ ਤੁਰੇ ਆ, ਨਿੱਕੇ ਨਿੱਕੇ ਮਸਲੇ ਜਿਹੜੇ ਵੱਡੇ ਮਸਲੇ ਸਾਨੂੰ ਕੋਈ ਪ੍ਰਭਾਵਿਤ ਨਹੀਂ ਕਰਦੇ, ਸਾਨੂੰ ਬਫੋਰ ਤੋਪ ਸੌਦਾ ਪ੍ਰਭਾਵਿਤ ਨਹੀਂ ਕਰਦਾ, ਸਾਨੂੰ ਚੰਦਰਯਾਨ ਨਹੀਂ ਪ੍ਰਭਾਵਿਤ ਕਰਦਾ, ਸਾਨੂੰ ਆਮ ਬੰਦਿਆਂ ਨੂੰ ਪ੍ਰਭਾਵਿਤ ਕਰਦਾ ਨਿਤਮਰਾ ਦੀ ਜ਼ਿੰਦਗੀ ਦੇ ਵਿੱਚ ਹੁੰਦੇ ਸਾਡੇ ਨਾਲ ਧੱਕੇ, ਸਾਡੇ ਨਾਲ ਹੁੰਦੀਆਂ ਇਹਦੀਆਂ ਵਾਰਦਾਤਾਂ ਜਿਹੜੀਆਂ ਲਈ ਸਾਡੇ ਕੋਈ ਹਾਹ ਦਾ ਨਾਰਾ ਹੀ ਨੀ ਮਾਰਦਾ, ਖੜਦਾ ਨੀ ਸਾਡੇ ਨਾਲ। ਬੈਂਸ ਭਰਾ ਖੜਨ ਲੱਗੇ ਆ, ਬੈਂਸ ਭਰਾਵਾਂ ਨੇ ਦਫ਼ਤਰ ਵੀ ਚਲਾ ਰੱਖਿਆ, ਜਿਵੇਂ ਜਿਵੇਂ ਲੁਧਿਆਣੇ ਚੋਂ ਦੱਸਦੇ ਆ ਸਾਰੇ ਜਾਣੇ ਵੀ ਹਾਂ ਵੀ ਜਦੋਂ ਮਰਜ਼ੀ ਜਾਓ ਉੱਥੇ ਕੰਮ ਹੁੰਦੇ ਆ, ਕੰਮ ਕੀਤੇ ਜਾਂਦੇ ਆ। ਸਾਨੂੰ ਜੱਟ ਲਈ ਪਟਵਾਰੀ ਸਭ ਤੋਂ ਵੱਡੀ ਗੱਲ ਹੁੰਦੀ ਆ, ਕਿਉਂਕਿ ਉਹ ਤਾਂ ਚੁਟਕਲੇ ਵੀ ਬਣੇ ਆ ਵੀ ਜੱਟ ਨੇ ਤਾਂ ਰੱਬ ਨੂੰ ਵੀ ਕਹਿਤਾ ਸੀ ਵੀ ਤੂੰ ਵੀ ਪਟਵਾਰੀ ਲੱਗਿਆ, ਵੀ ਪਟਵਾਰੀ ਤੋਂ ਜ਼ਿਆਦਾ ਡਰਦਾ ਉਹ, ਪਟਵਾਰੀਆਂ ਤੋਂ ਲੈ ਕੇ ਡਾਕਟਰਾਂ ਤੋਂ ਲੈ ਕੇ ਹਰ ਬੰਦੇ ਦਾ ਉਹਨਾਂ ਨੇ ਗਾਹ ਪਾਇਆ। ਪਰ ਕਿਤੇ ਨਾ ਕਿਤੇ ਜਿੱਥੇ ਬੈਂਸ ਭਰਾ ਗਲਤੀ ਕਰ ਰਹੇ ਆ, ਉਹ ਗਲਤੀ ਜਾਣੇ ਅਣਜਾਣੇ ਚ ਵੀ ਹੁੰਦੀ ਆ, ਤੇ ਗਲਤੀ ਕਈ ਵਾਰੀ ਨਾ ਤੇਜ਼ੀ ਚ ਕੰਮ ਕਰਨ ਲੱਗਿਆ ਵੀ ਹੋ ਜਾਂਦੀ ਆ, ਬਿਨਾਂ ਸੋਚੇ ਸਮਝੇ ਤੇਜ਼ੀ ਵਰਤਣ ਨਾਲ ਵੀ ਕੰਮ ਹੋ ਜਾਂਦਾ। ਹੁਣ ਜੇ ਕੋਈ ਆਮ ਬੰਦਾ ਕੋਈ ਲਾਅ ਬ੍ਰੇਕ ਕਰਦਾ ਨਾ, ਛੋਟਾ ਮੋਟਾ ਲਾਅ ਬ੍ਰੇਕ ਕਰ ਜਾਂਦਾ ਆਮ ਬੰਦਾ, ਤਾਂ ਉਹਨੂੰ ਨੋਟਿਸ ਨਹੀਂ ਕੀਤਾ ਜਾਂਦਾ। ਤੇ ਜਦੋਂ ਕੋਈ ਇੱਕ ਪਬਲਿਕ ਦੁਆਰਾ ਚੁਣਿਆ ਹੋਇਆ ਸੰਵਿਧਾਨਕ ਆਉਂਦੇ ਤੇ ਬੈਠਾ ਬੰਦਾ ਜੇ ਕੋਈ ਮਾੜੀ ਮੋਟੀ ਗਲਤੀ ਕਰ ਜਾਂਦਾ, ਲਾਅ ਬ੍ਰੇਕ ਕਰ ਜਾਂਦਾ, ਤਾਂ ਉਹ ਜ਼ਿਆਦਾ ਹਾਈਲਾਈਟ ਹੁੰਦੀ ਆ, ਉਹ ਜ਼ਿਆਦਾ ਉਹਦੇ ਬਾਰੇ ਦੇਖਿਆ ਵਿਚਾਰਿਆ ਜਾਂਦਾ। ਸੋ ਇੱਥੇ ਕਿਤੇ ਨਾ ਕਿਤੇ ਬੈਂਸ ਭਰਾਵਾਂ ਨੂੰ ਥੋੜਾ ਜਿਹਾ ਸੰਭਲ ਕੇ ਚੱਲਣਾ ਪਊਗਾ, ਜਾਂ ਉਹ ਬਹੁਤ ਸੋਹਣਾ ਕੰਮ ਕਰੀ ਜਾਂਦੇ ਆ, ਸਾਨੂੰ ਉਹਨਾਂ ਤੋਂ ਆਸ ਬਣੀ ਆ, ਸਾਨੂੰ ਉਹਨਾਂ ਤੋਂ ਲੱਗਦਾ ਵੀ ਉਹ ਅਜੇ ਭਾਵੇਂ ਸਲੋ ਹੌਲੀ ਚੱਲ ਰਹੇ ਆ, ਸਲੋ ਰੇਸ ਦੇ ਘੋੜੇ ਆ, ਪਰ ਲੱਗਦਾ ਕਿਸੇ ਦਿਨ ਉਹ ਪੰਜਾਬ ਲੈਵਲ ਦਾ ਜਿਹੜੀ ਪਾਵਰ ਉਹਨਾਂ ਕੋਲੇ ਆ ਸਕਦੀ ਆ, ਤੇ ਉਹਨਾਂ ਤੋਂ ਸਾਨੂੰ ਉਮੀਦ ਵੀ ਹੈਗੀ ਆ। ਇੱਕ ਉਹ ਇਕੱਲੀਆਂ ਗੱਲਾਂ ਨੀ ਕਰ ਰਹੇ, ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰ ਰਹੇ ਆ, ਤੇ ਹੌਲੀ ਹੌਲੀ ਲੋਕ ਉਹਨਾਂ ਨਾਲ ਜੁੜ ਰਹੇ ਆ। ਜਿੰਨੀ ਸਲੋ ਪੋਜੀਸ਼ਨ ਨਾਲ ਕੋਈ ਵੀ ਕਿਸੇ ਨਾਲ ਜੁੜਦਾ, ਉਹ ਲੰਮੇ ਟਾਈਮ ਤੱਕ ਠਹਿਰਦਾ, ਜਿਵੇਂ ਹੁਣ ਅੱਗੇ ਆਮ ਆਦਮੀ ਪਾਰਟੀ ਨਾਲ ਤੇਜ਼ੀ ਨਾਲ ਜੁੜੇ ਤੇ ਤੇਜ਼ੀ ਨਾਲ ਹੀ ਭੱਜੇ ਲੋਕ, ਉਹਦੇ ਨਾਲੋਂ ਕਿਤੇ ਨਾ ਕਿਤੇ ਇਹ ਸਹੀ ਟਰੈਕ ਤੇ ਚੱਲ ਰਹੇ ਆ। ਪਰ ਸਾਨੂੰ ਜਿਹੜੇ ਸਾਨੂੰ ਡਰ ਰਹੇ ਆ ਵੀ ਉਹਨਾਂ ਨੂੰ ਚਾਹੀਦਾ ਮਾੜਾ ਜਿਹਾ ਸੁਲਝ ਕੇ ਤੇ ਥੋੜਾ ਜਿਹਾ ਹੋਰ ਸੰਭਲ ਕੇ ਚੱਲਣ, ਜਿਹਦੇ ਨਾਲ ਕਿ ਉਹ ਲੰਮੀ ਰੇਸ ਦੇ ਘੋੜੇ ਵੰਡਣ ਤੇ ਜਿਹੜੀਆਂ ਆਸਾਂ ਉਹਨਾਂ ਤੋਂ ਆਮ ਲੋਕਾਂ ਨੂੰ ਜਾਗੀਆਂ ਨਾ ਉਹਤੇ ਖਰੇ ਉਤਰਨ। ਮਸਲਨ ਹੁਣ ਜੇ ਤੁਸੀਂ ਕਿਸੇ ਸੂਬੇ ਦੇ ਵਿੱਚ ਗੁਰਦਾਸਪੁਰ ਚ ਘਟਨਾ ਹੋਈ ਆ, ਇਹ ਬਟਾਲੇ ਚ ਘਟਨਾ ਹੋਈ ਆ, ਉਸ ਜੇ ਤਾਂ ਤੁਹਾਡੇ
ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਫੇਰ ਪ੍ਰੋਬਲਮ ਆਈ ਹੈ, ਬਹੁਤ ਸਾਰੇ ਦੋਸਤਾਂ ਦੇ ਲਗਾਤਾਰ ਮੈਸੇਜ ਆਉਣੇ ਸ਼ੁਰੂ ਹੋ ਗਏ ਕਿ ਆਵਾਜ਼ ਜਿਹੜੀ ਆ ਉਹ ਕੱਟ ਕੇ ਆ ਰਹੀ ਹੈ। ਸੋ ਅਸੀਂ ਸਰਬਜੀਤ,
ਤੁਹਾਡੀ ਆਵਾਜ਼ ਮੈਨੂੰ ਵੀ ਕੱਟ ਕੇ ਆਈ ਸੀ
ਜੀ,
ਤੁਹਾਡੀ ਆਵਾਜ਼ ਮੈਨੂੰ ਵੀ ਕੱਟ ਕੇ ਆਈ ਸੀ, ਪਰ ਹੁਣ ਮੈਨੂੰ ਲੱਗਦਾ ਠੀਕ ਆਵਾਜ਼, ਉਹ ਵਿੱਚ ਦੀ ਤੁਹਾਡੀ ਆਵਾਜ਼ ਥੋੜੀ ਜੀ ਕੱਟ ਕੇ ਆਈ ਸੀ
ਜੀ ਜੀ।
ਤੇ ਮੈਂ ਚਲੋ ਮੈਂ ਗੱਲ ਕੰਪਲੀਟ ਕਰਦਾ ਜੀ, ਮੈਂ ਜਿਹੜੀ ਬੈਂਸ ਬ੍ਰਦਰਸ ਦਾ ਦੇਖਿਆ ਜਿਹੜਾ ਕੁਛ ਕਰ ਰਹੇ ਆ ਜਿਵੇਂ ਕਰ ਰਹੇ ਨਾ, ਉਹਨਾਂ ਨੂੰ ਥੋੜਾ ਜਿਹਾ ਚਾਹੀਦਾ ਹੁਣ ਸੰਭਲ ਕੇ ਤੇ ਇੱਕ ਜਿਹੜਾ ਸੋਚ ਕੇ ਸਟੈਪ ਚੱਕਣ ਵੀ ਉਹਨਾਂ ਨੂੰ ਕਿਸੇ ਗੱਲ ਦੇ ਉੱਤੇ ਉਲਝਾ ਨਾ ਲਿਆ ਜਾਵੇ, ਕਿਉਂਕਿ ਇਹ ਲੋਕ ਜਦੋਂ ਏਦਾਂ ਕੋਈ ਕੰਮ ਕਰਨ ਲੱਗਦਾ ਨਾ ਤੇ ਉਹਦੇ ਤੇ ਫਿਰ ਇਹੋ ਜਿਹੇ ਦੋਸ਼ ਪ੍ਰਦੋਸ਼ ਲਾਉਂਦੇ ਆ ਤੇ ਉਹਨੂੰ ਉਲਝਾ ਲੈਂਦੇ ਆ। ਤੇ ਇਸ ਕਰਕੇ ਜੇ ਹੁਣ ਕਿਸੇ ਦੂਜੇ ਡਿਸਟ੍ਰਿਕਟ ਦੇ DC ਨਾਲ ਜਾ ਕੇ ਬੈਂਸ ਸਾਹਿਬ ਨੇ ਪੰਗਾ ਲਿਆ ਤਾਂ ਉਹ ਭਾਵੇਂ ਇੱਕੋ ਚੁਣੇ ਹੋਏ ਨੁਮਾਇੰਦੇ ਆਪਦੀ ਸੀਟ ਤੋਂ ਆ ਤੇ ਆਪਦੇ ਆਪਦੇ ਲੋਕਲ ਜ਼ਿਲ੍ਹੇ ਚੋਂ ਇਸ ਚੀਜ਼ਾਂ ਨੂੰ ਕਰ ਸਕਦੇ ਆ, ਪਰ ਇੱਕ MLA ਹੋਣ ਦੇ ਨਾਤੇ ਉਹਨਾਂ ਦਾ ਦਾਇਰਾ ਪੰਜਾਬ ਵੀ ਹੈਗਾ, ਪੰਜਾਬ ਚ ਵੀ ਉਹ ਕਰ ਸਕਦੇ ਆ, ਪਰ ਥੋੜਾ ਜਿਹਾ ਇਹ ਆ ਵੀ ਉਹ ਇੱਕ ਆਫਿਸਰ ਦੇ ਨੂੰ ਚੋਟ ਲੱਗੀ ਆ ਤੇ ਉਹ ਐਡਾ ਸੌਖਾ ਨੀ, ਉਹਨਾਂ ਨੇ ਫਿਰ ਉਹਨਾਂ ਨੇ ਕੇਸ ਕੀਤਾ ਤੇ ਕੇਸ ਚ ਉਹਨਾਂ ਨੂੰ ਜਿਹੜੇ ਵਾਰੰਟ ਵੀ ਇਸ਼ੂ ਹੋ ਚੁੱਕੇ ਆ। ਇਹ ਚੀਜ਼ਾਂ ਵਕਤ ਦੀ ਬਰਬਾਦੀ ਕਰਨੀ ਆ, ਉਹਨਾਂ ਦੇ ਕੰਮ ਦੇ ਵਿੱਚ ਅੜਿੱਕਾ ਬਣਨੀਆਂ। ਮੈਂ ਵੀ ਪਰਸੋਂ ਚੌਥੇ ਇੱਕ ਉਹਨਾਂ ਦੀ ਹੋਰ ਵੀਡੀਓ ਦੇਖ ਰਿਹਾ ਸੀ, ਉਸ ਵੀਡੀਓ ਦੇ ਵਿੱਚ ਮੈਨੂੰ ਵੀ ਥੋੜੀ ਜਿਹੀ ਮਹਿਸੂਸ ਹੋਈ ਵੀ ਬੈਂਸ ਸਾਹਿਬ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਸੀ। ਉਹ ਇੱਕ ਹਸਪੀਟਲ ਦੇ ਵਿੱਚ ਇੱਕ ਲੇਡੀ ਦੇ ਪੇਟ ਦੇ ਵਿੱਚ ਇੱਕ ਵੱਡਾ ਕੱਪੜਾ ਛੱਡ ਦਿੱਤਾ ਗਿਆ ਡਾਕਟਰਾਂ ਵੱਲੋਂ ਤੇ ਉਹਨੂੰ ਸੰਭਾਲਿਆ ਵੀ ਨਹੀਂ ਗਿਆ, ਤੇ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਊਨਤਾਈਆਂ ਵਾਲੇ ਕੇਸ ਸੀਗੇ ਜਿਹੜੇ ਉਹ ਉਹਨਾਂ ਨੇ ਉੱਤੇ ਡਿਸਕਸ ਕਰੇ, ਬੜਾ ਵਧੀਆ ਜ਼ਮੀਨੀ ਪੱਧਰ ਤੇ ਜਾ ਕੇ ਡਿਸਕਸ ਕਰੇ, ਪਰ ਕਿਤੇ ਨਾ ਕਿਤੇ ਨਾ ਉੱਥੇ ਪ੍ਰਾਈਵੇਸੀ ਐਕਟ ਦੀਆਂ ਧੱਜੀਆਂ ਉੱਡ ਰਹੀਆਂ ਸਨ। ਇੱਕ ਪਬਲਿਕ ਦਾ ਨੁਮਾਇੰਦਾ ਹੋ ਕੇ ਇੱਕ ਚੁਣਿਆ ਹੋਇਆ ਤੇ ਇੱਕ ਸੰਵਿਧਾਨਿਕ ਅਹੁਦੇ ਤੇ ਬੈਠੇ ਬੰਦੇ ਨੂੰ ਥੋੜਾ ਜਾ ਉਸ ਚੀਜ਼ਾਂ ਨੂੰ ਸੋਚਣਾ ਪੈਣਾ। ਕਈ ਵਾਰੀ ਇੰਨੇ ਇਕੱਠ ਵੱਠ ਚ ਤੇਜ਼ੀ ਚ ਬੰਦਾ ਉਨੀ ਬਰੀਕੀ ਨਾਲ ਸੋਚਦਾ ਨੀ। ਮੈਂ ਦੇਖਿਆ ਉਹ ਬੀਬੀ ਵਿਚਾਰੀ ਉਸੇ ਸਟਰਕਚਰ ਤੇ ਪਾ ਰੱਖਿਆ ਤੇ ਉਹਦੇ ਉਹਨੇ ਉਹਦੇ ਤੇ ਉੱਥੇ ਹੀ ਉਹਨੂੰ ਦਿਖਾਇਆ ਜਾ ਰਿਹਾ ਵੀ ਦੇਖੋ ਕਿਵੇਂ ਕੱਪੜਾ ਰੱਖਿਆ ਗਿਆ, ਕਿਵੇਂ ਕੱਪੜਾ ਕੱਢਿਆ ਗਿਆ ਪਬਲਿਕਲੀ ਜਿਹੜੇ ਕੈਮਰੇ ਦੇ ਉੱਤੇ। ਇੱਕ ਪ੍ਰਾਈਵੇਸੀ ਦੀਆਂ ਜਿਹੜੀਆਂ ਵੱਡੀਆਂ ਚੀਜ਼ਾਂ ਸੀ, ਇੱਕ ਔਰਤ ਸੀ, ਉਹ ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਵੱਡਾ ਹਜੂਮ ਸੀ, ਭੀੜ ਸੀ, ਉਹਦੇ ਲਈ ਕੋਈ ਹੋਰ ਤਰੀਕਾ ਵੀ ਵਰਤਿਆ ਜਾ ਸਕਦਾ ਸੀ। ਸੋ ਮੈਂ ਚਾਹੁੰਦਾ ਵੀ ਬੈਂਸ ਭਰਾਵਾਂ ਤੋਂ ਬਹੁਤ ਜਿਵੇਂ ਆਮ ਲੋਕਾਂ ਨੂੰ ਆਸ ਆ, ਮੈਨੂੰ ਵੀ ਬਹੁਤ ਵੱਡੀ ਆਸ ਆ। ਮੈਂ ਮੈਨੂੰ ਜੇ ਅੱਜ ਦੀ ਘੜੀ ਜੇ ਮੈਂ ਦੇਖਾਂ ਤਾਂ ਜੇ ਕੋਈ ਜੇ ਪੰਜਾਬ ਚ ਕੋਈ ਨੇਤਾ ਦਿਖਦਾ ਜਾਂ ਕਰਨ ਵਾਲਾ ਜਾਂ ਕੋਈ ਸਾਂਭਣ ਵਾਲਾ, ਨਵਜੋਤ ਸਿੱਧੂ ਨੂੰ ਤਾਂ ਮੈਂ ਪਹਿਲੇ ਨੰਬਰ ਤੇ ਤਾਂ ਦੇਖਦਾ ਵੀ ਉਹਦੇ ਕੋਲੇ ਚਾਂਸ ਹੈਗਾ ਕਾਂਗਰਸ ਪਾਰਟੀ ਹੋਣ ਕਰਕੇ ਉਹ ਚੌਦੇ ਤੇ ਪਹੁੰਚਣ ਦਾ, ਉਹਦੇ ਕੋਲੇ ਥੋੜਾ ਜਿਹਾ ਚਾਂਸ ਜ਼ਿਆਦੇ ਆ ਤੇ ਜੇ ਉਹਦੇ ਚ ਕੈਪੇਬਿਲਿਟੀ ਵੀ ਹੈਗੀ ਉਹ ਕਰ ਸਕਦਾ ਹੈ। ਤੇ ਦੂਜੇ ਜੇ ਦੇਖਾਂ ਤਾਂ ਮੈਨੂੰ ਇਹ ਬੈਂਸ ਬ੍ਰਦਰਸ ਦੇਖ ਰਹੇ ਆ ਜੀ ਵੀ ਬੈਂਸ ਭਰਾਵਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਜਾਂ ਜਿਹੜੀ ਸਪੀਡ ਨਾਲ ਜਾਂ ਜਿਹੜੇ ਤਰੀਕੇ ਨਾਲ ਜਾ ਰਹੇ ਆ ਉਹ ਆਉਣ ਵਾਲਾ ਭਵਿੱਖ ਮੈਨੂੰ ਦੇਖ ਰਿਹਾ ਸਿਆਸਤ ਚ। ਭਵਿੱਖ ਤਾਂ ਕਿਸੇ ਦਾ ਵੀ ਹੋ ਸਕਦਾ, ਪਰ ਚੰਗਾ ਭਵਿੱਖ ਉਹਨਾਂ ਚੰਗਾ ਭਵਿੱਖ ਬਾਰੇ ਸੋਚਦੇ ਆ ਤਾਂ ਮੈਂ ਉਹਨਾਂ ਨੂੰ ਪ੍ਰੈਫਰ ਕਰਦਾ ਵੀ ਉਹਨਾਂ ਨੂੰ ਅੱਗੇ ਆਉਣ ਬਾਰੇ ਸੋਚਦਾ ਵੀ ਉਹ ਆਉਣ ਤਾਂ ਜ਼ਿਆਦਾ ਚੰਗਾ। ਸੋ ਇਸ ਲਈ ਮੈਂ ਬੇਨਤੀ ਵੀ ਕਰਦਾ ਕਿ ਥੋੜਾ ਜਿਹਾ ਉਹਨਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ
ਜੀ। ਬਿਲਕੁਲ ਬਰਾੜ ਸਾਹਿਬ, ਖਬਰਾਂ ਦਾ ਇਹ ਸਿਲਸਿਲਾ ਇੱਥੇ ਹੀ ਰੋਕਦੇ ਆ। ਬਹੁਤ ਸਾਰੇ ਦੋਸਤ ਸਾਡੇ ਨਾਲ ਕਾਫੀ ਦੇਰ ਤੋਂ ਬਣੇ ਹੋਏ ਆ, ਉਹਨਾਂ ਦੇ ਮੈਸੇਜਸ ਮੈਂ ਜ਼ਰੂਰ ਸ਼ਾਮਿਲ ਕਰ ਦਵਾਂ ਤੁਹਾਡੇ ਜਾਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਅਸੀਂ ਇੱਕ ਖਾਸ ਟੌਪਿਕ ਦੇ ਉੱਤੇ ਗੱਲਬਾਤ ਵੀ ਕਰਨੀ ਆ, ਜਿਹਦੇ ਵਿੱਚ ਸਾਡੇ ਨਾਲ ਜਨਜੀਤ ਸਿੰਘ ਹੋਰੀ ਸਾਥ ਦੇਣਗੇ, ਔਰ ਉਸ ਹਿੱਸੇ ਦੇ ਵਿੱਚ ਅਸੀਂ ਉਮੀਦ ਕਰਾਂਗੇ ਸਾਡੇ ਦੋਸਤਾਂ ਦੇ ਸੁਨੇਹਿਆਂ ਦੀ, ਉਹਨਾਂ ਦੇ ਵਿਚਾਰਾਂ ਦੀ ਵੀ। ਸਾਡੇ ਨਾਲ ਬਹੁਤ ਦੇਰ ਤੋਂ ਕੁਝ ਦੋਸਤ ਬਣੇ ਹੋਏ ਨੇ ਈਮੇਲ ਦੇ ਜ਼ਰੀਏ ਜਿਨ੍ਹਾਂ ਨੇ ਸਾਂਝ ਬਣਾਈ ਹੋਈ ਹੈ ਜੀ। ਸੁਖਵਿੰਦਰ ਸੌਂਦ ਹੋਰੀ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਉਸ ਤੋਂ ਬਾਅਦ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਹੋਰਾਂ ਨੇ ਕਾਫੀ ਦੇਰ ਤੋਂ ਜਿਹੜੀ ਸਾਂਝ ਬਣਾਈ ਹੋਈ ਹੈ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ, ਔਰ ਇਹਨਾਂ ਨੇ ਮੇਰਾ ਖਿਆਲ ਕਰਤਾਰਪੁਰ ਲੰਘ ਕੇ ਦਾ ਜ਼ਿਕਰ ਕੀਤਾ, ਕਹਿੰਦੇ ਇਹਦਾ ਸਿਹਰਾ ਜਿਹੜਾ ਸਿੱਧੂ ਜੀ ਨੂੰ ਜਾਂਦਾ। ਬਿਲਕੁਲ, ਬਰਾੜ ਸਾਹਿਬ ਨੇ ਵੀ ਉਹੀ ਗੱਲ ਕੀਤੀ ਸੀ ਜੀ, ਔਰ ਕਹਿੰਦੇ ਮਿੰਟੂ ਬਰਾੜ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ, ਤੇ ਨਾਲ ਹੀ ਨਾਲ ਇਹਨਾਂ ਨੇ ਕਿਹਾ 72 ਸਾਲ ਸਿੱਖਾਂ ਦੀ ਅਰਦਾਸ ਜਿਹੜੀ ਆ ਉਹ ਕਬੂਲ ਹੋਈ ਹੈ, ਸ਼ਾਇਦ ਕਰਤਾਰਪੁਰ ਲਾਂਘੇ ਦੇ ਸਿਲਸਿਲੇ ਦੇ ਵਿੱਚ ਹੀ ਕਹਿ ਰਹੇ ਨੇ। ਤੇ ਉਸ ਤੋਂ ਬਾਅਦ ਦੀਪਜੋਤ ਸਿੰਘ ਬਣੇ ਨੇ, ਤੇ ਭੈਣ ਜੀ ਤੇ ਭਾਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ। ਕਹਿੰਦੇ ਚਲੋ ਜਾਣ ਦਿਓ ਗੁੱਸਾ, ਤੁਸੀਂ ਹਰ ਇੱਕ ਨੂੰ ਖੁਸ਼ ਨਹੀਂ ਕਰ ਸਕਦੇ। ਸਾਰੀਆਂ ਪੋਲੀਟੀਕਲ ਪਾਰਟੀਆਂ ਆਮ ਇਨਸਾਨਾਂ ਨੂੰ ਚੰਗੀ ਤਰ੍ਹਾਂ ਜਲੀਲ ਕਰਦੀਆਂ ਨੇ ਤੇ ਇਤਿਹਾਸ ਗਵਾਹ ਹੈ ਕਿ ਇਹ ਕਿਸੇ ਦੀਆਂ ਨਹੀਂ ਹੋਈਆਂ। ਸੌ ਹੱਥ ਰੱਸਾ ਸਿਰੇ ਤੇ ਗੰਢ, ਕਹਿੰਦੇ ਕਿਰਤ ਕਰੋ ਵੰਡ ਛਕੋ। ਸੋ ਦੀਪਜੋਤ ਸਿੰਘ ਸੋਇਨ
ਦੀਪਜੋਤ ਬਾਈ ਨਾਮ ਵੀ ਜਪੋ, ਕਿਰਤ ਕਰੋ ਵੰਡ ਛਕੋ ਦੇ ਨਾਲ ਨਾਮ ਵੀ ਜਪੋ
ਜੀ। ਤੇ ਐਨਾ ਧਾਲੀਵਾਲ ਅੱਗੇ ਬਣੇ ਨੇ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਕਹਿ ਰਹੇ ਨੇ ਐਕਚੁਅਲੀ ਕਹਿੰਦੇ ਆਈ ਵਾਂਟ ਟੂ ਸੇ ਦੇਅਰ ਇਜ਼ ਪੋਲੀਟਿਕਸ ਇਨ ਸਿੱਖਇਜ਼ਮ, ਦੈਟਸ ਵਾਈ ਦੇ ਆਰ ਮੇਕਿੰਗ ਦੀਜ਼ ਰੂਲਸ। ਦੇਖੋ ਜੀ, ਹਾਂਜੀ, ਸਮਝਣ ਦਾ ਜਿਹੜਾ ਵੱਖੋ ਵੱਖਰਾ ਤਰੀਕਾ ਨਜ਼ਰੀਆ ਹੈ ਨਾ, ਔਰ ਇਹ ਜਿਹੜੀਆਂ ਵੰਡੀਆਂ ਪਾਈਆਂ ਹੋਈਆਂ, ਇਸੇ ਕਰਕੇ ਅਸੀਂ ਇੱਕ ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਹਾਂ। ਔਰ ਮੈਂ ਕਈ ਵਾਰ ਇਹ ਮਹਿਸੂਸ ਕਰਦੀ ਹੁੰਦੀ ਹਾਂ, ਸੋਚਦੀ ਹੁੰਦੀ ਹਾਂ, ਫਿਰ ਮੇਰਾ ਨਿੱਜੀ ਇਹ ਆਪਣੀ ਇੱਕ ਨਿੱਜੀ ਸੋਚ ਹੋ ਸਕਦੀ ਹੈ ਕਿ ਜੇਕਰ ਗੁਰੂ ਸਾਹਿਬ ਇਸ ਸਮੇਂ ਦੌਰਾਨ ਹੁੰਦੇ ਤਾਂ ਉਹਨਾਂ ਦਾ ਜਿਹੜਾ ਸਮੇਂ ਦੀ ਨਬਜ਼ ਨੂੰ ਪਛਾਣ ਕੇ ਚੱਲਣ ਦਾ ਜਾਂ ਫਿਰ ਜਿਹੜਾ ਸਮੇਂ ਨੂੰ ਪਛਾਣ ਕੇ ਚੱਲਣ ਦਾ ਜਿਹੜਾ ਇੱਕ ਤਰੀਕਾ ਸੀਗਾ ਜੋ ਉਹਨਾਂ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਅਨਮੋਲ ਖਜ਼ਾਨਾ ਭੇਂਟ ਕੀਤਾ, ਔਰ ਉਹ ਇੰਨਾ ਸਮਾਂ ਪਹਿਲਾਂ ਹੀ ਉਹਨਾਂ ਨੇ ਆਉਣ ਵਾਲੇ ਸਮੇਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਭਵਿੱਖਬਾਣੀਆਂ ਉਹਦੇ ਵਿੱਚ ਕੀਤੀਆਂ ਜਿਹੜੀਆਂ ਕਿ ਅੱਜ ਸੱਚ ਹੋ ਰਹੀਆਂ। ਔਰ ਉਹਨਾਂ ਨੇ ਜਿਹੜੇ ਸਿੱਖੀ ਦੀ ਜਿਹੜੀ ਮਰਿਆਦਾ ਸੀਗੀ ਉਹ ਵੀ ਉਸ ਹਿਸਾਬ ਦੇ ਨਾਲ ਹੀ ਉਹਨਾਂ ਨੇ ਬਦਲਣੀ ਸੀਗੀ ਜਿਸ ਹਿਸਾਬ ਦਾ ਜਿਹੜਾ ਸਮਾਂ ਉਹ ਚੱਲ ਰਿਹਾ, ਜਿਸ ਹਿਸਾਬ ਦਾ ਦੌਰ ਜਿਹੜਾ ਚੱਲ ਰਿਹਾ। ਖੈਰ, ਅੱਗੇ ਸਾਡੇ ਨਾਲ ਦੁਬਾਰਾ ਹਰਜਿੰਦਰ ਸਿੰਘ ਘੁੰਮਣ ਜੁੜੇ ਆ, ਔਰ ਉਹਨਾਂ ਨੇ ਕਿਹਾ ਜੀ ਕਿ ਸਾਡੇ ਨਾਲ ਕਹਿੰਦੇ ਨਾ ਇੱਕ ਕਲਰਕ ਸੀ ਜੀ, ਉਹ ਹਿੰਦੂ ਸੀ ਤੇ ਪੰਜਾਂ ਬਾਣੀਆਂ ਦਾ ਪਾਠ ਕਰਦਾ ਸੀ। ਬਿਲਕੁਲ ਜੀ, ਇਹ ਵੰਡੀਆਂ ਅਸਲ ਦੇ ਵਿੱਚ ਸਾਡੀਆਂ ਆਪਣੀਆਂ ਹੀ ਪਾਈਆਂ ਹੋਈਆਂ ਨੇ ਹਨਾ। ਤੇ ਇਸ ਤੋਂ ਬਾਅਦ ਸਾਡੇ ਨਾਲ ਕੁਛ ਦੋਸਤ ਜਿਹੜੇ ਟੈਲੀਗ੍ਰਾਮ ਦੇ ਜ਼ਰੀਏ ਬਰਾੜ ਸਾਹਿਬ ਜੁੜੇ ਹੋਏ ਆ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ। ਸਾਡੇ ਨਾਲ ਜਸਵੀਰ ਸਿੰਘ ਕੰਗ ਹੋਰੀ ਕਾਫੀ ਦੇਰ ਤੋਂ ਬਣੇ ਹੋਏ ਸੀ, ਉਸ ਤੋਂ ਪਹਿਲਾਂ ਸਾਡੇ ਨਾਲ ਕੁਛ ਹੋਰ ਦੋਸਤ ਵੀ ਬਣੇ ਹੋਏ ਨੇ। ਅਸਲ ਦੇ ਵਿੱਚ ਟੈਲੀਗ੍ਰਾਮ ਦੀ ਜਿਹੜੀ ਸਕਰੀਨ ਹੈ ਅੱਜ ਮੇਰੇ ਕੋਲ ਬਹੁਤੀ ਕਲੀਅਰ ਤਾਂ ਨਹੀਂ ਆ ਰਹੀ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਹਨਾਂ ਦੇ ਸਾਰਿਆਂ ਦੇ ਜਿਹੜੇ ਮੈਂ ਮੈਸੇਜ ਆ ਸ਼ਾਮਲ ਕਰ ਸਕਾਂ। ਦਲਜੀਤ ਢਿੱਲੋਂ ਭਾਜੀ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਔਰ ਇਹਨਾਂ ਨੇ ਇੱਕ ਬਹੁਤ ਸੋਹਣਾ ਵਿਚਾਰ ਵੀ ਭੇਜਿਆ ਸੀਗਾ, ਔਰ ਨਾਲ ਹੀ ਨਾਲ ਇਹਨਾਂ ਨੇ ਕਿਹਾ, ਕਹਿੰਦੇ ਮਿੰਟੂ ਭਾਜੀ ਜਿਹੜੀ ਬਾਈਬਲ ਵਾਲੀ ਸਟੋਰੀ ਹੈ ਨਾ, ਕਹਿੰਦੇ ਉਹ ਇੰਨ ਬਿੰਨ ਮੇਰੇ ਨਾਲ ਵੀ ਵਾਪਰੀ ਹੈ, ਔਰ ਇਹਨਾਂ ਨੇ ਆਵਾਜ਼ ਦੇ ਵੱਲ ਵੀ ਧਿਆਨ ਦਵਾਇਆ ਸੀਗਾ। ਤੇ ਇਹਦੇ ਨਾਲ ਹੀ ਕੁਛ ਹੋਰ ਦੋਸਤ ਜਿਨ੍ਹਾਂ ਨੇ ਆਵਾਜ਼ ਵੱਲ ਸਾਡਾ ਧਿਆਨ ਦਵਾਇਆ ਸੀਗਾ, ਔਰ ਮੈਂ ਉਮੀਦ ਕਰਦੀ ਹਾਂ ਜੀ ਕਿ ਆਵਾਜ਼ ਦੇ ਵਿੱਚ ਹੁਣ ਜ਼ਰੂਰ ਜਿਹੜੀ ਖਰਾਬੀ ਆਈ ਸੀ ਉਹ ਦੂਰ ਹੋ ਗਈ ਹੋਏਗੀ, ਔਰ ਜੇਕਰ ਨਹੀਂ ਹੋਏ ਤਾਂ ਅਸੀਂ ਇੱਕ ਹੁਣ ਬ੍ਰੇਕ ਵੀ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਅਸੀਂ ਅਗਲੇ ਹਿੱਸੇ ਦੇ ਵਿੱਚ ਵੀ ਜਾਣਾ। ਪਰ ਉਸ ਤੋਂ ਪਹਿਲਾਂ ਕੁਛ ਹੋਰ ਜਿਹੜੇ ਮੈਸੇਜ ਮੈਨੂੰ ਹੁਣ ਸਕਰੀਨ ਤੇ ਦਿਖਾਈ ਦਿੱਤੇ ਆ, ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ ਕਾਫੀ ਦੇਰ ਤੋਂ ਸਾਡੇ ਨਾਲ ਬਣੇ ਹੋਏ ਨੇ, ਇੱਕ ਵਿਚਾਰ ਵੀ ਭੇਜਿਆ, ਔਰ ਉਸ ਤੋਂ ਬਾਅਦ ਇੱਕ ਖ਼ਬਰ ਤੇ ਟਿੱਪਣੀ ਵੀ ਲੈਣੀ ਹੈ ਉਹਨਾਂ ਨੇ। ਕਹਿੰਦੇ ਭਰੋਸਾ, ਵਿਸ਼ਵਾਸ ਦੁਨੀਆਂ ਦੀਆਂ ਸਭ ਤੋਂ ਕੀਮਤੀ ਸ਼ੈਆਂ ਹਨ, ਜਿਨ੍ਹਾਂ ਨੂੰ ਕਮਾਉਣ ਬਣਾਉਣ ਲਈ ਜ਼ਿੰਦਗੀ ਲੱਗ ਜਾਂਦੀ ਹੈ, ਗਵਾਉਣ ਲਈ ਪਲ ਵੀ ਨਹੀਂ ਲੱਗਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ। ਔਰ ਵਾਕਈ ਇਹ ਸੱਚੀ ਗੱਲ ਹੈ ਕਿ ਇਹਨਾਂ ਚੀਜ਼ਾਂ ਨੂੰ ਕਮਾਉਣ ਦੇ ਲਈ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ, ਔਰ ਫਿਰ ਵੀ ਉਹ ਜ਼ਿੰਦਗੀ ਵੀ ਥੋੜੀ ਪੈ ਜਾਂਦੀ ਹੈ ਹਨਾ, ਕਿਸੇ ਦਾ ਵਿਸ਼ਵਾਸ ਜਿੱਤਣ ਦੇ ਲਈ, ਪਰ ਗਵਾਉਣ ਦੇ ਲਈ ਅਸੀਂ ਇੱਕ ਸੈਕਿੰਡ ਦਾ ਸਮਾਂ ਵੀ ਥੋੜਾ ਹੁੰਦਾ। ਤੇ ਪਾਲਾ ਬੈਂਸ ਕੋਬਰਮ ਆਸਟ੍ਰੇਲੀਆ ਵਾਲੇ ਵੀ ਜੁੜੇ ਹੋਏ ਆ, ਪਰ ਉਸ ਤੋਂ ਪਹਿਲਾਂ ਮੈਂ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲਿਆਂ ਦਾ ਜਿਹੜਾ ਅਗਲਾ ਸੁਨੇਹਾ ਸ਼ਾਮਲ ਕਰਾਂ। ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਰਾਜਨਾਥ ਦੇ ਭਾਸ਼ਾ ਦੇ ਬਿਆਨ ਤੇ ਦੱਖਣੀ ਸੂਬੇ ਚ ਕਈ ਵਿਰੋਧ ਚ ਬੋਲੇ ਆ, ਪੰਜਾਬ ਦੀ ਕਿਸੇ ਵੀ ਸਿਆਸੀ ਪਾਰਟੀ ਦਾ ਕਹਿੰਦੇ ਕੋਈ ਲੀਡਰ ਨਹੀਂ ਬੋਲਿਆ, ਆਪਣੇ ਆਪ ਨੂੰ ਪੰਜਾਬੀ ਪਾਰਟੀ ਅਖਵਾਉਣ ਵਾਲੀ ਅਕਾਲੀ ਧਿਰ ਦੇ ਕਿਸੇ ਲੀਡਰ ਨੇ ਕੋਈ ਬਿਆਨ ਨਹੀਂ ਦਿੱਤਾ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?
ਬਿਲਕੁਲ ਜੀ, ਤਕਰੀਬਨ ਕਾਫੀ ਲੰਮੀ ਚੌੜੀ ਗੱਲ ਅਸੀਂ ਨੋਟ ਕਰ ਚੁੱਕੇ ਹਾਂ ਇਸ ਵਿਸ਼ੇ ਦੇ ਉੱਤੇ, ਤੇ ਅਸੀਂ ਪਹਿਲਾਂ ਵੀ ਇਸ ਤੇ ਕਾਫੀ ਟਿੱਪਣੀਆਂ ਕਰ ਚੁੱਕੇ ਹਾਂ, ਤੇ ਕਿਸੇ ਦਿਨ ਸਪੈਸ਼ਲ ਇਸ ਤੇ ਵਿਚਾਰਾਂ ਕਰਾਂਗੇ ਜੀ।
ਬਿਲਕੁਲ, ਤੇ ਅੱਗੇ ਇਹਨਾਂ ਨੇ ਸਲੋ ਇੰਜੈਕਟ ਵਾਲੀ ਨੀਤੀ ਦੇ ਨਾਲ ਵੀ ਸਹਿਮਤੀ ਪ੍ਰਗਟਾਈ ਆ, ਤੇ ਬਾਕੀ ਕਹਿੰਦੇ ਵੀ ਸਾਡੇ ਸਿੱਖ ਬਾਬੇ ਆਪਣੀਆਂ ਜੜਾਂ ਵੀ ਆਪ ਵੱਢ ਰਹੇ ਨੇ। ਖੈਰ, ਪਾਲਾ ਬੈਂਸ ਕੋਬਰਮ ਵਾਲੇ ਜਿਹੜੇ ਆ ਜੀ, ਉਹ ਵੀ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈਏ ਤੁਹਾਨੂੰ ਤੇ ਮੈਨੂੰ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ, ਤੇ ਇਹਨਾਂ ਨੇ ਵੀ ਆਵਾਜ਼ ਵੱਲ ਧਿਆਨ ਦਵਾਇਆ ਸੀ। ਜਗਤਾਰ ਜੌਲ, ਉਹ ਵੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ, ਸਤਿ ਸ੍ਰੀ ਅਕਾਲ ਬੁਲਾਈਏ ਸਾਡੇ ਵੱਲੋਂ ਜੀ, ਸਤਿ ਸ੍ਰੀ ਅਕਾਲ ਜੀ। ਤੇ ਆਵਾਜ਼ ਪਹਿਲਾਂ ਕਹਿੰਦੇ ਕੱਟਦੀ ਸੀ ਜੀ, ਤੇ ਉਮੀਦ ਕਰਦੀ ਹਾਂ ਹੁਣ ਆਵਾਜ਼ ਦੇ ਵਿੱਚ ਖਰਾਬੀ ਦੂਰ ਹੋ ਗਈ ਹੈ। ਪਰਮਜੀਤ ਸਿੰਘ ਧਾਲੀਵਾਲ ਅੱਗੇ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਦੋਵਾਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਬਰਾੜ ਸਾਹਿਬ, ਖ਼ਬਰਾਂ ਦਾ ਸਿਲਸਿਲਾ ਹੁਣ ਇੱਥੇ ਹੀ ਰੋਕਦੇ ਹਾਂ, ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ, ਉੱਪਰ ਹੋ ਚੁੱਕਿਆ, ਤੇ ਅਸੀਂ ਹੋਰ ਖ਼ਬਰਾਂ ਹੁਣ ਸ਼ਾਮਲ ਨਹੀਂ ਕਰ ਪਾਵਾਂਗੇ।
ਬਹੁਤ ਬਹੁਤ ਮਿਹਰਬਾਨੀ ਜੀ, ਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ
ਜੀ। ਜ਼ਰੂਰ,
ਸੁਣਾ ਮਾਫ਼।
ਧੰਨਵਾਦ। ਸੋ ਦੋਸਤੋ, ਇਹ ਸਨ ਮਿੰਟੂ ਬਰਾੜਹੁਰੀ ਜਿਹੜੇ ਕਿ ਸਾਡੇ ਨਾਲ ਈਡਨ ਹੋਪ ਤੋਂ ਜੁੜੇ ਹੋਏ ਸਨ ਖਬਰਾਂ ਦੇ ਇਸ ਖਾਸ ਸਿਲਸਿਲੇ ਦੇ ਵਿਚ। ਇਹ ਖਬਰਾਂ ਦਾ ਸਿਲਸਿਲਾ ਜਿਹੜਾ ਜੀ ਉਹ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ, ਕਿਉਂਕਿ ਸਮਾਂ ਜਿਹੜਾ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਤੇ ਬ੍ਰੇਕ ਤੋਂ ਬਾਅਦ ਅੱਜ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਹੈ। ਜਿਹੜਾ ਵਿਸ਼ਾ ਅਸੀਂ ਤੁਹਾਨੂੰ ਪ੍ਰੋਗਰਾਮ ਦੀ ਸ਼ੁਰੂਆਤ ਚ ਵੀ ਦੱਸਿਆ ਸੀਗਾ ਕਿ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਗੁੰਮਰਾਹ ਕਰਨ ਵਿਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਜਿਹੜਾ ਯੋਗਦਾਨ ਆ, ਜਾਂ ਫਿਰ ਕਿਹੜਾ ਮਾਹੌਲ ਜਿਹੜਾ ਆ ਉਹ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ, ਜਿਹਦੇ ਵਿਚ ਅੱਜ ਅਸੀਂ ਜਿਹੜੀ ਖਾਸ ਗੱਲਬਾਤ ਆ ਉਹ ਕਰਾਂਗੇ। ਜਿਹੜਾ ਸੰਗੀਤ ਔਰ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਆ ਉਹਦੇ ਵਿਚ ਜੋ ਪਰੋਸਿਆ ਗਿਆ ਆ ਉਹ ਕਿੰਨਾ ਕੁ ਵਾਜਿਬ ਆ, ਔਰ ਸਾਡੇ ਨੌਜਵਾਨਾਂ ਦੇ ਜਿਹੜੇ ਵਿਕਾਸ ਦੇ ਵਿਚ ਕਿਸ ਤਰ੍ਹਾਂ ਦੀਆਂ ਰੁਕਾਵਟਾਂ ਜਿਹੜੀਆਂ ਉਹ ਪੈਦਾ ਕਰ ਰਿਹਾ। ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਰਦਾਰ ਜਨਜੀਤ ਸਿੰਘ ਸੇਖੋਂ ਹੁਰੀ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ, ਔਰ ਉਨ੍ਹਾਂ ਦੀ ਜਿਹੜੀ ਇੰਟਰੋਡਕਸ਼ਨ ਆ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਦਵਾਂਗੇ। ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਹੁੰਦੇ ਹਾਂ ਹਾਜ਼ਰ। ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ
04 2 8 8 9 5 5 6 Aditya Films Presents Teri Meri Jodi Chinda Hoya Je Tera Rishta Tutta Eh Je Mudan Kodi Dauga Vi Kon Kya Main Tunda Va Te Bella Gamar Ke Turda Aaj Vi Jaga Dekh Lo Kalle Kalle Kodi Majnu De Piche Bhaiya Dastan Anmol Le Rishte Aandi Pyar Di Takrar Di Starring Sammy Gill King B Chauhan and Sidhu Moosewala Teri Meri Jodi Jodi Dena Sitambar Ton Tuhade Nazdeeki Cinema Karan Che Come On In Ho In Visit With YG
ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮ ਨੇ, ਉਹਦੇ ਵਿਚੋਂ ਟ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6126873323 028 859 0377 ਤੇ।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ with visa aid immigration and education services jis vich migration sambandhi kise vi tarah de sawal da jawab tusi le sakoge so sunna na bhulna har mangalwar amardeep kaur naal sham 7 baje to 8 baje tak program migration matters
tusi sun rahe ho apna harman radio 24 ghante 7 din australia da pehla punjabi radio harman radio 24
Harman Radio. Radio.
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਤੋਂ ਪਹਿਲਾਂ ਸਮਾਂ ਸੀ ਇੱਕ ਬ੍ਰੇਕ ਦਾ, ਵਪਾਰਕ ਵਕਫੇ ਦਾ, ਜਿਸ ਦੌਰਾਨ ਤੁਸੀਂ ਸੁਣੇ ਕੁਝ ਇਸ਼ਤਿਹਾਰ ਸਾਡੇ ਸਹਿਯੋਗੀਆਂ ਦੇ, ਸਾਡੇ ਸਪੋਂਸਰਸ ਦੇ। ਤੇ ਅਸੀਂ ਇੱਕ ਵਾਰ ਫੇਰ ਸਾਰੇ ਸਪੋਂਸਰਸ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਪੋਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਾਡਾ ਸਹਿਯੋਗ ਦਿੰਦੇ ਨੇ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਹੈ, ਜਿਹੜਾ ਸਿਲਸਿਲਾ ਉਹ ਹੈ ਗੱਲਬਾਤ ਦਾ। ਸੋ ਗੱਲਬਾਤ ਅਸੀਂ ਕਿਸੇ ਨਾ ਕਿਸੇ ਟੋਪਿਕ ਦੇ ਉੱਤੇ ਕਰਦੇ ਹੁੰਦੇ ਹਾਂ ਇਸ ਸਿਲਸਿਲੇ ਦੇ ਵਿੱਚ। ਸੋ ਅੱਜ ਦਾ ਜਿਹੜਾ ਟੋਪਿਕ ਹੈ ਉਹ ਅਸੀਂ ਪਿਛਲੇ ਹਫ਼ਤੇ ਦੇ ਟੋਪਿਕ ਦੇ ਨਾਲ ਰਲਦਾ ਮਿਲਦਾ ਹੀ ਰੱਖਿਆ। ਰਲਦਾ ਮਿਲਦਾ ਇਸ ਕਰਕੇ ਕਿਉਂਕਿ ਜ਼ਿਆਦਾਤਰ ਅਸੀਂ ਜਦੋਂ ਵੀ ਕੋਈ ਟੋਪਿਕ ਛੋਹਨੇ ਆ ਤਾਂ ਸਾਡਾ ਜਿਹੜਾ ਫੋਕਸ ਹੁੰਦਾ ਆ, ਸਾਡਾ ਜਿਹੜਾ ਕੇਂਦਰ ਹੁੰਦੇ ਆ, ਉਹ ਸਾਡੀ ਨੌਜਵਾਨ ਪੀੜ੍ਹੀ ਹੁੰਦੀ ਹੈ। ਸਾਡੇ ਉਹ ਨੌਜਵਾਨ ਜਿਹੜੇ ਕੈਨੇਡਾ ਜਾਂ ਆਸਟ੍ਰੇਲੀਆ ਵਰਗੀਆਂ ਕੰਟਰੀਜ਼ ਦੇ ਵਿੱਚ, ਇਨ੍ਹਾਂ ਦੇਸ਼ਾਂ ਦੇ ਵਿੱਚ ਪੜ੍ਹਾਈ ਦੇ ਲਈ ਪਹੁੰਚਦੇ ਆ, ਹਨਾ। ਔਰ ਬਹੁਤ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਪੰਜਾਬ ਤੋਂ ਜਾਂ ਭਾਰਤ ਤੋਂ ਇਨ੍ਹਾਂ ਦੇਸ਼ਾਂ ਦੇ ਵਿੱਚ ਪਹੁੰਚਣ ਵਾਲੇ ਜਿਹੜੇ ਇਹ ਨੌਜਵਾਨ ਆ, ਉਨ੍ਹਾਂ ਦੇ ਪਿਛੋਕੜ ਵੱਲ ਝਾਤ ਮਾਰਿਆਂ ਪਤਾ ਲੱਗਦਾ ਕਿ ਉਨ੍ਹਾਂ ਦੇ ਜਿਹੜੇ ਪਰਿਵਾਰਕ ਮੈਂਬਰ ਆ, ਉਨ੍ਹਾਂ ਨੇ ਬਹੁਤ ਮੁਸ਼ਕਲਾਂ ਦੇ ਨਾਲ ਉਨ੍ਹਾਂ ਦੇ ਲਈ ਕਰਜ਼ੇ ਚੁੱਕ ਕੇ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੇ ਵਿੱਚ ਭੇਜਿਆ ਹੁੰਦਾ। ਕਾਰਨ ਕੀ ਹੁੰਦਾ ਕਿ ਉਥੇ ਵੀ ਜਿਹੜੇ ਹਾਲਾਤ ਆ ਉਹ ਬਹੁਤੇ ਸਹੀ ਨਹੀਂ ਆ। ਸੋ ਇਸ ਕਰਕੇ ਮਾਪਿਆਂ ਨੂੰ ਲੱਗਦਾ ਕਿ ਇੱਥੇ ਇਨ੍ਹਾਂ ਦਾ ਜਿਹੜਾ ਭਵਿੱਖ ਆ ਉਹ ਖਤਰੇ ਚ ਆ, ਕਿਉਂਕਿ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਨੇ, ਹੋਰ ਬਹੁਤ ਸਾਰੀਆਂ ਜਿਹੜੀਆਂ ਕੁਰੀਤੀਆਂ ਉਥੇ ਫੈਲ ਰਹੀਆਂ ਨੇ। ਸੋ ਅੱਜ ਅਸੀਂ ਟੋਪਿਕ ਜਿਹੜਾ ਚੁਣਿਆ ਉਹ ਇਹ ਹੈ ਕਿ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਕਿਹੜੀਆਂ ਚੀਜ਼ਾਂ, ਉਹ ਕਿਹੜੀਆਂ ਗੱਲਾਂ ਜਾਂ ਫਿਰ ਉਹ ਕਿਹੜਾ ਮਾਹੌਲ ਜਿਹੜਾ ਆ ਉਹ ਕਾਰਗਰ ਸਿੱਧ ਹੋ ਰਿਹਾ, ਕੀ ਚੀਜ਼ਾਂ ਜਿਹੜੀਆਂ ਆ ਉਹ ਉਨ੍ਹਾਂ ਦੇ ਲਈ ਵਾਜਬ ਨੇ, ਕੀ ਉਨ੍ਹਾਂ ਦੇ ਲਈ ਨਾ ਵਾਜਬ ਨੇ। ਸੋ ਇਸ ਟੋਪਿਕ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਨੀ ਆ। ਸੋ ਇਸ ਗੱਲਬਾਤ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਇਸ ਵੇਲੇ ਸਾਡੇ ਨਾਲ ਸਰਦਾਰ ਜਨਜੀਤ ਸਿੰਘ ਸੇਖੋ ਜੀ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਉਨ੍ਹਾਂ ਦੇ ਬਾਰੇ ਜੇ ਮੈਂ ਥੋੜੀ ਜਿਹੀ ਇੰਟਰੋਡਕਸ਼ਨ ਦੇਵਾਂ ਤਾਂ ਉਨ੍ਹਾਂ ਦਾ ਇੱਕ ਲੰਮਾ ਤਜਰਬਾ ਅਧਿਆਪਨ ਦੇ ਖੇਤਰ ਦੇ ਵਿੱਚ, ਬਹੁਤ ਲੰਮੇ ਸਮੇਂ ਤੋਂ ਉਹ ਜੁੜੇ ਹੋਏ ਨੇ ਅਧਿਆਪਨ ਦੇ ਕਿੱਤੇ ਦੇ ਨਾਲ ਵੀ, ਔਰ ਇਸ ਤੋਂ ਇਲਾਵਾ ਉਹ ਫਾਰਮਰ ਐਡੀਸ਼ਨ ਡਾਇਰੈਕਟਰ ਰਹੇ ਨੇ ਜੀ, ਆਦੇਸ਼ ਗਰੁੱਪ ਆਫ ਇੰਸਟੀਟਿਊਸ਼ਨ ਦੇ ਚੇਅਰਮੈਨ ਰਹੇ ਨੇ ਪੰਜਾਬ ਡਿਗਰੀ ਕਾਲਜ ਫਰੀਦਕੋਟ ਦੇ, ਜਿਹੜੇ ਕਿ ਅੱਜ ਵੀ ਹੈਗੇ ਆ, ਔਰ ਨਾਲ ਹੀ ਨਾਲ ਆਸਟ੍ਰੇਲੀਆ ਦੇ ਵਿੱਚ ਉਹ ਮੈਨੇਜਿੰਗ ਡਾਇਰੈਕਟਰ ਨੇ ਗਰੇਵਾਲ ਮਿਲਸ ਦੇ। ਸੋ ਸਾਡੇ ਲਈ ਬੜੀ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਕਿ ਸਾਡੇ ਨਾਲ ਇਸ ਮੰਚ ਦੇ ਉੱਤੇ ਉਨ੍ਹਾਂ ਦੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਪੈਣ ਜਾ ਰਹੀ ਹੈ, ਜਿਨ੍ਹਾਂ ਨੇ ਨੌਜਵਾਨਾਂ ਨੂੰ ਬਹੁਤ ਨੇੜਿਓਂ ਵੇਖਿਆ, ਉਨ੍ਹਾਂ ਦੀ ਮਨੋਸਥਿਤੀ ਨੂੰ ਬੜੇ ਨੇੜਿਓਂ ਸਮਝਦੇ ਨੇ। ਸੋ ਬਹੁਤ ਬਹੁਤ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ ਜਨਜੀਤ ਸਿੰਘ ਸੇਖੋਂ ਭਾਜੀ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ, ਸ਼ੁਕਰੀਆ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਲੈਣ ਵਾਸਤੇ।
ਜੀ ਦੇਖੋ ਜੀ, ਸਾਡੇ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਜਦੋਂ ਵੀ ਕਿਸੇ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਹਾਂ, ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਟੋਪਿਕ ਦੇ ਉੱਤੇ ਗੱਲਬਾਤ ਕਰਦੇ ਹਾਂ, ਅਸੀਂ ਉਸ ਟੋਪਿਕ ਦੇ ਜਿਹੜਾ ਉਹਦੀ ਡੂੰਘਾਣ ਦੇ ਵਿੱਚ ਜ਼ਰੂਰ ਜਾਈਏ। ਔਰ ਜਦੋਂ ਅਸੀਂ ਇਸ ਟੋਪਿਕ ਦੇ ਉੱਤੇ ਪਿਛਲੇ ਹਫ਼ਤੇ ਵੀ ਗੱਲਬਾਤ ਕੀਤੀ ਸੀ, ਇਹਦੇ ਨਾਲ ਰਲਦਾ ਮਿਲਦਾ ਖੈਰ ਉਹ ਟੋਪਿਕ ਸੀਗਾ, ਤੇ ਉਸ ਦੌਰਾਨ ਜੋ ਅਸੀਂ ਗੱਲਬਾਤ ਕੀਤੀ ਔਰ ਜਿਹੜੇ ਇਸ਼ੂਜ਼ ਦੇ ਜਿਹੜੇ ਮੁੱਦੇ ਜਿਹੜੇ ਅਸੀਂ ਚੁੱਕੇ, ਉਨ੍ਹਾਂ ਮੁੱਦਿਆਂ ਨੂੰ ਸਾਰੇ ਹੀ ਜਿਹੜੇ ਲਿਸਨਰਸ ਆ ਉਨ੍ਹਾਂ ਨੇ ਆਪ ਵੀ ਮਹਿਸੂਸ ਕੀਤਾ ਆ, ਔਰ ਉਹ ਇਹ ਰਿਅਲਾਈਜ਼ ਕਰਦੇ ਆ, ਪਲ ਪਲ ਰਿਅਲਾਈਜ਼ ਕਰਦੇ ਆ ਇਸ ਚੀਜ਼ ਨੂੰ, ਇਸ ਹਕੀਕਤ ਨੂੰ ਉਹ ਹੰਢਾਉਂਦੇ ਵੀ ਰਹੇ ਆ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਉਹ ਸਹੀ ਨਹੀਂ ਆ, ਜਿਹਦੇ ਕਾਰਨ ਅਸੀਂ ਇਨ੍ਹਾਂ ਦੇਸ਼ਾਂ ਦੇ ਵਿੱਚ ਆਉਣੇ ਆ, ਹਨਾ। ਪਰ ਇਨ੍ਹਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਜਿਹੜੀ ਸਾਡੀ ਨੌਜਵਾਨੀ ਆ ਉਹ ਖੁਆਰ ਹੁੰਦੀ ਆ, ਹਨਾ। ਕਿਹੜੀਆਂ ਚੀਜ਼ਾਂ ਆ ਜਿਹੜੀਆਂ ਉਨ੍ਹਾਂ ਨੂੰ ਗੁੰਮਰਾਹ ਕਰਦੀਆਂ, ਕੀ ਉਨ੍ਹਾਂ ਦਾ ਜਿਹੜਾ ਆਲਾ ਦੁਆਲਾ ਉਨ੍ਹਾਂ ਨੂੰ ਗੁੰਮਰਾਹ ਕਰ ਰਿਹਾ, ਕੀ ਕੁਛ ਇਹੋ ਜਿਹੇ ਅਨਸਰ ਆ ਜਿਹੜੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਆ, ਜਾਂ ਫਿਰ ਕੀ ਅੱਜ ਜੋ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਪਰੋਸਿਆ ਜਾ ਰਿਹਾ ਆ, ਅਸੀਂ ਕਹਿੰਨੇ ਆ ਕਿ ਜਿਹੜਾ ਪੰਜਾਬੀ ਸੰਗੀਤ ਆ ਉਹ ਧੂਮਾਂ ਪਾ ਰਿਹਾ ਦੁਨੀਆਂ ਦੇ ਵਿੱਚ, ਪਰ ਜੋ ਉਨ੍ਹਾਂ ਦੀਆਂ ਵੀਡੀਓਜ਼ 'ਚ ਦਿਖਾਇਆ ਜਾ ਰਿਹਾ ਆ ਉਹਦਾ ਕੀ ਪ੍ਰਭਾਵ ਸਾਡੇ ਨੌਜਵਾਨ ਕਬੂਲ ਰਹੇ ਆ, ਜੋ ਫਿਲਮਾਂ ਦੇ ਵਿੱਚ ਦਿਖਾਇਆ ਜਾ ਰਿਹਾ ਆ ਉਹਦਾ ਕੀ ਪ੍ਰਭਾਵ ਸਾਡੇ ਨੌਜਵਾਨ ਕਬੂਲ ਰਹੇ ਆ, ਜਾਂ ਫਿਰ ਜੇ ਅਸੀਂ ਆਏ ਦਿਨ ਦੇਖੀਏ ਤਾਂ ਬਹੁਤ ਸਾਰੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਕਹਿ ਲਈਏ ਕਿ ਸੱਭਿਆਚਾਰਕ ਮੇਲੇ ਹੁੰਦੇ ਆ ਜਿਨ੍ਹਾਂ ਦੇ ਵਿੱਚ, ਹਨਾ, ਬਹੁਤ ਸਾਰੇ ਜਿਹੜੇ ਗਾਇਕ ਕਲਾਕਾਰ ਆਉਂਦੇ ਨੇ, ਕਿੰਨੇ ਕੁ ਜਾਇਜ਼ ਹੁੰਦੇ ਆ, ਕਿੰਨੇ ਕੁ ਨਾਜਾਇਜ਼ ਹੁੰਦੇ ਆ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕਰਨੀ ਬਣਦੀ ਹੈ। ਜੀ ਸੇਖੋਂ ਸਾਹਿਬ।
ਹਾਂਜੀ ਭੈਣ ਜੀ, ਬੜਾ ਤੁਸੀਂ ਵਧੀਆ ਟੋਪਿਕ ਚੂਜ਼ ਕੀਤਾ ਹੈਗਾ, ਤੇ ਅੱਜ ਦੇ ਸਮੇਂ ਦੀ ਬਹੁਤ ਜ਼ਰੂਰੀ ਮੰਗ ਵੀ ਹੈਗੀ ਆ ਕਿ ਸਾਨੂੰ ਜਿਹੜਾ ਇਸ ਟੋਪਿਕ ਤੇ, ਇਹੋ ਜਿਹੇ ਟਾਈਪ ਆਫ ਟੋਪਿਕ ਤੇ ਡਿਸਕਸ ਕਰਨਾ ਚਾਹੀਦਾ ਹੈਗਾ ਕਿਉਂਕਿ ਮੈਨੂੰ ਲੱਗਦਾ ਹੈਗਾ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਸੋਤੇ ਸਿੱਧ ਸਾਡੇ ਧਿਆਨ ਚ ਨਹੀਂ ਰਹਿੰਦੀਆਂ ਹੈਗੀਆਂ ਤੇ ਜਾਂ ਸਾਡਾ ਕੁਦਰਤੀ ਧਿਆਨ ਨਹੀਂ ਹੁੰਦਾ। ਜਿਵੇਂ ਆਪਾਂ ਪਹਿਲਾਂ ਵੀ ਮੈਂ ਹੁਣ ਤੁਹਾਡਾ ਇੱਕ ਪ੍ਰੋਗਰਾਮ ਦੇਖ ਰਿਹਾ ਸੀਗਾ ਖਬਰਨਾਮਾ ਦੇ ਵਿੱਚ ਮਿੰਟੂ ਬਰਾੜ ਜੀ ਨਾਲ ਡਿਸਕਸ ਕਰ ਰਹੇ ਸੀਗੇ ਤੇ ਕਈ ਚੀਜ਼ਾਂ ਹੌਲੀ ਹੌਲੀ ਇੰਜੈਕਟ ਕੀਤੀਆਂ ਜਾਂਦੀਆਂ। ਮੈਂ 100% ਉਸ ਚੀਜ਼ ਦੇ ਨਾਲ ਸਹਿਮਤ ਹੈਗਾ ਕਿ ਸਲੋ ਪੋਇਜ਼ਨਿੰਗ ਤੇ ਅੱਜ ਵਾਲਾ ਟੌਪਿਕ ਵੀ ਮੈਨੂੰ ਲੱਗਦਾ ਵੀ ਕਾਫੀ ਉਹਦੇ ਨਾਲ ਮਿਲਦਾ ਜੁਲਦਾ ਹੈਗਾ ਕਿ ਇਹ ਜਿਹੜੀ ਅੱਜ ਦਾ ਸਾਡਾ ਜਿਹੜਾ ਨੌਜਵਾਨ ਹੈ ਜਿਹੜਾ ਜਿਹਦੇ ਵਿੱਚ ਆਪਾਂ ਜ਼ਿਆਦਾ ਜੇ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੀਏ ਚਾਹੇ ਉਹ ਇੱਥੇ ਨੂੰ ਜਿਹੜਾ ਬੱਚਾ ਮੂਵ ਕਰ ਰਿਹਾ ਹੈਗਾ ਇਹਨਾਂ ਕੰਟਰੀਜ਼ ਦੇ ਵਿੱਚ ਮਾਈਗ੍ਰੇਟ ਹੋ ਰਿਹਾ ਹੈਗਾ ਤੇ ਉਹ ਜਿਹੜੀਆਂ ਇਹ ਚੀਜ਼ਾਂ ਛੱਡ ਨਹੀਂ ਰਿਹਾ ਇੱਥੇ ਵੀ ਉਹ ਸੇਮ ਉਹਦਾ ਉਹੀ ਪੈਟਰਨ ਹੈਗਾ। ਸੋ ਇਹ ਜਿੰਨਾ ਵੀ ਮਤਲਬ ਮੈਂ ਸਮਝਦਾ ਹੈਗਾ ਕਿ ਜਿਹੜਾ ਮੀਡੀਆ ਦਾ ਇੱਕ ਬਿਗ ਰੋਲ ਹੈਗਾ ਇਸ ਚੀਜ਼ ਦੇ ਵਿੱਚ ਜਿਹਦੇ ਵਿੱਚ ਆਪਾਂ ਸਭ ਤੋਂ ਵੱਧ ਆਪਾਂ ਕਹਿ ਸਕਦੇ ਜਿਹੜਾ ਸਿੰਗਰ ਜਿਹੜਾ ਪਾਰਟ ਹੈਗਾ ਕਿਉਂਕਿ ਅੱਜ ਅਸੀਂ ਦੇਖੀਏ ਤਾਂ ਸਾਡੇ ਜਿਹੜੇ ਰੋਲ ਮਾਡਲ ਬਣੇ ਹੋਏ ਆ ਸਾਡੀ ਯੂਥ ਦੇ ਸਾਡੀ ਨੌਜਵਾਨੀ ਦੇ ਉਹ ਹੈਗੇ ਸਿੰਗਰ ਜਾਂ ਐਕਟਰ। ਜਿਹੜੇ ਹੁਣ ਅਸੀਂ ਸਭਿਆਚਾਰ ਦੀ ਗੱਲ ਕਰਦੇ ਆ ਅਸੀਂ ਸਮਝਦੇ ਹੈਗੇ ਆ ਕਿ ਗੀਤ ਸੰਗੀਤ ਗਾਣੇ ਜਿਹੜੇ ਹੈਗੇ ਆ ਜਾਂ ਭੰਗੜੇ ਹੈਗੇ ਆ ਜਾਂ ਗਿੱਧੇ ਹੈਗੇ ਆ ਇਹ ਸਾਡਾ ਸਭਿਆਚਾਰ ਆ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਬੱਚੇ ਆ ਪੇਰੈਂਟਸ ਕਹਿੰਦੇ ਹੈਗੇ ਆ ਵੀ ਅਸੀਂ ਆਪਣੇ ਬੱਚਿਆਂ ਨੂੰ ਸਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਆ ਤੇ ਆਓ ਆਪਾਂ ਫਲਾਨੀ ਥਾਂ ਤੇ ਸਿੰਗਰ ਲੱਗਿਆ ਹੈਗਾ ਫਲਾਨੀ ਥਾਂ ਤੇ ਆਹ ਮੇਲਾ ਹੋ ਰਿਹਾ ਹੈਗਾ ਤੇ ਆਪਾਂ ਬੱਚਿਆਂ ਨੂੰ ਸਭਿਆਚਾਰ ਨਾਲ ਜੋੜੀਏ। ਮੈਂ ਸਮਝਦਾ ਇਹ ਸਭਿਆਚਾਰ ਨਹੀਂ ਹੈਗਾ ਸਭਿਆਚਾਰ ਦਾ ਜਸਟ ਇੱਕ ਛੋਟਾ ਜਿਹਾ ਇੱਕ ਪਾਰਟ ਹੈ ਛੋਟਾ ਜਿਹਾ ਇੱਕ ਹਿੱਸਾ ਸਾਡਾ ਦਾ ਜਿਹੜਾ ਸਭਿਆਚਾਰ ਹੈ ਪੰਜਾਬੀਆਂ ਦਾ ਸਾਡਾ ਤਾਂ ਬੜਾ ਅਮੀਰ ਸਭਿਆਚਾਰ ਆ ਅਮੀਰ ਵਿਰਸਾ ਸਾਡੇ ਕੋਲ ਸਾਡਾ ਕੋਲ ਬੜਾ ਵੱਧ ਵੱਡਾ ਖਜ਼ਾਨਾ ਹੈਗਾ ਸਭਿਆਚਾਰ ਦਾ ਜਿਹੜਾ ਕਿ ਆਪਾਂ ਜੇ ਦੇਖੀਏ ਕਿਸੇ ਵੀ ਕੌਮ ਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਵਿੱਚ ਇਹੋ ਜਿਹਾ ਸਭਿਆਚਾਰ ਨਹੀਂ ਮਿਲਦਾ। ਸੋ ਅਸੀਂ ਸਭਿਆਚਾਰ ਦਾ ਜਿਹੜਾ ਨਾ ਹੀ ਚੇਂਜ ਕਰਕੇ ਰੱਖਤਾ ਸਭਿਆਚਾਰ ਨੂੰ ਅਸੀਂ ਸਿੰਗਰਾਂ ਦੇ ਨਾਲ ਜਾਂ ਜਿਹੜੇ ਡਾਂਸ ਹੈਗੇ ਆ ਉਹ ਨਾਚ ਹੈਗੇ ਆ ਉਹਨਾਂ ਦੇ ਨਾਲ ਸਾਨੂੰ ਜੋੜਿਆ ਜਾ ਰਿਹਾ। ਮੈਂ ਇਸ ਚੀਜ਼ ਦੇ ਵਿਰੁੱਧ ਨਹੀਂ ਹੈਗਾ ਕਿ ਜਿਹੜਾ ਸੰਗੀਤ ਹੈ ਆਪਣੇ ਸਿੰਗਰ ਹੈਗੇ ਆ ਜਾਂ ਗੀਤ ਹੈਗੇ ਆ ਜਾਂ ਨੱਚਣਾ ਟੱਪਣਾ ਮਾੜੀ ਗੱਲ ਹੈਗੀ ਹੈ ਇਹ ਵੀ ਸਾਡਾ ਇੱਕ ਪਾਰਟ ਹੈਗਾ ਸਾਨੂੰ ਖੁਸ਼ੀ ਮਿਲਦੀ ਆ ਮਨ ਦੀ ਖੁਸ਼ੀ ਮਿਲਦੀ ਆ ਸਾਨੂੰ ਇਹਦੇ ਨਾਲ। ਬਟ ਸਾਡਾ ਜੇ ਸਭਿਆਚਾਰ ਅਸੀਂ ਐਕਚੁਅਲ ਦੇ ਵਿੱਚ ਦੇਖੀਏ ਤਾਂ ਬਹੁਤ ਸਾਡਾ ਕੋਲ ਅਮੀਰ ਖਜ਼ਾਨਾ ਹੈਗਾ ਅਮੀਰ ਵਿਰਸਾ ਹੈਗਾ ਜਿਹਦੇ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਦੱਸਣ ਦੀ ਜ਼ਰੂਰਤ ਹੈਗੀ ਆ ਕਿ ਆਪਣਾ ਜਿਹੜਾ ਸਭਿਆਚਾਰ ਆ ਉਹ ਆ।
ਬਿਲਕੁਲ ਸੇਖੋ ਸਾਹਿਬ ਜਦੋਂ ਅਸੀਂ ਗੀਤਾਂ ਦੀ ਗੱਲ ਕਰਦੇ ਹਾਂ ਦੇਖੋ ਜਿਵੇਂ ਤੁਸੀਂ ਕਿਹਾ ਕਿ ਨੱਚਣਾ ਜਾਂ ਗਾਉਣਾ ਜਿਹੜਾ ਆ ਇਹ ਕੋਈ ਮਾੜੀ ਗੱਲ ਨਹੀਂ ਹੈ ਨਾ ਪਰ ਅਸੀਂ ਇਹ ਜ਼ਰੂਰ ਪਹਿਲਾਂ ਸਮਝਣਾ ਜ਼ਰੂਰੀ ਸਮਝਾਂਗੇ ਕਿ ਇਹ ਜ਼ਰੂਰ ਸਾਨੂੰ ਸਮਝ ਆਉਣਾ ਜ਼ਰੂਰੀ ਹੈ ਕਿ ਅਸਲ ਦੇ ਵਿੱਚ ਜੋ ਗੀਤਾਂ ਦੇ ਨਾਂ ਦੇ ਉੱਤੇ ਪਰੋਸਿਆ ਜਾ ਰਿਹਾ ਹੈ ਨਾ ਉਹ ਅਸਲ ਸੰਗੀਤ ਹੈ ਜਾਂ ਫਿਰ ਜੇਕਰ ਅਸੀਂ ਫਿਲਮਾਂ ਦੀ ਗੱਲ ਕਰਦੇ ਹਾਂ ਹਨਾ ਫਿਲਮਾਂ ਦੇ ਵਿੱਚ ਜੋ ਅਸਲ ਦੇ ਵਿੱਚ ਦਿਖਾਇਆ ਜਾ ਰਿਹਾ ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਆ ਰਹੀ ਹੈ ਤੁਸੀਂ ਸ਼ਾਇਦ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਸੋਸ਼ਲ ਮੀਡੀਆ ਦੇ ਉੱਤੇ ਵਾਪਰੀਆਂ ਜਾਂ ਫਿਰ ਮੀਡੀਆ ਦੇ ਵਿੱਚ ਵੀ ਵੱਡੇ ਚੈਨਲ ਦੇ ਉੱਤੇ ਵੀ ਦਿਖਾਈਆਂ ਗਈਆਂ ਕਿ ਜਿਹੜੇ ਗਾਇਕ ਕਲਾਕਾਰ ਆ ਇੱਕ ਦੂਸਰੇ ਨੂੰ ਵੰਗਾਰ ਰਹੇ ਆ ਹਥਿਆਰਾਂ ਦਾ ਨਸ਼ੇ ਦਾ ਇੱਕ ਦੂਸਰੇ ਨੂੰ ਹਨਾ ਜਿਹੜਾ ਤਾਨਾ ਦੇ ਕੇ ਗਾਲੀ ਗਲੋਚ ਤੱਕ ਜਿਹੜੀਆਂ ਗੱਲਾਂ ਆ ਉਹ ਪਹੁੰਚ ਰਹੀਆਂ ਆ ਹਨਾ ਔਰ ਜਿਵੇਂ ਤੁਸੀਂ ਕਿਹਾ ਕਿ ਜੇ ਸਾਡੀ ਨੌਜਵਾਨੀ ਜਿਹੜੀ ਆ ਉਹ ਇਨ੍ਹਾਂ ਗਾਇਕਾਂ ਨੂੰ ਜਾਂ ਫਿਰ ਇਨ੍ਹਾਂ ਫਿਲਮੀ ਐਕਟਰਾਂ ਨੂੰ ਆਪਣੇ ਰੋਲ ਮਾਡਲ ਬਣਾ ਕੇ ਇਸ ਵੇਲੇ ਪੇਸ਼ ਕਰ ਰਹੀ ਆ ਤਾਂ ਫਿਰ ਜੇਕਰ ਇਹੋ ਜਿਹੀਆਂ ਜਿਹੜੀਆਂ ਪਰਸਨੈਲਿਟੀਜ਼ ਮੈਂ ਪਰਸਨੈਲਿਟੀਜ਼ ਤਾਂ ਨਹੀਂ ਉਹਨਾਂ ਦੇ ਲਈ ਵਰਡ ਵਰਤਣਾ ਚਾਹੂੰਗੀ ਮਤਲਬ ਕਿ ਇਹੋ ਜਿਹੜੇ ਲੋਕ ਆ ਜੇਕਰ ਉਹ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਆ ਤਾਂ ਫੇਰ ਅਸੀਂ ਸੋਚ ਸਕਦੇ ਹਾਂ ਕਿ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਊਗਾ। ਇੱਕ ਤਾਂ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਸਾਜ਼ਗਾਰ ਨਹੀਂ ਆ ਇਹ ਅਸੀਂ ਮੰਨਣ ਲਈ ਪਹਿਲਾਂ ਹੀ ਤਿਆਰ ਆ ਕਿਉਂਕਿ ਆਪਾਂ ਨੂੰ ਪਤਾ ਆ ਕਿ ਉੱਥੇ ਜਿਹੜੇ ਹਾਲਾਤ ਆ ਉਹ ਨਾ ਤਾਂ ਉੱਥੇ ਰੁਜ਼ਗਾਰ ਉਹਨਾਂ ਨੂੰ ਦੇ ਰਹੇ ਆ ਠੀਕ ਹੈ। ਦੂਸਰੀ ਗੱਲ ਹੈ ਉੱਥੇ ਜਿਹੜਾ ਨਸ਼ਿਆਂ ਦਾ ਚੱਲਣ ਆ ਉਹ ਇੰਨਾ ਜ਼ਿਆਦਾ ਵੱਧ ਰਿਹਾ ਆ ਕਿ ਜਿਹੜੇ ਮਾਪੇ ਆ ਉਹ ਫਿਕਰਮੰਦ ਨੇ ਕਿ ਜਾਂ ਤਾਂ ਬੱਚੇ ਜਿਹੜੇ ਆ ਉਹ ਇੱਥੋਂ ਕਿਤੇ ਬਾਹਰ ਕੱਢ ਦਈਏ ਹਨਾ ਤੇ ਜਾਂ ਫਿਰ ਉਹਨਾਂ ਦੇ ਲਈ ਜਿਹੜੇ ਹਾਲਾਤ ਆ ਉਹਨਾਂ ਨੂੰ ਬਿਹਤਰ ਬਣਾਇਆ ਜਾ ਸਕੇ ਹਨਾ। ਤੀਸਰੀ ਗੱਲ ਇਹ ਆ ਕਿ ਜਿਹੜੀ ਜਿਵੇਂ ਸਲੋ ਇੰਜੈਕਟ ਵਾਲੀ ਗੱਲ ਹੈ ਕਿ ਜੋ ਕੁਛ ਉੱਥੋਂ ਤੁਰ ਪਿਆ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਥੇ ਵੀ ਉਹੀ ਚੀਜ਼ਾਂ ਜਿਹੜੀਆਂ ਆ ਉਹ ਪਰੋਸੀਆਂ ਜਾ ਰਹੀਆਂ ਜੋ ਕੁਝ ਉੱਥੇ ਤੁਰ ਪਿਆ ਉੱਥੇ ਸਕੂਲਾਂ ਕਾਲਜਾਂ ਦੇ ਵਿੱਚ ਤੁਸੀਂ ਦੇਖੋ ਜਾ ਕੇ ਗੀਤਾਂ ਦੀ ਜਿਹੜੀ ਸ਼ੂਟਿੰਗ ਆ ਉਹ ਇੰਨੇ ਗਲਤ ਢੰਗ ਦੇ ਨਾਲ ਹੋ ਰਹੀ ਆ ਔਰ ਅਸੀਂ ਉਸ ਵਿਦਿਅਕ ਢਾਂਚੇ ਦੇ ਨਾਲ ਜੁੜੇ ਰਹੇ ਹਾਂ ਹਨਾ ਔਰ ਸਾਨੂੰ ਆਪ ਨੂੰ ਦੇਖ ਕੇ ਸ਼ਰਮਿੰਦਾ ਹੋਣਾ ਪੈਂਦਾ ਕਈ ਵਾਰ ਕਿ ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਉਹੋ ਜਿਹੇ ਜਿਹੜੇ ਗੀਤ ਆ ਫਿਲਮਾਏ ਜਾ ਰਹੇ ਆ ਜਿਹਦੇ ਵਿੱਚ ਦੇਖੋ ਕਿ ਸਾਡਾ ਜਿਹੜਾ ਸਮਾਜ ਆ ਉਹ ਇਜਾਜ਼ਤ ਨਹੀਂ ਦਿੰਦਾ ਉਹਨਾਂ ਚੀਜ਼ਾਂ ਦੀ ਠੀਕ ਹੈ ਔਰ ਸਕੂਲਾਂ ਕਾਲਜਾਂ ਦੇ ਵਿੱਚ ਉਹ ਮਾਹੌਲ ਕਦੇ ਵੀ ਨਹੀਂ ਹੋਇਆ ਕਿਉਂਕਿ ਕਾਲਜ ਜਾਂ ਸਕੂਲ ਜਿਹੜੇ ਆ ਵਿਦਿਆ ਦੇ ਮੰਦਰ ਆ ਗਿਆਨ ਦੇ ਮੰਦਰ ਆ ਹਨਾ ਪਰ ਜੋ ਅਸੀਂ ਦਿਖਾ ਰਹੇ ਹਾਂ ਉਹ ਬਿਲਕੁਲ ਵੀ ਕਿਤੇ ਵੀ ਸਾਡੀ ਜ਼ਿੰਦਗੀ ਦੇ ਨਾਲ ਅਸਲ ਜ਼ਿੰਦਗੀ ਦੇ ਨਾਲ ਮੈਚ ਨਹੀਂ ਕਰ ਪਾ ਰਿਹਾ ਹਨਾ ਔਰ ਫਿਰ ਵੀ ਅਸੀਂ ਉਹ ਚੀਜ਼ਾਂ ਜਿਹੜੀਆਂ ਆ ਉਹ ਪਰੋਸ ਕੇ ਲਿਆ ਰਹੇ ਹਾਂ ਔਰ ਸਭ ਤੋਂ ਵੱਡਾ ਜਿਹੜਾ ਸਵਾਲ ਉਹ ਇਹ ਪੈਦਾ ਹੁੰਦਾ ਕਿ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਔਰ ਸਾਡੇ ਬੱਚੇ ਜਿਹੜੇ ਆ ਉਹ ਕਿਤੇ ਆਪਣੇ ਇੰਡੀਅਨ ਚੈਨਲ ਪੰਜਾਬੀ ਚੈਨਲ ਦੇਖਦੇ ਆ ਉਹਨਾਂ ਚੈਨਲਸ ਦੇ ਉੱਤੇ ਇਹੋ ਜਿਹੇ ਗੀਤ ਜਿਹੜੇ ਕਿ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਫਿਲਮਾਏ ਗਏ ਹੁੰਦੇ ਆ ਔਰ ਉਹ ਬੜੀ ਗਲਤ ਮਾਨਸਿਕਤਾ ਨੂੰ ਪੇਸ਼ ਕਰਦੇ ਆ ਤਾਂ ਉਹ ਸਵਾਲ ਕਰਦੇ ਆ ਕਿ ਉੱਥੇ ਕਾਲਜਿਸ ਦੇ ਵਿੱਚ ਇੱਦਾਂ ਦਾ ਮਾਹੌਲ ਹੈ ਸੋ ਇਹ ਇੱਕ ਬਹੁਤ ਵੱਡਾ ਸਵਾਲ ਆ ਸਾਡੇ ਲਈ
ਹਾਂਜੀ ਬਿਲਕੁਲ ਦੇਖੋ ਭੈਣ ਜੀ ਇਸ ਤਰ੍ਹਾਂ ਵੀ ਮੈਂ ਸਮਝਦਾ ਵੀ ਨਾ ਕਿਸੇ ਕੌਮ ਨੂੰ ਜਾਂ ਆਪਾਂ ਕਿਸੇ ਕੌਮ ਨੂੰ ਸਾਡੀ ਜਿਹੜੀ ਕੌਮ ਜ਼ਿਆਦਾ ਸੀ ਜੇ ਗੱਲ ਕਰੀਏ ਅਸੀਂ ਸਾਰੇ ਪੰਜਾਬ ਦੇ ਨਾਲ ਜੁੜੇ ਹੋਏ ਆ ਚਾਹੇ ਅਸੀਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਬੈਠੇ ਹੈਗੇ ਆ ਵੀ ਕਿਸੇ ਕੌਮ ਨੂੰ ਖਤਮ ਕਰਨਾ ਨਾ ਤੇ ਉਹਨੂੰ ਉਹਦੀ ਵਿਰਾਸਤ ਦੇ ਨਾਲੋਂ ਅੱਡ ਕਰ ਦਿਓ ਉਹਨੂੰ ਉਹਦੀ ਵਿਰਾਸਤ ਦੇ ਨਾਲੋਂ ਕੱਟ ਦਿਓ ਉਹਦੀ ਹਿਸਟਰੀ ਦੇ ਨਾਲੋਂ ਕੱਟ ਦਿਓ ਜਦੋਂ ਅਸੀਂ ਸਾਨੂੰ ਐਕਚੁਲੀ ਕੀ ਹੈ ਕਿ ਜੋ ਸਾਡੀ ਵਿਰਾਸਤ ਹੈ ਉਹ ਤਾਂ ਸਾਡੀ ਸ਼ੋਅ ਹੀ ਨੀ ਕੀਤੀ ਜਾ ਰਹੀ ਜੋ ਸਾਡਾ ਸਭਿਆਚਾਰ ਹੈ ਉਹ ਤਾਂ ਸਾਨੂੰ ਦੱਸਿਆ ਹੀ ਨੀ ਜਾ ਰਿਹਾ ਅੱਜ ਅਸੀਂ ਦੇਖੀਏ ਅੱਜ ਦਾ ਸਾਡਾ ਨੌਜਵਾਨ ਹੈ ਉਹਨੂੰ ਲੱਗ ਰਿਹਾ ਹੈਗਾ ਹਥਿਆਰ ਚੱਕਣੇ ਲੜਨਾ ਭਿੜਨਾ ਇਹੀ ਮਤਲਬ ਬਹੁਤ ਟੌਹਰ ਵਾਲਾ ਕੰਮ ਹੈ ਜਾਂ ਜਿਹੜੀਆਂ ਹੈਗੀਆਂ ਕੋਈ ਆਪਾਂ ਇੱਕ ਮੈਂ ਥੋੜੀ ਜਿਹੀ ਭਾਸ਼ਾ ਵਰਤੂਗਾ ਕਿ ਇਸ਼ਕ ਮਜਾਜੀਆਂ ਕਰਨੀਆਂ ਹੈਗੀਆਂ ਹੈ ਨਾ ਜਿਹਦੇ ਵਿੱਚ ਆਪਾਂ ਨੂੰ ਉਹਨੂੰ ਉਹਦਾ ਇੱਕ ਰੋਲ ਮਾਡਲ ਬਣਿਆ ਹੋਇਆ ਆਪਣਾ ਮਿਰਜ਼ਾ ਮਿਰਜ਼ੇ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਦੇ ਆ ਜੇ ਅਸੀਂ ਮਿਰਜ਼ੇ ਦੀ ਥੋੜੀ ਜਿਹੀ ਹਿਸਟਰੀ ਦੇ ਪਿੱਛੇ ਜਾਂਦੇ ਹੈਗੇ ਆ ਕਰਦੇ ਹੈਗੇ ਤੇ ਸਾਨੂੰ ਉਹਦਾ ਕਿਰਦਾਰ ਚੰਗਾ ਨਹੀਂ ਲੱਗਦਾ ਹੈਗਾ ਸੋ ਇਹੋ ਜਿਹੀਆਂ ਚੀਜ਼ਾਂ ਲੜਾਈ ਝਗੜਾ ਨਸ਼ੇ ਪੱਤੇ ਆਪਾਂ ਗਾਣਿਆਂ ਦੇ ਵਿੱਚ ਆਮ ਹੀ ਦੇਖਦੇ ਹੈਗੇ ਆ ਸ਼ਰਾਬ ਪੀਤੀ ਆ ਤੇ ਮੈਂ ਮਤਲਬ ਜਿਹੜੀ ਹੈਗੀ ਆ ਸ਼ਰਾਬ ਨੂੰ ਪ੍ਰਮੋਟ ਕੀਤਾ ਜਾ ਰਿਹਾ ਲੜਾਈ ਝਗੜੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਧੀਆਂ ਭੈਣਾਂ ਤੇ ਜਿਹੜੀਆਂ ਸਾਡੀਆਂ ਕਹਿ ਲੋ ਵੀ ਸਭ ਤੋਂ ਵੱਡਾ ਸਾਡਾ ਹਿੱਸਾ ਹੈਗਾ ਪਾਰਟ ਹੈਗਾ ਉਹਨੂੰ ਇੱਕ ਗਲਤ ਤਰੀਕੇ ਦੇ ਨਾਲ ਗਾਣਿਆਂ ਦੇ ਵਿੱਚ ਫਲਮਾਇਆ ਜਾ ਰਿਹਾ
ਬਿਲਕੁਲ
ਜੋ ਅਸੀਂ ਸੀਗੇ ਉਹਦੇ ਨਾਲੋਂ ਟੋਟਲੀ ਸਾਨੂੰ ਕੱਟ ਆਫ ਕਰਕੇ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜੋੜਿਆ ਗਿਆ ਤੇ ਇਹ ਨਾ ਇੱਕ ਬੜੀ ਸੋਚੀ ਸਮਝੀ ਸਾਜਿਸ਼ ਦੇ ਅਧੀਨ ਸਾਰਾ ਕੀਤਾ ਗਿਆ ਤੁਸੀਂ ਥੋੜਾ ਜਿਹਾ ਪਿੱਛੇ ਜਾਓ ਜਦੋਂ ਪੰਜਾਬ ਦੇ ਵਿੱਚ ਖਾੜਕੂ ਮੂਵਮੈਂਟ ਦਾ ਦੌਰ ਸੀ ਤੇ ਖਾੜਕੂ ਮੂਵਮੈਂਟ ਜਿਹੜੀ ਸੀਗੀ ਐਂਡ ਤੇ ਚੱਲ ਰਿਹਾ ਸੀਗਾ ਤਕਰੀਬਨ ਮੈਂ ਗੱਲ ਕਰਦਾ 92-93 ਦੇ ਨੇੜੇ ਦੀ ਕਿ ਉਦੋਂ ਨਾ ਇੱਕ ਕਲਚਰ ਜਿਹਾ ਪੈਦਾ ਹੋ ਗਿਆ ਸੀ ਬੱਚਿਆਂ ਦੇ ਵਿੱਚ ਦਾੜੀ ਕੇਸ ਰੱਖਣੇ ਇੱਕ ਪ੍ਰੋਪਰ ਪਹਿਰਾਵੇ ਦੇ ਵਿੱਚ ਰਹਿਣਾ ਮੈਂ ਉਦੋਂ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀ ਕਾਲਜ ਦੇ ਵਿੱਚ ਐਂਟਰੀ ਲੈ ਲਈ ਸੀ ਤੇ ਮੁੰਡੇ ਨਾ ਬੜੀ ਟੌਹਰ ਦੇ ਨਾਲ ਮਤਲਬ ਫੀਲ ਕਰਦੇ ਸੀ ਧੂੜੀ ਵਾਲਾ ਪਜਾਮਾ ਪਾਉਂਦੇ ਹੁੰਦੇ ਸੀ ਪਹਿਲਾਂ ਆਪਣੇ ਬਜੁਰਗ ਤੇ ਉਦੋਂ ਮਤਲਬ ਉਸ ਵੇਲੇ ਮੁੰਡਿਆਂ ਨੇ ਧੂੜੀ ਵਾਲੇ ਪਜਾਮੇ ਪਾਉਣੇ ਸ਼ੁਰੂ ਕਰਦੇ ਸੀ ਪੈਰਾਂ 'ਚ ਜਲਸੇ ਪਾਉਣੇ ਤੇ ਸੋਹਣੀਆਂ ਦਸਤਾਰਾਂ ਸਜਾਉਣੀਆਂ ਸੋਹਣੀ ਵੇਸ ਭੂਸ਼ਾ ਦੇ ਵਿੱਚ ਰਹਿਣਾ ਕਰਨਾ ਤੇ ਉਹ ਸਾਡਾ ਨਾ ਇੱਕ ਕਹਿ ਲੋ ਵੀ ਉਦੋਂ ਦਾ ਜਿਹੜਾ ਉਹ ਨੌਜਵਾਨ ਸੀ ਉਹਦੇ ਵਾਸਤੇ ਉਹ ਚੀਜ਼ਾਂ ਇੱਕ ਰੋਲ ਮਾਡਲ ਬਣ ਗਈਆਂ ਸੀਗੀਆਂ ਕਿਉਂਕਿ ਉਹ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਦਾ ਸੀ ਸਾਡੇ ਵਿੱਚ ਸਭ ਤੋਂ ਵੱਡੀ ਜਿਹੜੀ ਖਾਸੀਅਤ ਆ ਉਹ ਇਹ ਹੈਗੀ ਆ ਕਿ ਅਸੀਂ ਮਰਨ ਮਰਾਉਣ ਲੱਗੇ ਬਾਹਲਾ ਸੋਚਦੇ ਨੀ ਹੈਗੇ ਬਟ ਮਰਨਾ ਮਰਾਉਣਾ ਕਿਹੜੇ ਕਾਰਨ ਕਰਕੇ ਆ ਉਹ ਸਾਡੇ ਯੂਥ ਨੂੰ ਪਤਾ ਨੀ ਕਿਉਂਕਿ ਉਹਨੂੰ ਵਿਚਾਰੇ ਨੂੰ ਦੱਸਿਆ ਹੀ ਨਹੀਂ ਜਾ ਰਿਹਾ
ਸੋ
ਅੱਜ ਦੀ ਜੇ ਅਸੀਂ ਪੰਜਾਬੀ ਦੀ ਗੱਲ ਕਰੀਏ ਜਿਹੜਾ ਏਡਾ ਦਲੇਰ ਜਿਹੜਾ ਧੀਆਂ ਭੈਣਾਂ ਦਾ ਰਾਖਾ ਸੀਗਾ ਜਿਹੜਾ ਕਿ ਦੂਜੇ ਹਥਿਆਰਾਂ ਲੈ ਕੇ ਦੂਜੇ ਮਜ਼ਲੂਮਾਂ ਨੂੰ ਬਚਾਉਣ ਦਾ ਕੰਮ ਕਰਦਾ ਸੀ ਉਹ ਅੱਜ ਜਿਹੜੀਆਂ ਧੀਆਂ ਭੈਣਾਂ ਦਾ ਰਾਖਾ ਸੀ ਉਹਨਾਂ ਚੋਂ ਗੰਦੇ ਗਾਣੇ ਗਾਈ ਜਾਂਦਾ ਉਹਨਾਂ ਦੀ ਉਹ ਇੱਕ ਧੀ ਭੈਣ ਨੂੰ ਗੰਦੀਆਂ ਨਿਗਾਹਾਂ ਦੇ ਨਾਲ ਦੇਖ ਰਿਹਾ ਹੈਗਾ ਤੇ ਮਤਲਬ ਕਹਿ ਲੋ ਵੀ ਟੋਟਲੀ ਸਿਸਟਮ ਚੇਂਜ ਹੋ ਗਿਆ ਇਹ ਐਕਚੁਲੀ ਤੁਸੀਂ ਥੋੜਾ ਜਿਹਾ ਆਪਾਂ ਦੇਖੀਏ ਨਾ ਜੀ ਇਸ ਤੇ ਝਾਤੀ ਮਾਰੀਏ ਤਾਂ ਖਾੜਕੂ ਮੂਵਮੈਂਟ ਦਾ ਜਦੋਂ ਤਕਰੀਬਨ ਐਂਡ ਤੇ ਚੱਲ ਰਹੀ ਸੀਗੀ ਉਦੋਂ ਪਹਿਲਾਂ ਲੁਧਿਆਣੇ ਦੇ ਵਿਚ ਜਿਹੜਾ ਇੱਕ ਮੇਲਾ ਲੱਗਿਆ ਸੀਗਾ ਜਿਹਨੂੰ ਇੱਕ ਸੱਭਿਆਚਾਰ ਮੇਲੇ ਦਾ ਨਾਂ ਦਿੱਤਾ ਸੀਗਾ ਮੇਰਾ ਖਿਆਲ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ
ਮੇਲਾ
ਉਸ ਨੂੰ ਸਭਿਆਚਾਰ ਦਾ ਇੱਕ ਨਾਂ ਦਿੱਤਾ ਗਿਆ ਤੇ ਉਦੋਂ ਤੋਂ ਮਗਰੋਂ ਜਿਹੜੇ ਸੀਗੇ ਆਪਣੇ ਸਿੰਗਰ ਕਹਿ ਲੋ ਜਾਂ ਹੋਰ ਹੈਗੇ ਆ ਉਹ ਸਾਰੀ ਇੱਕ ਮਸ਼ਰੂਮਿੰਗ ਹੋਈ
ਜੀ
ਉਹਦੇ ਵਿੱਚ ਪਰਪਸ ਕੀ ਸੀਗਾ ਇਸ ਚੀਜ਼ ਦਾ ਧਿਆਨ ਕਨਵਰਟ ਕਰਨ ਵਾਸਤੇ ਮੈਂ ਥੋੜਾ ਜਿਹਾ ਸਰਚ ਆਊਟ ਕਰ ਰਿਹਾ ਸੀ ਕਿ ਇਹ ਚੀਜ਼ਾਂ ਕਦੋਂ ਕੀ ਤੇ ਕਿਵੇਂ ਹੋਈਆਂ
ਜੀ
ਤੇ ਉਹ ਉਦੋਂ ਜਿਹੜਾ ਸਾਡਾ ਹੋਣ ਦਾ ਸੀ ਸਭਿਆਚਾਰ ਦੀ ਗੱਲ ਕਰਦੇ ਆ ਇਹ ਸਭਿਆਚਾਰ ਉਦੋਂ ਥਾਲੀ ਚ ਸਾਨੂੰ ਪਰੋਸ ਕੇ ਦਿੱਤਾ ਗਿਆ ਨੌਜਵਾਨੀ ਆ ਨੌਜਵਾਨੀ ਨੇ ਤਾਂ ਜੋ ਦੇਖਣਾ ਉਹਨਾਂ ਨੇ ਉਧਰ ਲਿਪਾਸੇ ਹੋਣਾ ਅੱਜ ਨੌਜਵਾਨੀ ਨੂੰ ਨਸ਼ਾ ਦਿਖਾਇਆ ਜਾ ਰਿਹਾ ਉਹ ਨਸ਼ੇ ਵਾਲੇ ਪਾਸੇ ਆ ਅੱਜ ਨੌਜਵਾਨੀ ਨੂੰ ਅਸ਼ਲੀਲਤਾ ਵਾਲੇ ਪਾਸੇ ਤੋਰਿਆ ਜਾ ਰਿਹਾ ਉਹ ਅਸ਼ਲੀਲਤਾ ਵਾਲੇ ਪਾਸੇ ਜਾ ਰਿਹਾ ਅੱਜ ਨੌਜਵਾਨੀ ਨੂੰ ਲੜਾਈ ਝਗੜੇ ਵਾਲੇ ਪਾਸੇ ਤੋਰਿਆ ਜਾ ਰਿਹਾ ਉਹ ਉਧਰਲੇ ਪਾਸੇ ਨੂੰ ਹੋ ਰਿਹਾ ਸੋ ਤੁਸੀਂ ਸੋਚ ਕੇ ਦੇਖੋ ਕਿ ਅਸੀਂ ਕੀ ਸੀਗੇ ਕਿ ਕੀ ਸਾਨੂੰ ਬਣਾਤਾ
ਜੀ ਬਿਲਕੁਲ
ਅਸੀਂ ਸਾਡੀ ਕਿੱਡੀ ਅਮੀਰ ਵਿਰਾਸਤ ਸੀਗੀ ਕਿੱਡਾ ਸਾਡਾ ਅਮੀਰ ਸਭਿਆਚਾਰ ਸੀ ਤੇ ਅਸੀਂ ਅੱਜ ਕੀ ਬਣ ਗਏ ਇਹਨਾਂ ਅੱਜ ਅਸੀਂ ਦੇਖਦੇ ਆ ਚਾਹੇ ਅਮੈਰੀਕਾ ਹੈ ਕੈਨੇਡਾ ਹੈਗਾ ਆਸਟ੍ਰੇਲੀਆ ਇਹਨਾਂ ਕੰਟਰੀ ਦੇ ਵਿਚ ਪੰਜਾਬੀਆਂ ਦੀ ਬੜੀ ਚੜਾਈ ਆ ਕਿਸੇ ਥਾਂ ਤੇ ਅਸੀਂ ਦੇਖਦੇ ਆ ਫਾਰਮ ਹੈ ਫਾਰਮਾਂ ਦੇ ਵਿਚ ਕਿੰਨਾ ਮਿਹਨਤ ਕਰ ਰਹੇ ਆ ਕਿਸੇ ਥਾਂ ਤੇ ਟਰਾਂਸਪੋਰਟ ਦੇਖ ਰਹੇ ਆ ਟਰੱਕਿੰਗ ਦੇਖ ਰਹੇ ਆ ਟੈਕਸੀ ਦੇਖ ਰਹੇ ਆ ਬਿਜ਼ਨਸ ਦੇਖ ਰਹੇ ਹੈਗੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈਗੀ ਆ ਕਿ ਇਹਨਾਂ ਕੰਟਰੀਜ਼ ਦੇ ਵਿਚ ਆ ਕੇ ਅਸੀਂ ਥੋੜੇ ਸਮੇਂ ਦੇ ਵਿਚ ਮਿਹਨਤ ਕਰਕੇ ਅੱਜ ਅਸੀਂ ਕਿੱਥੇ ਪਹੁੰਚ ਗਏ ਆ
ਬਿਲਕੁਲ
ਬਟ ਜਦੋਂ ਅਸੀਂ ਦੇਖਦੇ ਆ ਵੀ ਹੁਣ ਸਾਡਾ ਜਿਹੜਾ ਸਟੂਡੈਂਟ ਆ ਸਾਡੇ ਬੱਚੇ ਜਿਹੜੇ ਆ ਰਹੇ ਹੈਗੇ ਆ ਉਹ ਜਦੋਂ ਇੱਥੇ ਆ ਕੇ ਲੜਾਈਆਂ ਝਗੜੇ ਕਰਦੇ ਹੈਗੇ ਆ ਉੱਚੀ ਉੱਚੀ ਗਾਣੇ ਲਾ ਕੇ ਤੁਰੇ ਫਿਰਦੇ ਕਰਦੇ ਆ ਉਹ ਦੂਜੀਆਂ ਕਮਿਊਨਿਟੀਜ਼ ਨੇ ਗੋਰਿਆਂ ਨੇ ਉਹਨਾਂ ਨੇ ਤਾਂ ਦੇਖਣਾ ਦੇਖਣਾ ਸਾਨੂੰ ਸ਼ਰਮ ਮਹਿਸੂਸ ਹੋਣ ਲੱਗ ਪੈਂਦੀ ਆ
ਬਿਲਕੁਲ
ਵੀ ਇਹ ਸਾਡੀ ਕਮਿਊਨਿਟੀ ਦੇ ਬੱਚੇ ਹੈਗੇ ਆ ਸੋ ਐਕਚੁਲੀ ਕੀ ਹੈ ਕਿ ਇਹਨਾਂ ਨੂੰ ਇਹੀ ਲੱਗਦਾ ਜੋ ਪਿੱਛੋਂ ਮੈਂ ਪਿਛਲੀ ਵਾਰੀ ਵੀ ਗੱਲ ਕਰ ਰਿਹਾ ਸੀ ਮਾਈਗ੍ਰੇਟ ਹੋਇਆ ਪੜ੍ਹਨ ਵਾਸਤੇ ਬਟ ਜਿਹੜੀ ਉਹ ਨਾਲ ਜਿਹੜੀ ਮਾਨਸਿਕਤਾ ਸੀ ਉਹ ਵੀ ਇਹ ਨਾਲ ਹੀ ਲੈ ਕੇ ਆਏ ਆ ਤੇ ਉਹਦੇ ਕਰਕੇ ਸਾਨੂੰ ਇਹਨਾਂ ਚੀਜ਼ਾਂ ਕਰਕੇ ਪਰੇਸ਼ਾਨ ਹੁੰਦੇ ਹੈਗੇ ਆ ਬਟ ਮੈਂ ਸਮਝਦਾ ਵੀ ਇਹ ਸਾਡੀਆਂ ਜਸਟ ਇੱਕ ਇਮੈਚਿਓਰਿਟੀਜ਼ ਹੈਗੀਆਂ ਬੱਚਿਆਂ ਦੇ ਵਿਚ ਸਾਨੂੰ ਉਹਨਾਂ ਨੂੰ ਦੱਸਣ ਦੀ ਲੋੜ ਆ ਤੇ ਜਿਹਦੇ ਵਿਚ ਸਭ ਤੋਂ ਵੱਡਾ ਰੋਲ ਜਿਹੜਾ ਸਾਡੇ ਸਿੰਗਰਸ ਹੈਗੇ ਆ ਮੈਂ ਮਤਲਬ ਜਿਆਦਾ ਬਹੁਤ ਜਿਆਦਾ ਤਾਂ ਨੀ ਸੁਣਦਾ ਸਿੰਗਰਸ ਨੂੰ ਬਟ ਫੇਰ ਵੀ ਮੈਨੂੰ ਜਿਵੇਂ ਆਪਾਂ ਬੱਬੂ ਮਾਨ ਹੈਗਾ ਮੈਨੂੰ ਚੰਗਾ ਲੱਗਦਾ ਕਿਉਂ ਚੰਗਾ ਲੱਗਦਾ ਸਾਡੀ ਕਿਰਸਾਨੀ ਦੀ ਗੱਲ ਕਰਦਾ ਕਦੇ ਕਦੇ ਕਿਸੇ ਕਿਸੇ ਗਾਣੇ ਦੇ ਵਿਚ ਕਿਸੇ ਕਿਸੇ ਗਾਣੇ ਦੇ ਵਿਚ ਸਾਡੀ ਪੰਜਾਬੀਅਤ ਦੀ ਗੱਲ ਕਰਦਾ ਸਾਡੇ ਕਿਸੇ ਮਤਲਬ ਉਹ ਇਹਨਾਂ ਮੁੱਦਿਆਂ ਨੂੰ ਉਹ ਚੱਕਦਾ ਹੈਗਾ
ਠੀਕ
ਹੈ ਜੇ ਕਿਸੇ ਥਾਂ ਤੇ ਕੋਈ ਗਲਤ ਚੀਜ਼ ਹੁੰਦੀ ਹੈ ਤਾਂ ਉਸ ਚੀਜ਼ ਨੂੰ ਵੀ ਕਹਿੰਦਾ ਤੇ ਪੰਜਾਬ ਦੇ ਵਿਚ ਮੈਂ ਇੱਕ ਵਾਰੀ ਜਸਟ ਦੇਖਿਆ ਉਹਨੂੰ ਤੇ ਇੰਨੇ ਲੋਕ ਇੰਨਾ ਯੂਥ ਉਹਦੇ ਪਿੱਛੇ ਕਮਲਾ ਹੋਇਆ ਕਰਦਾ ਮੇਰਾ ਇੱਕ ਸਟੂਡੈਂਟ ਸੀਗਾ ਤੇ ਉਹਨੇ ਨਾ ਜੀ ਬੱਬੂ ਮਾਨ ਫੈਨ ਸਮਥਿੰਗ ਇਹਦਾ ਕੋਈ ਬ੍ਰਾਂਡ ਹੈ ਕੁਰਾਲੀ ਤੇ ਉਹਨੇ ਉਹ ਸ਼ੋਅਰੂਮ ਸ਼ੁਰੂ ਕਰਨਾ ਸੀਗਾ ਉਹਨੇ ਮੈਨੂੰ ਬੁਲਾਇਆ ਕਹਿੰਦਾ ਸਰ ਮੈਂ ਕੰਮ ਸ਼ੁਰੂ ਕਰ ਰਿਹਾ ਤੇ ਤੁਸੀਂ ਮੇਰੇ ਕੋਲ ਆਓ ਤੇ ਮੈਂ ਉਹਦੇ ਕੋਲ ਚਲਾ ਗਿਆ ਤੇ ਤੁਸੀਂ ਵਿਸ਼ਵਾਸ ਨੀ ਮੰਨਣਾ ਭੈਣ ਜੀ ਵੀ ਜਿਸ ਥਾਂ ਤੇ ਇਹਨੇ ਆਉਣਾ ਸੀ ਨਾ ਇਹਦੇ ਆਉਣ ਤੋਂ ਤਕਰੀਬਨ 2-2.5 ਘੰਟੇ ਪਹਿਲਾਂ ਇੰਨਾ ਉਸ ਰੋਡ ਤੇ ਰਸ਼ ਸੀਗਾ ਤਕਰੀਬਨ 1.25 ਕਿਲੋਮੀਟਰ ਦੋਨੋ ਸਾਈਡ ਤੇ ਐਨ ਭਰੀ ਪਈ ਸੀ ਉਹ ਰੋਡ ਤੇ ਜਦੋਂ ਇਹ ਆਇਆ ਕਿ ਲੋਕ ਨਾ ਕਮਲੇ ਹੋ ਗਏ ਬੈਰੀਗੇਡ ਤੋੜਤੇ ਕਰਤੇ ਕਤਰਤੇ ਮੈਂ ਹਰ ਇੱਕ ਚੀਜ਼ ਨੂੰ ਨਾ ਨਿੱਜੀ ਤੌਰ ਤੇ ਇੱਕ ਪੋਜ਼ਿਟਿਵ ਪੱਖ ਤੋਂ ਲੈਣ ਦੀ ਕੋਸ਼ਿਸ਼ ਕਰਦਾ ਹੁੰਦਾ ਤੇ ਮੁੜ ਕੇ ਮਤਲਬ ਚਲੋ ਇਹਨੇ ਆਪਦੀ ਉਹ ਫਾਰਮੈਲਿਟੀ ਕੀਤੀ ਤੇ ਇਹ ਚਲਾ ਗਿਆ ਤੇ ਉਸ ਤੋਂ ਮਗਰੋਂ ਬੜਾ ਮੇਰੇ ਮਨ ਚ ਆਉਂਦਾ ਹੁੰਦਾ ਵੀ ਮੈਂ ਨਾ ਬੱਬੂ ਮਾਨ ਨੂੰ ਮਿਲਾਂ ਉਹਨੂੰ ਮੈਂ ਕਹਾਂ ਯਾਰ ਵੀ ਨਾ ਤੁਸੀਂ ਇੱਕ ਬਹੁਤ ਗੁੱਡ ਮੈਸੇਜ ਦੇ ਸਕਦੇ ਹੋ ਯੂਥ ਨੂੰ ਇੱਕ ਯੂਥ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਡਾਈਵਰਟ ਕਰ ਸਕਦੇ ਹੋ ਪਰਮਾਤਮਾ ਨੇ ਵਾਹਿਗੁਰੂ ਨੇ ਤੁਹਾਡੇ ਤੇ ਬੜੀ ਬਖਸ਼ਿਸ਼ ਕੀਤੀ ਆ ਤੇ ਵੀਰ ਮੇਰਿਆ ਵੀ ਇਹ ਤੁਸੀਂ ਕੋਸ਼ਿਸ਼ ਕਰੋ ਜੇ ਆਪਾਂ ਇੱਕ ਬੱਬੂ ਮਾਨ ਤੋਂ ਸੋਚ ਸਕਦੇ ਹਾਂ ਤਾਂ ਹੋ ਸਕਦਾ ਵੀ ਸਾਡੇ ਹੋਰ ਵੀ ਬਥੇਰੇ ਇਹੋ ਜਿਹੇ ਸਿੰਗਰ ਹੋਣ ਜੇ ਆਪਾਂ ਉਹਨਾਂ ਨੂੰ ਮਿਲ ਕੇ ਆਖੀ ਵੀ ਸਾਡੇ ਇਸ ਵਿਰਸੇ ਬਾਰੇ ਸਾਡੇ ਇਸ ਸਭਿਆਚਾਰ ਬਾਰੇ ਤੁਸੀਂ ਦੱਸੋ ਤੇ ਡੈਫੀਨੇਟਲੀ ਮੇਰਾ ਮਨ ਕਹਿੰਦਾ ਭੈਣ ਜੀ ਉਹ ਚੀਜ਼ਾਂ ਯੂਥ ਦੇ ਕੰਨਾਂ ਚ ਪੈਣਗੀਆਂ ਤੇ ਯੂਥ ਉਹਨਾਂ ਚੀਜ਼ਾਂ ਨੂੰ ਅਡਾਪਟ ਕਰੂਗਾ
ਬਿਲਕੁਲ ਸੋ ਸੇਖੋ ਸਾਹਿਬ ਤੁਹਾਡਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਕਿਉਂਕਿ ਜੇ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਵਾਕਈ ਜਿਹੜੀ ਸਾਡੀ ਨੌਜਵਾਨੀ ਆ ਇਹਨਾਂ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਜੇ ਇਹਨਾਂ ਨੂੰ ਰੋਲ ਮਾਡਲ ਮੰਨਦੀ ਆ ਤੇ ਇਹਨਾਂ ਦੇ ਵਿੱਚੋਂ ਜਿਹੜਾ ਕੁਛ ਚੰਗਾ ਕਰਨ ਵਾਲੇ ਜਿਹੜੇ ਲੋਕ ਹੈਗੇ ਆ ਉਹ ਵਾਕੇ ਹੀ ਉਹਨਾਂ ਨੂੰ ਇੱਕ ਸੇਧ ਵੀ ਦੇ ਸਕਦੇ ਆ ਜੇਕਰ ਉਹ ਚਾਹੁਣ ਤਾਂ, ਜਿਵੇਂ ਤੁਸੀਂ ਦੱਸਿਆ ਵੀ ਬੱਬੂ ਮਾਨ ਜਿਹੜੇ ਆ ਉਹਨਾਂ ਨੂੰ ਵੀ ਚਾਹੁਣ ਵਾਲੇ ਬਹੁਤ ਨੌਜਵਾਨ ਨੇ ਹਨਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸਿੰਗਰਸ ਨੇ ਜਿਨ੍ਹਾਂ ਦੀ ਫੋਲੋਇੰਗ ਲਿਸਟ ਜਿਹੜੀ ਆ ਕਾਫੀ ਲੰਬੀ ਆ ਹਨਾ, ਔਰ ਬਹੁਤ ਨੌਜਵਾਨ ਜਿਹੜੇ ਆ ਉਹ ਉਹਨਾਂ ਦੇ ਫੋਲੋਅਰਸ ਹੈਗੇ ਆ। ਪਰ ਦੇਖਣ ਵਾਲੀ ਗੱਲ ਇਹ ਆ ਕਿ ਉਹ ਅਸਲ ਦੇ ਵਿੱਚ ਕਿੰਨੀ ਕੁ ਗੰਭੀਰਤਾ ਦੇ ਨਾਲ ਇਸ ਵਿਸ਼ੇ ਦੇ ਉੱਤੇ ਕੰਮ ਕਰਦੇ ਆ ਜਾਂ ਇਹਨਾਂ ਮੁੱਦਿਆਂ ਦੇ ਉੱਤੇ ਉਹ ਗੱਲ ਕਰਦੇ ਆ, ਕਿਉਂਕਿ ਅਸਲ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਫਰਜ਼ ਬਣ ਜਾਂਦਾ, ਉਹਨਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਉਹ ਆਪਣੇ ਆਪ ਨੂੰ ਕਿਉਂਕਿ ਸੱਭਿਆਚਾਰ ਦੇ ਨਾਲ ਜੋੜ ਕੇ ਹੀ ਪ੍ਰੈਜੈਂਟ ਕਰਦੇ ਆ, ਪੇਸ਼ ਕਰਦੇ ਆ ਹਨਾ, ਤੇ ਸੱਭਿਆਚਾਰ ਨਾਲ ਜਦੋਂ ਜੋੜ ਕੇ ਪੇਸ਼ ਕਰਦੇ ਆ ਤਾਂ ਫੇਰ ਉਹਨਾਂ ਦੀ ਸੱਭਿਆਚਾਰ ਪ੍ਰਤੀ ਇੱਕ ਵੱਡੀ ਜ਼ਿੰਮੇਵਾਰੀ ਵੀ ਬਣਦੀ ਆ। ਪਿਛਲੇ ਦਿਨੀ ਇੱਥੇ ਮਨਮੋਹਨ ਵਾਰਸੁਰੀ ਆਏ ਸੀ ਔਰ ਮੈਨੂੰ ਬੜਾ ਚੰਗਿਆ ਲੱਗਿਆ ਕਿ ਉਹਨਾਂ ਨੇ ਵੀ ਆਪਣਾ ਇਹ ਫਰਜ਼ ਜਿਹੜਾ ਆ, ਇਹ ਜਿਹੜੀ ਜ਼ਿੰਮੇਵਾਰੀ ਆ ਉਹ ਸਮਝੀ ਹੋਈ ਆ। ਉਹ ਹਮੇਸ਼ਾ ਕਹਿੰਦੇ ਆ ਕਿ ਜਦੋਂ ਉਹ ਸਟੇਜ ਦੇ ਉੱਤੇ ਪਰਫਾਰਮ ਕਰਦੇ ਆ ਤਾਂ ਕਈ ਵਾਰ ਕੀ ਹੁੰਦਾ ਆ ਕਿ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਜਿਹੜੇ ਹਲਕੀ ਉਮਰ ਦੇ ਜਿਹੜੇ ਮੁੰਡੇ ਨੇ ਹਨਾ, ਜਿਹੜੇ ਸਿਰਫ ਚੀਕਾਂ ਮਾਰਨੀਆਂ ਇੰਜੋਏਮੈਂਟ ਸਮਝਦੇ ਆ ਹਨਾ, ਉਹ ਗੀਤਾਂ ਨੂੰ ਸੁਣਨਾ ਜਾਂ ਉਹਨਾਂ ਨੂੰ ਸਮਝਣਾ ਜਿਹੜਾ ਆ ਉਹ ਓਨਾ ਜ਼ਰੂਰੀ ਨਹੀਂ ਸਮਝਦੇ, ਪਰ ਉਹ ਇੱਕ ਚੀਕਾਂ ਜਾਂ ਚੰਗਿਆੜਾਂ ਜਿਹੜੀਆਂ ਮਾਰਨੀਆਂ ਉਹ ਜ਼ਿਆਦਾ ਉਹਨਾਂ ਨੂੰ ਐਂਟਰਟੇਨਿੰਗ ਲੱਗਦਾ ਆ। ਸੋ ਉਹ ਕਹਿੰਦੇ ਵੀ ਮੈਂ ਜਦੋਂ ਏਦਾਂ ਦਾ ਜਦੋਂ ਮਾਹੌਲ ਬਣ ਜਾਂਦਾ ਤੇ ਮੈਂ ਉੱਥੇ ਹੀ ਰੋਕ ਦਿੰਦਾ ਆ ਆਪਣੀ ਸਿੰਗਿੰਗ ਹਨਾ। ਮੈਂ ਕਹਿੰਦੇ ਉੱਥੇ ਹੀ ਰੋਕ ਕੇ ਮੈਂ ਉੱਥੇ ਨੌਜਵਾਨਾਂ ਨੂੰ ਪਹਿਲਾਂ ਸੰਬੋਧਨ ਕਰਦਾ ਆ ਕਿ ਤੁਸੀਂ ਆਏ ਕੀ ਕਰਨ ਆ ਇੱਥੇ ਪਹਿਲਾਂ ਤਾਂ ਹਨਾ, ਤੁਸੀਂ ਪਹਿਲਾਂ ਤਾਂ ਚੀਕਾਂ ਮਾਰ ਲਓ ਆਪਣੀਆਂ ਚੰਗੀ ਤਰ੍ਹਾਂ, ਗੁਬਾਰ ਕੱਢ ਲਓ ਪਹਿਲਾਂ ਆਪਣਾ, ਤੇ ਉਸ ਤੋਂ ਬਾਅਦ ਕੁਛ ਜਿਹੜਾ ਆ ਜੇ ਤੁਸੀਂ ਸੁਣਨਾ ਚਾਹੁੰਦੇ ਆ ਤਾਂ ਉਸ ਤੋਂ ਬਾਅਦ ਹੀ ਉਹ ਸੁਣਾ ਹੋਊਗਾ। ਤੋ ਮੈਨੂੰ ਲੱਗਦਾ ਵੀ ਇਹ ਚੀਜ਼ ਸਮਝਾਉਣੀ ਬਹੁਤ ਜ਼ਰੂਰੀ ਆ ਅਸਲ ਦੇ ਵਿੱਚ ਨੌਜਵਾਨਾਂ ਨੂੰ ਕਿ ਕਿਉਂਕਿ ਉਹਨਾਂ ਦੇ ਵੀ ਜਿਹੜੇ ਗੀਤ ਹੁੰਦੇ ਆ ਉਹ ਕੋਈ ਨਾ ਕੋਈ ਮੈਸੇਜ ਦੇ ਕੇ ਜਾਂਦੇ ਆ, ਕੁਛ ਜਿਹੜੇ ਗੀਤ ਆ ਉਹ ਸਪੈਸ਼ਲੀ ਉਹਨਾਂ ਨੇ ਲਿਖੇ ਜਾਂ ਗਾਏ ਹੀ ਇਸ ਪਰਪਸ ਦੇ ਨਾਲ ਆ ਕਿ ਅਸਲ ਦੇ ਵਿੱਚ ਉਹ ਦੱਸ ਸਕਣ ਵੀ ਸਾਡੀ ਜਿਹੜੀ ਪਛਾਣ ਆ ਉਹ ਇਹ ਆ ਹਨਾ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਸਿੰਗਰ ਆ, ਗੱਲ ਹਰਭਜਨ ਮਾਨ ਹੋਰਾਂ ਦੀ ਕਰੀਏ ਹਨਾ, ਬਹੁਤ ਸਾਰੇ ਜਿਹੜੇ ਮੈਸੇਜ ਆ ਉਹਨਾਂ ਦੇ ਗੀਤਾਂ ਦੇ ਵਿੱਚ ਮਿਲਦੇ ਆ ਹਨਾ, ਲੋਕ ਤੱਥ ਜਿਹੜੇ ਆ ਉਹਨਾਂ ਦੇ ਵਿੱਚ ਉਹਨਾਂ ਰਾਹੀਂ ਜ਼ਿਕਰ ਕਰਦੇ ਆ ਹਨਾ, ਜ਼ਿੰਦਗੀ ਦੇ ਜੋ ਸੱਚ ਆ ਉਹਨਾਂ ਨੂੰ ਬਿਆਨਦੇ ਆ। ਪਰ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਜਦੋਂ ਵੀ ਇਹਨਾਂ ਲੋਕਾਂ ਦੀਆਂ ਸਟੇਜਸ ਲੱਗਦੀਆਂ ਆ, ਜਦੋਂ ਇਹਨਾਂ ਦੀਆਂ ਕੋਈ ਐਲਬਮਸ ਆਉਂਦੀਆਂ ਆ, ਜਦੋਂ ਇਹਨਾਂ ਦੇ ਕੋਈ ਗੀਤ ਆਉਂਦੇ ਆ, ਤਾਂ ਇਹਨਾਂ ਵੱਲੋਂ ਕੁਛ ਇਹੋ ਜਿਹੇ ਮੈਸੇਜ ਜਿਹੜੇ ਆ ਉਹ ਨੌਜਵਾਨਾਂ ਦੇ ਲਈ ਜ਼ਰੂਰ ਹੋਣ ਜਿਹੜੇ ਉਹਨਾਂ ਨੂੰ ਸਹੀ ਪਾਸੇ ਲੈ ਕੇ ਜਾਣ। ਨਹੀਂ ਤਾਂ ਫਿਰ ਤੁਸੀਂ ਦੇਖਿਆ ਹੋਣਾ ਕਿ ਆ ਪਿਛਲੇ ਦਿਨਾਂ ਦੇ ਵਿੱਚ ਜੋ ਗਾਇਕ ਕਲਾਕਾਰਾਂ ਦੇ ਵੱਲੋਂ, ਨਾ ਹੀ ਪਿਛਲੇ ਦਿਨਾਂ ਚ, ਇਸ ਤੋਂ ਇਲਾਵਾ ਜੇ ਹੋਰ ਵੀ ਘਟਨਾਵਾਂ ਵੱਲ ਅਸੀਂ ਨਿਗਾਹ ਮਾਰੀਏ, ਪਿਛੋਕੜ ਦੇ ਵਿੱਚ ਜਾਈਏ, ਤਾਂ ਆਏ ਦਿਨ ਇਹੋ ਜਿਹੇ ਜਿਹੜੇ ਗਾਇਕ ਕਲਾਕਾਰਾਂ ਦੀ ਜਿਹੜੀ ਮੁੱਠ ਭੇੜ ਆ ਜਾਂ ਫਿਰ ਉਹਨਾਂ ਦੀ ਜਿਹੜੀ ਗਾਲੀ ਗਲੋਚ ਆ ਉਹ ਆਮ ਤੌਰ ਤੇ ਦਿਖਾਈ ਦਿੰਦੀ ਆ ਕਿ ਉਹ ਲੋਕ ਆਪਸ ਦੇ ਵਿੱਚ ਹੀ ਛੋਟੀਆਂ ਛੋਟੀਆਂ ਚੀਜ਼ਾਂ ਜਾਂ ਛੋਟੇ ਛੋਟੇ ਜਿਹੜੇ ਟਕਰਾਅ ਆ ਉਹ ਸਹੇੜ ਕੇ ਬੈਠੇ ਹੋਏ ਆ, ਤੇ ਉਹਦੇ ਵਿੱਚ ਕੀ ਆ ਇੱਕ ਜਿਹੜੀ ਗੈਂਗ ਵਾਰ ਚੱਲ ਪੈਂਦੀ ਆ ਹਨਾ, ਅੱਧੇ ਇੱਕ ਪਾਸੇ ਹੋ ਜਾਂਦੇ ਅੱਧੇ ਇੱਕ ਪਾਸੇ, ਤੇ ਨੌਜਵਾਨ ਜਿਹੜੇ ਉਹ ਵੀ ਗੁੰਮਰਾਹ ਹੋ ਰਹੇ ਆ ਉਹਦੇ ਕਾਰਨ। ਜੀ ਸੇਖੋਂ ਸਾਹਿਬ,
ਹਾਂਜੀ ਬਿਲਕੁਲ ਬਿਲਕੁਲ ਠੀਕ ਗੱਲ ਹੈ ਜੀ ਤੁਸੀਂ ਕਹੀ ਹੈ। ਕੁਛ ਕੁ ਚੀਜ਼ਾਂ ਤਾਂ ਮੈਨੂੰ ਲੱਗਦਾ ਵੀ ਨੋਇੰਗਲੀ ਕੀਤੀਆਂ ਜਾਂਦੀਆਂ ਹੈਗੀਆਂ ਆਪਦੀ ਥੋੜੀ ਪਾਪੂਲਰਿਟੀ ਲੈਣ ਵਾਸਤੇ
ਜੀ।
ਜਿੱਥੋਂ ਤੱਕ ਆਪਾਂ ਯੂਥ ਦੀ ਗੱਲ ਕਰੀਏ ਨਾ ਜੀ, ਯੂਥ ਤਾਂ ਵਿਚਾਰਾ ਡਾਇਰੈਕਸ਼ਨ ਲੈਸ ਹੈ
ਜੀ।
ਯੂਥ ਨੂੰ ਜੇ ਆਪਾਂ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰੀਏ, ਠੀਕ ਹੈ ਇੱਥੇ ਬੱਚੇ ਆ, ਕੰਮ ਕਰਦੇ ਆ, ਮਿਹਨਤ ਕਰਦੇ ਆ, ਪੜ੍ਹਾਈਆਂ ਵੀ ਕਰਦੇ ਆ, ਤੇ ਬਟ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਿੱਥੇ ਸਾਡੀਆਂ ਮੇਨ ਜੜਾਂ ਜੁੜੀਆਂ ਹੋਈਆਂ ਹੈਗੀਆਂ
ਜੀ,
ਸੋ ਉਹ ਯੂਥ ਡਾਇਰੈਕਸ਼ਨ ਲੈਸ ਹੈ। ਡਾਇਰੈਕਸ਼ਨ ਉਹ ਲੈ ਰਿਹਾ ਅੱਜ ਦੇ ਸਿੰਗਰ ਤੋਂ ਜਾਂ ਐਕਟਰ ਤੋਂ, ਫਿਲਮਾਂ ਦੇ ਵਿੱਚ ਕੀ ਦਿਖਾਇਆ ਜਾ ਰਿਹਾ ਉਸ ਚੀਜ਼ ਤੋਂ ਲੈ ਰਿਹਾ। ਜੇ ਸਾਨੂੰ ਫਿਲਮਾਂ ਦੇ ਵਿੱਚ ਸਾਨੂੰ ਇੱਕ ਕਾਰਟੂਨ ਬਣਾ ਕੇ ਪੇਸ਼ ਕੀਤਾ ਜਾਂਦਾ ਤਾਂ ਸਾਡੇ ਯੂਥ ਨੂੰ ਲੱਗਦਾ ਨਹੀਂ ਨਹੀਂ ਜਿਹੜੀ ਹੈਗੀ ਆ ਦਸਤਾਰ ਸਜਾਉਣੀ ਇਹ ਤਾਂ ਮਤਲਬ ਲੋ ਗ੍ਰੇਡ ਕੰਮ ਹੈਗਾ, ਮਤਲਬ ਸਾਨੂੰ ਡਿਫਰੈਂਟ ਡਿਫਰੈਂਟ ਹੇਅਰ ਸਟਾਈਲ ਹੋਣੇ ਚਾਹੀਦੇ ਆ, ਆਹ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ, ਕਿਉਂਕਿ ਉਹਨੂੰ ਦਸਤਾਰ ਦੀ ਮਹੱਤਤਾ ਦਾ ਹੀ ਵਿਚਾਰੇ ਨੂੰ ਪਤਾ ਨੀ
ਬਿਲਕੁਲ।
ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਨਾ ਜੀ ਟਰਾਈ ਕਰਨੀ ਚਾਹੀਦੀ ਆ, ਕੋਸ਼ਿਸ਼ ਕਰਨੀ ਚਾਹੀਦੀ ਆ, ਕੋਈ ਗੱਲ ਨੀ, ਹੌਲੀ ਹੌਲੀ ਆਪਾਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ। ਜਿਹਦੇ ਵਿੱਚ ਮੈਂ ਸਮਝਦਾ ਵੀ ਇਸ ਵੇਲੇ ਸਭ ਤੋਂ ਜਿਹੜਾ ਵੱਡਾ ਰੋਲ ਆ ਉਹ ਮੀਡੀਆ ਦਾ ਹੈ। ਤੁਹਾਡੇ ਕੋਲ ਆਪਣੇ ਜਿੰਨਾ ਵੀ ਮੀਡੀਆ ਹੈਗਾ ਤੁਹਾਡੇ ਕੋਲ, ਸਾਨੂੰ ਪਰਮਾਤਮਾ ਨੇ ਇੱਕ ਬੜਾ ਵੱਡਾ ਪਲੇਟਫਾਰਮ ਦਿੱਤਾ ਕਿ ਜਿਹੜਾ ਵੀ ਸਿੰਗਰ ਚਾਹੇ ਉਹ ਮੈਲਬਰਨ ਆਉਂਦਾ ਹੈਗਾ, ਆਸਟ੍ਰੇਲੀਆ ਆਉਂਦਾ, ਅਮਰੀਕਾ ਆਉਂਦਾ ਕੈਨੇਡਾ ਆਉਂਦਾ ਤੇ ਉਸ ਫੇਰੀ ਦੇ ਦੌਰਾਨ ਉਹ ਹਰ ਇੱਕ ਰੇਡੀਓ ਤੇ ਜਾਂ ਟੀਵੀ ਤੇ ਉਹ ਤਕਰੀਬਨ ਹਰ ਇੱਕ ਥਾਂ ਤੇ ਮਿਲਦਾ ਹੈਗਾ ਤੇ ਉੱਥੇ ਤੁਹਾਡੀ ਵਧੀਆ ਤਰੀਕੇ ਨਾਲ ਗੱਲਬਾਤ ਵੀ ਹੁੰਦੀ ਹੈ ਤੁਸੀਂ ਇਨਫ ਤੁਹਾਨੂੰ ਟਾਈਮ ਵੀ ਮਿਲਦਾ ਉਹਨਾਂ ਨਾਲ ਟਾਈਮ ਸਪੈਂਡ ਕਰਨ ਦਾ ਸਮਾਂ ਮਿਲਦਾ ਹੈਗਾ ਸੋ ਮੈਂ ਇਹ ਸੁਜੈਸਟ ਕਰੂੰਗਾ ਕਿ ਉਸ ਟਾਈਮ ਤੇ ਨਾ ਆਪਾਂ ਉਹਨਾਂ ਨੂੰ ਇਹ ਗੱਲ ਸਮਝਾ ਸਕਦੇ ਆ ਵੀ ਤੁਸੀਂ ਗਾਓ ਜੋ ਠੀਕ ਹੈ ਤੁਸੀਂ ਐਜ ਏ ਪ੍ਰੋਫੈਸ਼ਨ ਨੂੰ ਅਡੋਪਟ ਕੀਤਾ ਤੁਸੀਂ ਆਪਦੇ ਗਾਣੇ ਗਾਓ ਜੇ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ 10 ਗਾਣੇ ਪੇਸ਼ ਕਰਦੇ ਆ ਤਾਂ ਇੱਕ ਜਾਂ ਦੋ ਗਾਣੇ ਜਿਹੜੇ ਹੈਗੇ ਆ ਉਹ ਜਰੂਰ ਤੁਸੀਂ ਇੱਕ ਸੇਵਾ ਭਾਵਨਾ ਦੇ ਤੌਰ ਤੇ ਸਮਝ ਲਓ ਕਿ ਇਹ ਸਾਡੀ ਦਸਵੰਧ ਆ
ਬਿਲਕੁਲ
ਅਸੀਂ ਪੈਸੇ ਦੀ ਨਹੀਂ ਅਸੀਂ ਇਹ ਸਾਡੀ ਇੱਕ ਦਸਵੰਧ ਆ ਅਸੀਂ ਇੱਕ ਜਾਂ ਦੋ ਗਾਣੇ ਤੇ ਪੂਰਾ ਜ਼ੋਰ ਲਾਉਣਾ ਜਿਹਦੇ ਵਿੱਚ ਅਸੀਂ ਜਿਹੜੀ ਸਾਡੀ ਅਸਲੀਅਤ ਸਭਿਆਚਾਰ ਦੀ ਹੈਗੀ ਆ ਉਸ ਨੂੰ ਅਸੀਂ ਪੇਸ਼ ਕਰੀਏ ਹੁਣ ਆਮ ਤੌਰ ਤੇ ਹਰ ਇੱਕ ਸਿੰਗਰ ਹੈ ਗਾਉਣ ਤੋਂ ਪਹਿਲਾਂ ਉਹ ਕਹਿੰਦਾ ਵੀ ਰੱਬ ਦਾ ਨਾਂ ਲੈਣਾ ਜ਼ਰੂਰੀ ਆ
ਠੀਕ
ਹੈ ਜੀ ਉਹ ਇੱਕ ਕੋਈ ਅੱਧਾ ਪਹਿਰਾ ਗਾਉਂਦਾ ਕੋਈ ਇੱਕ ਗਾਣਾ ਗਾਉਂਦਾ ਉਹ ਗਾਣਾ ਗਾਉਣ ਦੇ ਨਾਲ ਉਦੋਂ ਮਗਰੋਂ ਕਹਿੰਦੇ ਹਾਂ ਵੀ ਮੁੰਡੇ ਚੱਕਰੀਏ ਉਹ ਕਹਿੰਦੇ ਚੱਕ ਦਿਓ ਸੋ ਉਹਨਾਂ ਨੂੰ ਜਿਹੜਾ ਰੱਬ ਦਾ ਨਾਂ ਲੈਣਾ ਸੀਗਾ ਉਹ ਯੂਥ ਵੀ ਵੇਟ ਕਰ ਰਹੇ ਵੀ ਕਦੋਂ ਯਾਰ ਕੰਮ ਜਾ ਖਤਮ ਹੋਵੇ ਤੇ ਸਿੰਗਰ ਵੀ ਵੇਟ ਕਰ ਰਹੇ ਵੀ ਕੰਮ ਖਤਮ ਹੋਵੇ ਠੀਕ ਆ ਜਿਹੜੀ ਉਹ ਕਹਿੰਦੇ ਵੀ ਚੱਕਰੀਏ ਇਹ ਚੀਜ਼ਾਂ ਨਹੀਂ ਚਾਹੀਦੀਆਂ ਹੈਗੀਆਂ ਉੱਥੇ ਗਈ ਉੱਥੇ ਹੁਣ ਆਪਣੇ ਉਹ ਸਾਰਿਆਂ ਦਸਾਂ ਗਾਣਿਆਂ ਦੇ ਵਿੱਚ ਇੱਕ ਜਾਂ ਦੋ ਗਾਣਿਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੋਵੇ ਜਿਹੜਾ ਸਾਡੀ ਐਕਚੁਅਲ ਸਭਿਆਚਾਰ ਨੂੰ ਪੇਸ਼ ਕਰਦਾ ਉਸ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਚਾਹੇ ਉਹਦੀ ਵੀਡੀਓਗ੍ਰਾਫੀ ਹੈਗੀ ਆ ਚਾਹੇ ਉਹ ਲਾਈਵ ਪਰਫਾਰਮੈਂਸ ਹੈਗੀ ਆ ਮਤਲਬ ਇਹ ਆਪਦੀ ਦਸਵੰਧ ਸਮਝ ਕੇ ਜ਼ੋਰ ਲਾਉਣ ਤੇ ਮੇਰਾ ਮਨ ਕਹਿੰਦਾ ਭੈਣ ਜੀ ਵੀ 100% ਆਪਾਂ ਇਹਨਾਂ ਚੀਜ਼ਾਂ ਦੇ ਰਿਜ਼ਲਟ ਨਿਕਲਣਗੇ
ਇੱਥੇ
ਇਹਨਾਂ ਗਾਣਿਆਂ ਦੇ ਵਿੱਚ ਇੱਕ ਗਾਣਾ ਹਰੀ ਸਿੰਘ ਨਲੂਏ ਤੇ ਗਾਇਆ ਜਾਵੇ ਇਹਨਾਂ ਗਾਣਿਆਂ ਦੇ ਵਿੱਚ ਇੱਕ ਗਾਣਾ ਜਰਨੈਲ ਜ਼ੋਰਾਵਰ ਸਿੰਘ ਤੇ ਗਾਇਆ ਜਾਵੇ ਮੇਰਾ ਪਿੱਛੇ ਜੀ ਬੇਟਾ ਮੈਨੂੰ ਕਹਿੰਦਾ ਪਾਪਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਇੱਕ ਮੈਗਜ਼ੀਨ ਨੇ ਅਨਾਲਿਸਿਸ ਕੀਤਾ ਕਿ ਦੁਨੀਆ ਦਾ ਸਭ ਤੋਂ ਜਿਹੜਾ ਤਕੜਾ ਜਰਨੈਲ ਸੀਗਾ ਉਹ ਹਰੀ ਸਿੰਘ ਹਾਂਜੀ ਉਹ ਹਰੀ ਸਿੰਘ ਨਲੂਆ ਰਿਹਾ ਸਭ ਤੋਂ ਬਹਾਦਰ ਮੈਂ ਕਿਹਾ ਹਾਂ ਤੂੰ ਦੇਖੋ ਮੈਨੂੰ ਉਦੋਂ ਸ਼ਰਮ ਆਈ ਬੜੀ ਸ਼ਰਮ ਫੀਲ ਹੋਈ ਕਿ ਅੱਜ ਮੇਰਾ ਬੇਟਾ 18-17 ਸਾਲ ਦਾ ਹੋ ਕੇ ਮੈਨੂੰ ਪੁੱਛਿਆ ਕਿ ਮੈਂ ਖੁਦ ਹੀ ਉਹਨੂੰ ਇਹ ਚੀਜ਼ ਦੱਸੀ
ਬਿਲਕੁਲ
ਸੋ ਇਹਨਾਂ ਨੂੰ ਐਜ਼ ਏ ਰੋਲ ਮਾਡਲ ਸਾਡੇ ਜਿਹੜੇ ਸਿੰਗਰ ਹੈਗੇ ਆ ਐਕਟਰਸ ਹੈਗੇ ਆ ਉਹ ਇਹਨਾਂ ਨੂੰ ਪੇਸ਼ ਕਰਨ ਪ੍ਰੋਜੈਕਟ ਕਰਨ ਹੁਣ ਜਿਵੇਂ ਪਿੱਛੇ ਜੇ ਮੈਂ ਪ੍ਰੋਗਰਾਮ ਦੇਖ ਰਿਹਾ ਸੀਗਾ ਮਿੰਟੂ ਬਰਾੜ ਜੀ ਦਾ ਉਹ ਇੱਕ ਗੁਰਬਾਣੀ ਵਾਲੇ ਪਾਠ ਤੇ ਗੱਲ ਕਰ ਰਹੇ ਸੀ ਵੀ ਮੈਂ ਪਰਫੈਕਟ ਨੀ ਹੈਗਾ ਮੈਂ ਪਰਫੈਕਟ ਨੀ ਹੈਗਾ ਮੇਰੇ ਚ ਵੀ ਕਮੀਆਂ ਹੈਗੀਆਂ ਮੈਨੂੰ ਵੀ ਬਹੁਤ ਚੀਜ਼ਾਂ ਤਾਂ ਨਹੀਂ ਪਤਾ ਠੀਕ ਹੈ ਸੋ ਇਹ ਚੀਜ਼ਾਂ ਨੂੰ ਇਸ ਤਰੀਕੇ ਨਾਲ ਸਾਡੇ ਸਿੰਗਰ ਉਸੇ ਪ੍ਰੋਜੈਕਟ ਕਰਦੇ ਵੀ ਠੀਕ ਹੈ ਯਾਰ ਵੀ ਮੈਂ ਪੱਗ ਨਹੀਂ ਬੰਨਦਾ ਮੈਂ ਇੱਕ ਪ੍ਰੋਪਰ ਜਿਹੜਾ ਹੈਗਾ ਉਸ ਦੇ ਵਿੱਚ ਨਹੀਂ ਹੈਗਾ ਪਰ ਇਸ ਦੀ ਆਹ ਸਰਦਾਰੀ ਆ ਇਹਦੀ ਆਹ ਮਹਾਨਤਾ ਹੈ ਇਹਦੇ ਪਿੱਛੇ ਆਹ ਚੀਜ਼ ਆ ਇਹ ਬਾਦਸ਼ਾਹੀ ਆ ਸਾਡੀਆਂ ਇਹ ਸਾਨੂੰ ਬੜੀਆਂ ਔਖੀਆਂ ਮਿਲੀਆਂ ਜਦੋਂ ਇਹ ਚੀਜ਼ਾਂ ਆਪਾਂ ਪੇਸ਼ ਕਰਾਂਗੇ ਨਾ ਜੀ ਠੀਕ ਹੈ ਕੋਈ 100 ਦੇ ਵਿੱਚੋਂ ਇੱਕ ਦੇ ਜਾਂ ਦੋਹਾਂ ਦੇ ਕੰਨਾਂ ਚ ਤਾਂ ਫਰਕ ਪੈ ਜੂਗੀ ਆਪਣਾ ਤਾਂ ਬਸ ਫਰਕ ਦੇਖੀਏ ਵੀ ਇੱਕ ਦੇ ਕੰਨ ਚ ਪਾ ਦਈਏ ਆਪਣੇ ਚੀਜ਼ਾਂ ਚੱਲ ਪੈਣਗੀਆਂ ਜੀ ਸੋ ਜਿਹੜੇ ਸਿੰਗਰ ਹੈਗੇ ਆ ਮੇਰੀ ਰਿਕੁਐਸਟ ਵੀ ਹੈ ਬੇਨਤੀ ਵੀ ਆ ਵੀ ਜਿੰਨੇ ਵੀ ਆਪਣੇ ਇੱਥੇ ਫੋਰਨ ਕੰਟਰੀਜ਼ ਦੇ ਵਿੱਚ ਕੋਈ ਸਿੰਗਰ ਆਉਂਦੇ ਹੈਗੇ ਆ ਆਪਾਂ ਜ਼ਰੂਰ ਉਹਨਾਂ ਨੂੰ ਕਹੀਏ ਵੀ ਤੁਸੀਂ ਆਪਦੀ ਜਿਹੜੀ ਦਸਵੰਧ ਦੇ ਵਿੱਚ ਸਹੀ ਜਿਹੜਾ ਸਾਡਾ ਸਭਿਆਚਾਰ ਹੈਗਾ ਉਹਦੇ ਵਿੱਚ ਇੱਕ ਜਾਂ ਦੋ ਗਾਣੇ ਜਿਹੜੇ ਹੈਗੇ ਜ਼ਰੂਰ ਗਾਇਆ ਕਰੋ ਉਹ ਗਾਣੇ ਆਪਾਂ ਫਾਰਮੈਲਿਟੀ ਨੀ ਕਰਨੀ ਜਿਵੇਂ ਆਪਾਂ ਪਰਫਾਰਮੈਂਸ ਤੋਂ ਪਹਿਲਾਂ ਫਾਰਮੈਲਿਟੀ ਕਰਦੇ ਹਾਂ ਵੀ ਆਪਾਂ ਰੱਬ ਦੇ ਨਾਂ ਤੇ ਜੀ ਆਹ ਚੀਜ਼ ਹੈ ਉਹ ਜਸਟ ਫਾਰਮੈਲਿਟੀ ਉਹਨੂੰ ਦਿਲੋਂ ਹੇ ਵਾਹਿਗੁਰੂ ਹਾਂ ਜੇ ਤੁਸੀਂ ਗਾਣਾ ਗਾਉਣ ਲੱਗੇ ਨਾ ਉਹਨੂੰ ਦਿਲੋਂ ਗਾਓ ਵੀ ਹੇ ਪਰਮਾਤਮਾ ਤੂੰ ਅੱਜ ਮੈਨੂੰ ਇੱਥੇ ਖੜਾ ਕੀਤਾ ਅੱਜ ਮੈਨੂੰ ਇਸ ਥਾਂ ਤੇ ਲੈ ਕੇ ਆਇਆ ਵੀ ਇੰਨੀ ਦੁਨੀਆਂ ਮੈਨੂੰ ਸੁਣਦੀ ਆ ਤੇ ਨਾ ਕਿ ਆਪਾਂ ਨੂੰ ਇਹ ਹੋਈ ਵੀ ਇਹ ਫਾਰਮੈਲਿਟੀ ਕੀਤੀ ਤੇ ਉਦੋਂ ਮਗਰੋਂ ਜੀ ਆਪਾਂ ਨਾਲ ਦੀ ਨਾਲ ਧੀ ਭੈਣ ਵਾਲਾ ਗਾਣਾ ਚੱਕ ਲਿਆ
ਬਿਲਕੁਲ
ਕਿਸੇ ਥਾਂ ਤੇ ਅਸੀਂ ਸਾਡੀ ਜਿਹੜੀ ਧੀ ਹੈਗੀ ਆ ਮਾਈ ਭਾਗੋ ਨੂੰ ਅਸੀਂ ਪੇਸ਼ ਕਰੀਏ ਆਹ ਸੀਗੇ ਅਸੀਂ ਸਾਨੂੰ ਤਾਂ ਪਤਾ ਹੀ ਨੀ ਅਸੀਂ ਕੀ ਸੀਗੇ ਜਸਟ ਅੱਜ ਸਾਨੂੰ ਹੋਰ ਹੀ ਕੁਛ ਬਣਾਤਾ ਸਾਡੇ ਬੱਚੇ ਸ਼ਰਮ ਫੀਲ ਕਰਨ ਲੱਗ ਪਏ ਸਾਡੀਆਂ ਡਰੈਸਸ ਤੋਂ ਅੱਜ ਆਪਾਂ ਪੰਜਾਬੀ ਦੀ ਗੱਲ ਕਰ ਰਹੇ ਸੀਗੇ ਤਾਂ ਮੈਂ ਸੁਣ ਰਿਹਾ ਸੀਗਾ ਅਸੀਂ ਆਪ ਸਾਡੀਆਂ ਫੈਮਿਲੀ ਸ਼ਰਮ ਫੀਲ ਕਰਨ ਲੱਗ ਪਈਆਂ ਜੀ ਪੰਜਾਬ ਦੇ ਵਿੱਚ ਉਹ ਪੰਜਾਬੀ ਦੀ ਥਾਂ ਤੇ ਹਿੰਦੀ ਬੋਲਦੇ ਬੱਚਿਆਂ ਨਾਲ ਮੈਂ ਹਿੰਦੀ ਦੇ ਵਿਰੁੱਧ ਨਹੀਂ ਹੈਗਾ ਮੈਂ ਇੰਗਲਿਸ਼ ਦੇ ਵਿਰੁੱਧ ਨਹੀਂ ਹੈਗਾ ਬਟ ਸਾਨੂੰ ਹਿੱਕ ਠੋਕ ਕੇ ਆਪਦੀ ਮਾਂ ਬੋਲੀ ਨੂੰ ਅਕਸੈਪਟ ਕਰਨਾ ਚਾਹੀਦਾ ਤੇ ਉਹਨੂੰ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਵੀ ਆਪਦੀ ਪੰਜਾਬੀ ਬੋਲੀ ਤੇ ਪੰਜਾਬੀ ਹੋਣ ਤੇ ਇਹ ਜਿਹੜੇ ਸਿੰਗਰ ਹੈਗੇ ਆ ਇਹਨਾਂ ਨੂੰ ਵੀ ਐਜ਼ ਏ ਪੰਜਾਬੀ ਪ੍ਰੋਜੈਕਟ ਕਰਨਾ ਚਾਹੀਦਾ ਵੀ ਪੰਜਾਬੀ ਆਹ ਹੁੰਦੇ ਆ ਪੰਜਾਬੀਆਂ ਦਾ ਆਹ ਵਿਰਸਾ ਹੈ ਪੰਜਾਬੀ ਇਕੱਲੇ ਨੱਚਣ ਆਉਣ ਵਾਲੇ ਨਹੀਂ ਹੈਗੇ ਪੰਜਾਬੀਆਂ ਦੇ ਕੋਲ ਤਾਂ ਆਹ ਹੋਰ ਆਹ ਚੀਜ਼ਾਂ ਹੈਗੀਆਂ ਆਪਣੇ ਆਪਾਂ ਨੂੰ ਹਾਂਜੀ ਇਹ ਸਾਡੀਆਂ ਵਿਲੱਖਣਤਾਵਾਂ ਹੈਗੀਆਂ ਅਸੀਂ ਇਸ ਤਰੀਕੇ ਨਾਲ ਡਿਫਰੈਂਟ ਹੈਗੇ ਆ ਸੋ ਇਹ ਸਾਡੇ ਜਿਹੜੇ ਨੌਜਵਾਨੀ ਹੈਗੀ ਆ ਇੱਥੇ ਵੀ ਆਉਂਦੇ ਆ ਤੇ ਇੱਥੇ ਘੱਟੋ ਘੱਟ ਉਸ ਮਤਲਬ ਬੱਚਿਆਂ ਤੇ ਕੁਛ ਨਾ ਕੁਛ ਟਾਈਮ ਲਾਇਆ ਕਰਨ ਯਾਰ ਤੁਸੀਂ ਇੱਥੇ ਆਏ ਹੋ ਤੁਸੀਂ ਕੁਛ ਇਹੋ ਜਿਹਾ ਕਰਕੇ ਦਿਖਾਓ ਇਹੋ ਜੇ ਬਣ ਕੇ ਦਿਖਾਓ ਨਾ ਕਿ ਇੱਥੇ ਆਪਾਂ ਲੜਾਈਆਂ ਝਗੜੇ ਕਰਕੇ ਇਹੋ ਜਿਹਾ ਕੁਛ ਕਰੀਏ ਕਿ ਸਾਡਾ ਜਿਹੜਾ ਸਿਰ ਨੀਵਾਂ ਹੋਵੇ
ਜੀ ਬਿਲਕੁਲ ਅੱਛਾ ਸੇਖੋ ਸਾਹਿਬ ਜਿਹੜਾ ਇੱਕ ਦੂਸਰਾ ਹੋਰ ਪੱਖ ਜਿਵੇਂ ਅਸੀਂ ਆਮ ਗੱਲ ਕਰਦੇ ਆ ਕਿ ਚਾਹੇ ਗੀਤਾਂ ਦੀਆਂ ਵੀਡੀਓ ਚ ਦਿਖਾਇਆ ਜਾਂਦਾ ਜਾਂ ਫਿਲਮਾਂ ਚ ਦਿਖਾਇਆ ਜਾਂਦਾ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਜਦੋਂ ਵੀਡੀਓ ਚ ਫਿਲਮਾਈਆਂ ਜਾਂਦੀਆਂ ਮੈਨੂੰ ਇਸ ਚੀਜ਼ ਨੇ ਬੜਾ ਝੰਜੋੜਿਆ ਕਿਉਂਕਿ ਅਸੀਂ ਇਕੱਠੇ ਬੈਠੇ ਸੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੈਠੇ ਆ ਔਰ ਬੱਚੇ ਜਿਹੜੇ ਸਾਡੇ ਨਾਲ ਦੇਖ ਰਹੇ ਸੀ ਸ਼ਾਇਦ ਕਿਸੇ ਗਾਣੇ ਦੀ ਵੀਡੀਓ ਹੀ ਏਦਾਂ ਦੀ ਆਈ ਹੈ ਨਾ ਉਹ ਸਕੂਲ ਦੇ ਵਿੱਚ ਫਿਲਮਾਇਆ ਗਿਆ ਗਾਣਾ ਸੀਗਾ ਔਰ ਉਹਦੇ ਵਿੱਚ ਮਾਨਸਿਕਤਾ ਬੜੀ ਘਟੀਆ ਪੱਧਰ ਦੀ ਜਿਵੇਂ ਤੁਸੀਂ ਕਹਿ ਲੋ ਕਿ ਜਿਹੜੀ ਇਸ਼ਕ ਮਜਾਜ਼ੀ ਦੀ ਜਿਵੇਂ ਗੱਲ ਹੈ ਹਨਾ ਔਰ ਮੈਨੂੰ ਲੱਗਦਾ ਵੀ ਕਿਸੇ ਸਕੂਲ ਦੇ ਵਿੱਚ ਕਦੇ ਵੀ ਇਹੋ ਜਿਹਾ ਮਾਹੌਲ ਨਹੀਂ ਹੁੰਦਾ ਔਰ ਮੈਨੂੰ ਸਭ ਤੋਂ ਜ਼ਿਆਦਾ ਸ਼ਰਮਿੰਦਗੀ ਇਸ ਗੱਲ ਤੇ ਹੁੰਦੀ ਆ ਨਮੋਸ਼ੀ ਹੁੰਦੀ ਆ ਮੈਨੂੰ ਕਿ ਜਦੋਂ ਬੱਚੇ ਇਹੋ ਜਿਹੀਆਂ ਵੀਡੀਓਜ਼ ਦੇਖਦੇ ਆ ਤੇ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਜਾਂ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਜਿਹੜਾ ਇਦਾਂ ਦਾ ਖਿਆਲ ਬਣ ਜਾਂਦਾ ਹੋਣਾ ਕਿ ਸ਼ਾਇਦ ਉੱਥੇ ਸਕੂਲਾਂ ਚ ਵੀ ਆਹ ਹੀ ਕੁਛ ਹੁੰਦਾ ਹੋਣਾ ਜਾਂ ਫਿਰ ਜਦੋਂ ਅਸੀਂ ਆਪਣੇ ਪਿਛੋਕੜ ਚ ਨਿਗਾਹ ਮਾਰਦੇ ਹਾਂ ਝਾਤ ਮਾਰਦੇ ਹਾਂ ਪਿੱਛੇ ਹਨਾ ਤਾਂ ਇੱਕ ਕਿੰਨਾ ਜ਼ਿਆਦਾ ਜਿਹੜਾ ਅਸੀਂ ਕਹਿੰਦੇ ਹਾਂ ਕਿ ਡਿਸਿਪਲਿਨਡ ਇੱਕ ਹੁੰਦਾ ਸੀਗਾ ਬਿਹੇਵੀਅਰ ਚਾਹੇ ਉਹ ਟੀਚਰਸ ਦਾ ਹੁੰਦਾ ਸੀਗਾ ਚਾਹੇ ਉਹ ਸਾਡਾ ਆਪਣਾ ਹੁੰਦਾ ਸੀਗਾ ਚਾਹੇ ਅਸੀਂ ਸਕੂਲਾਂ ਜਾਂ ਕਾਲਜਾਂ ਦਾ ਡਿਸਿਪਲਿਨ ਦੀ ਉਦਾਂ ਗੱਲ ਕਰ ਲਈਏ ਹਨਾ ਤੇ ਉਹ ਚੀਜ਼ਾਂ ਜਿਹੜੀਆਂ ਆ ਉਹਦੇ ਵਿੱਚ ਤਹਿਸ ਨਹਿਸ ਕਰਕੇ ਦਿਖਾਈਆਂ ਜਾਂਦੀਆਂ ਆ ਔਰ ਜਦੋਂ ਅਸੀਂ ਆਪਣੇ ਬੱਚਿਆਂ ਦੇ ਨਾਲ ਉਹ ਚੀਜ਼ਾਂ ਦੇਖਦੇ ਆ ਤਾਂ ਉਹਦਾ ਜਿਹੜਾ ਅਸਰ ਬੱਚਿਆਂ ਤੇ ਤਾਂ ਖੈਰ ਹੁੰਦਾ ਹੀ ਆ ਹਨਾ ਉਹਨਾਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਉੱਥੇ ਸਭ ਕੁਛ ਏਦਾਂ ਹੀ ਆ ਜਦਕਿ ਸਾਨੂੰ ਉਹਨਾਂ ਨੂੰ ਸਮਝਾਉਣਾ ਪੈਂਦਾ ਕਿ ਨਹੀਂ ਇਹ ਸਾਰਾ ਕੁਛ ਜਿਹੜਾ ਆ ਉਹ ਝੂਠ ਆ ਫੇਕ ਆ ਜੋ ਦਿਖਾਇਆ ਜਾ ਰਿਹਾ ਉਹ ਅਸਲ ਨਹੀਂ ਆ ਫਿਰ ਜੇ ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ ਤਾਂ ਉਹਨਾਂ ਦੇ ਲਈ ਇਹ ਸਮਝਣਾ ਬੜਾ ਮੁਸ਼ਕਲ ਹੋ ਜਾਂਦਾ ਵੀ ਸਾਨੂੰ ਪੇਰੈਂਟਸ ਤਾਂ ਕਹਿੰਦੇ ਸਾਰਾ ਕੁਛ ਫੇਕ ਆ ਪਰ ਵੀਡੀਓਜ਼ ਦੇ ਵਿੱਚ ਹਨਾ ਇਹਨਾਂ ਨੂੰ ਕਿੰਨੇ ਜ਼ੋਰ ਸ਼ੋਰ ਦੇ ਨਾਲ ਫਿਲਮਾਇਆ ਜਾਂਦਾ ਆ ਅੱਛਾ ਹੁਣ ਸਵਾਲ ਜਿਹੜਾ ਆ ਉਹ ਇਹ ਪੈਦਾ ਹੁੰਦਾ ਆ ਕਿ ਸਾਡੀਆਂ ਜਿਹੜੀਆਂ ਵਿਦਿਅਕ ਸੰਸਥਾਵਾਂ ਆ ਉਹਨਾਂ ਦੇ ਵਿੱਚ ਇਹੋ ਜਿਹੀਆਂ ਵੀਡੀਓਜ਼ ਦੀ ਜਿਹੜੀ ਸ਼ੂਟਿੰਗ ਦੀ ਜਿਹੜੀ ਇਜਾਜ਼ਤ ਆ ਉਹ ਇੰਨੇ ਸਹਿਜ ਨਾਲ ਕਿੱਦਾਂ ਦਿੱਤੀ ਜਾਂਦੀ ਆ ਜਾਂ ਫਿਰ ਅਦਾਰਿਆਂ ਦਾ ਵੀ ਕੋਈ ਆਪਣਾ ਫਰਜ਼ ਬਣਦਾ ਆ ਅਦਾਰਿਆਂ ਦੀ ਵੀ ਕੋਈ ਆਪਣੀ ਜ਼ਿੰਮੇਵਾਰੀ ਬਣਦੀ ਆ ਜਿਹਦੇ ਲਈ ਇਸ ਵੇਲੇ ਬਿਲਕੁਲ ਜਿਹੜੇ ਸਾਡੇ ਬੁੱਧੀਜੀਵੀ ਲੋਕ ਨੇ ਜਾਂ ਫਿਰ ਜਿਹੜੇ ਪ੍ਰਿੰਸੀਪਲ ਨੇ ਜਾਂ ਫਿਰ ਜਿਹੜੇ ਉੱਥੇ ਅਧਿਆਪਕ ਨੇ ਉਹ ਬਿਲਕੁਲ ਅੱਖਾਂ ਮੀਟ ਕੇ ਬੈਠੇ ਹੋਏ ਆ
ਹਾਂਜੀ ਭੈਣ ਜੀ ਐਕਚੁਲੀ ਕੀ ਹੈਗਾ ਕਿ ਇੱਕ ਤਾਂ ਜਿਹੜੀਆਂ ਸਾਡੇ ਅੰਦਰ ਨਾ ਜਿਹੜੀਆਂ ਮੋਰਲ ਵੈਲਿਊਜ਼ ਹੈਗੀਆਂ
ਜੀ
ਉਹ ਟੋਟਲੀ ਸਾਡੇ ਅੰਦਰ ਖਤਮ ਹੋ ਚੁੱਕੀਆਂ ਦੂਜਾ ਜਿਹੜਾ ਐਜੂਕੇਸ਼ਨ ਹੈ ਨਾ ਜੀ ਐਜੂਕੇਸ਼ਨ ਦਾ ਟੋਟਲੀ ਵਪਾਰੀਕਰਨ ਹੋ ਚੁੱਕਿਆ ਐਜੂਕੇਸ਼ਨ ਨੂੰ ਟੋਟਲੀ ਐਜ ਏ ਬਿਜ਼ਨਸ ਦੇ ਤੌਰ ਤੇ ਲਿਆ ਜਾ ਰਿਹਾ ਹੈਗਾ ਤੇ ਇਹਦੇ ਵਿੱਚ ਨਾ ਕਈ ਫੈਕਟਰ ਹੈਗੇ ਆ ਮੈਂ ਆਪਦੇ ਟਾਈਮ ਦੇ ਦੌਰਾਨ ਜੇ ਮੈਂ ਗੱਲ ਕਰਾਂ ਤੇ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਨੇੜਿਓ ਹੋ ਕੇ ਦੇਖਿਆ ਤੇ ਦੇਖ ਰਿਹਾ ਹੈਗਾ ਕਿ ਜਿਹੜੀ ਆਪਾਂ ਹੁਣ ਦੇਖਿਆ ਨਾ ਕਿ ਉੱਥੇ ਵੀਡੀਓਗ੍ਰਾਫੀ ਕੀਤੀ ਜਾਂਦੀ ਆ ਪਹਿਲੀ ਗੱਲ ਤਾਂ ਜਿਹੜੇ ਟੀਚਰ ਹੈਗੇ ਆ ਜਾਂ ਹੈਡ ਆਫ ਦਾ ਜਿਹੜਾ ਇੰਸਟੀਚਿਊਟ ਹੈਗਾ ਉਹਦੇ ਉਹਨੂੰ ਉਹਦੇ ਵਾਸਤੇ ਚੀਜ਼ਾਂ ਦੇ ਕੋਈ ਮਾਣੇ ਨਹੀਂ ਹੈਗੇ ਉਹਦੇ ਵਾਸਤੇ ਮਾਣੇ ਹੈਗੇ ਜਿਹੜਾ ਉੱਥੇ ਬੰਦਾ ਜਿਹੜਾ ਐਕਟਰ ਆਇਆ ਹੀਰੋ ਆਇਆ ਉਹਦੇ ਨਾਲ ਮੈਂ ਚਾਰ ਫੋਟੋਆਂ ਪਾਉਂਗਾ ਮੈਂ ਉਹਦੀਆਂ ਸੈਲਫੀਆਂ ਪਾਉਂਗਾ ਮੈਂ ਉਹਦੇ ਨਾਲ ਚਾਰ ਗੱਲਾਂ ਬਾਤਾਂ ਮਾਰੂ ਤੇ ਲੋਕਾਂ ਦੇ ਵਿੱਚ ਮੇਰੀ ਬੱਲੇ ਬੱਲੇ ਹੋਊ ਵੀ ਅੱਜ ਫਲਾਣੇ ਸਿੰਗਰ ਨੂੰ ਅੱਜ ਫਲਾਣੇ ਨੂੰ ਮਿਲਿਆ ਉਹਨੂੰ ਕੋਈ ਮਤਲਬ ਨੀ ਵੀ ਇਹਨੇ ਇੱਥੇ ਆ ਕੇ ਜਿਹੜਾ ਮੇਰਾ ਇੱਥੇ ਕੋਈ 500,000 ਸਟੂਡੈਂਟ 2,000 ਸਟੂਡੈਂਟ ਪੜ੍ਹ ਰਿਹਾ ਉਹਦੇ ਤੇ ਇਸ ਚੀਜ਼ ਨੇ ਕੀ ਅਫੈਕਟ ਕਰਨਾ ਜਦੋਂ ਉੱਥੇ ਹਾਂਜੀ ਹਾਂਜੀ ਡੈਫੀਨੇਟ ਜਿਹੜੀਆਂ ਹੁਣ ਇਹੋ ਜਿਹੀਆਂ ਉੱਥੇ ਵੀਡੀਓਗ੍ਰਾਫੀ ਹੁੰਦੀਆਂ ਜਾਂ ਉੱਥੇ ਲੜਾਈ ਝਗੜੇ ਹੁੰਦੇ ਆ ਜਾਂ ਉੱਥੇ ਮੁੰਡੇ ਕੁੜੀ ਦਾ ਜਿਹੜੇ ਹੈਗੇ ਇਸ਼ਕ ਤੇ ਉਹ ਚੀਜ਼ਾਂ ਫਲਮਾਈਆਂ ਜਾਂਦੀਆਂ ਹੁਣ ਉਹ ਜਿਹੜੀਆਂ ਵੀਡੀਓਗ੍ਰਾਫੀ ਤੋਂ ਮਗਰੋਂ ਜਿਹੜੇ ਹੋਰ ਬੱਚਿਆਂ ਨੇ ਦੇਖਣਾ ਉਹ ਤਾਂ ਬਾਅਦ ਦੀ ਗੱਲ ਆ ਜਿਹੜੇ ਬੱਚੇ ਉੱਥੇ ਲਾਈਵ ਦੇਖ ਰਹੇ ਆ ਉਹਨਾਂ ਤੇ ਉਸ ਚੀਜ਼ ਦਾ ਕਿੰਨਾ ਮਾੜਾ ਇੰਪ੍ਰੈਸ਼ਨ ਪੈ ਰਿਹਾ ਠੀਕ ਹੈ ਇਹ ਉੱਥੇ ਰਿਸਪੋਂਸੀਬਿਲਟੀ ਬਣਦੀ ਹੈ ਹੈਡ ਆਫ ਦਾ ਇੰਸਟੀਚਿਊਟ ਦੀ ਵੀ ਜੇ ਤੁਸੀਂ ਇੱਥੇ ਵੀਡੀਓਗ੍ਰਾਫੀ ਕਰਨੀ ਹੈਗੀ ਆ
ਜੀ
ਤੇ ਉਹ ਮੈਨੂੰ ਦੱਸੋ ਉਹ ਕਿਹੋ ਜਿਹੀ ਵੀਡੀਓਗ੍ਰਾਫੀ ਹੋਊਗੀ ਕੀ ਉਹਦੇ ਵਿੱਚ ਹੈਗਾ ਕੀ ਨਹੀਂ ਬਾਕੀ ਕੋਈ ਨੀ ਦੇਖਦਾ ਕੋਈ ਨੀ ਪੁੱਛਦਾ ਗਾ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਕਿ ਈਵਨ ਪ੍ਰਾਈਵੇਟ ਸੈਕਟਰ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਐ ਹੁੰਦਾ ਕਿ ਸਾਡਾ ਜੀ ਇੰਸਟੀਚਿਊਟ ਦਾ ਨਾਂ ਆ ਜੇ ਸਾਡੀ ਇਹਦੇ ਵਿੱਚ ਐਡਵਰਟਾਈਜ਼ਮੈਂਟ ਹੋਊਗੀ। ਸੋ ਜਿਹੜੀ ਐਜੂਕੇਸ਼ਨ ਆ, ਜਿਹੜੀ ਸਟੱਡੀ ਆ, ਅਸੀਂ ਮੈਂ ਮਤਲਬ ਕਹਿਣਾ ਵੀ ਕੱਲੀ ਪੜ੍ਹਾਈ ਦਾ ਪਰਪਸ ਇਹ ਨੀ ਹੈਗਾ ਅਕੈਡਮਿਕ, ਸਾਡਾ ਬੱਚਾ ਜਿਹੜਾ ਹੈਗਾ ਅਕੈਡਮਿਕ ਦੇ ਵਿੱਚੋਂ ਇੰਨੀ ਪਰਸੈਂਟੇਜ ਆ, ਉਹਦੇ ਨਾਲ ਸਾਡਾ 50% ਫਰਜ਼ ਬਣਦਾ ਇੱਕ ਚੰਗੇ ਇਨਸਾਨ ਬਣਾਉਣਾ, ਇੱਕ ਚੰਗੇ ਵਿਦਿਆਰਥੀ ਬਣਾਉਣਾ। ਉਹਦੇ ਆਲੇ ਪਾਸੇ ਕਿਸੇ ਦਾ ਧਿਆਨ ਨੀ, ਕਿਉਂਕਿ ਸਾਡੀ ਆਪਣੀ ਆਪਦੀ ਸੋਚ ਹੀ ਹੈ ਨੀ।
ਬਿਲਕੁਲ,
ਅਸੀਂ ਤਾਂ ਆਪਦੇ ਆਪ ਨੂੰ ਇੱਥੇ ਤੱਕ ਲੈ ਆਏ ਵੀ ਅਸੀਂ ਇਸ ਬੰਦੇ ਨੂੰ ਮਿਲੇ ਤੇ ਇਹਦੇ ਨਾਲ ਅਸੀਂ ਚਾਰ ਸੈਲਫੀਆਂ ਪਾਵਾਂਗੇ ਤੇ ਲੋਕਾਂ ਨੂੰ ਅੱਛਾ ਤੁਸੀਂ ਮਿਲੇ ਸੀਗੇ। ਸੋ ਅਸੀਂ ਆਪਦੀਆਂ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਅਸੀਂ ਸਾਡਾ ਵਿਦਿਆਰਥੀ ਆ ਉਹਨੂੰ ਅਸੀਂ ਕੀ ਦੇ ਰਹੇ ਹਾਂ, ਇੰਨੇ ਤਰੀਕਿਆਂ ਦੇ ਨਾਲ ਅਸੀਂ ਪਰੋਸ ਰਹੇ ਹਾਂ, ਅਸੀਂ ਵੀ ਉਹਦੇ ਵਿੱਚ ਬਰਾਬਰ ਦੇ ਨਹੀਂ, ਅਸੀਂ ਜ਼ਿਆਦਾ ਭਾਗੀਦਾਰ ਹਾਂ ਉਸ ਚੀਜ਼ ਦੇ ਵਿੱਚ।
ਬਿਲਕੁਲ,
ਜੇ ਇਹੀ ਚੀਜ਼ ਸਾਡੇ ਘਰੇ ਸਾਨੂੰ ਪਤਾ ਲੱਗੇ ਨਾ ਵੀ ਮੇਰੇ ਘਰੇ ਆਹ ਚੀਜ਼ ਦਾ ਗੰਦ ਪੈ ਰਿਹਾ, ਕੋਈ ਚੀਜ਼ ਆਉਣੀ ਆ, ਕੋਈ ਮਾੜੀ ਚੀਜ਼ ਆਉਣੀ ਆ, ਅਸੀਂ ਚਾਰ ਵਾਰੀ ਸੋਚਾਂਗੇ ਵੀ ਆਹ ਮੇਰੇ ਘਰੇ ਕੋਈ ਚਾਪ ਦੱਪੇ ਵਾਲਾ ਪੀਣ ਵਾਲਾ ਆਊਗਾ, ਮੇਰੇ ਕੋਲੇ ਕੋਈ ਲੜਾਈ ਝਗੜੇ ਵਾਲਾ ਆਊਗਾ, ਜੇ ਕਿਹੜਾ ਬੰਦਾ ਮੇਰੇ ਘਰੇ ਆ ਰਿਹਾ ਉਸ ਦਾ ਮੇਰੇ ਬੱਚਿਆਂ ਤੇ ਮਾੜਾ ਤਾਂ ਨੀ ਇਫੈਕਟ ਪੈ ਰਿਹਾ, ਉਹ ਅਸੀਂ ਚਾਰ ਵਾਰੀ ਸੋਚਾਂਗੇ, ਕਿਉਂਕਿ ਉਹ ਸਾਡੇ ਆਪ ਦੇ ਹੁੰਦੇ ਆ, ਅਸੀਂ ਚੰਗਾ ਮਾੜਾ ਬੱਚਿਆਂ ਬਾਰੇ ਸੋਚਦੇ ਆ, ਉੱਥੇ ਅਸੀਂ ਆਪਦੇ ਨੀ ਸਮਝਦੇ, ਉੱਥੇ ਸਮਝਦੇ ਵੀ ਅਸੀਂ ਇੱਥੇ ਕੰਮ ਕਰਨ ਗਏ ਆ, ਅਸੀਂ ਤਨਖਾਹ ਲੈਣੀ ਹੈ ਤੇ ਗੱਲ ਖਤਮ। ਸੋ ਜੇ ਅਸੀਂ ਆਪਦੀ ਜਿਹੜੀ ਨੌਜਵਾਨੀ ਹੈਗੀ ਆ ਉਹਨੂੰ ਚੇਂਜ ਕਰਨਾ ਤੇ ਸਾਨੂੰ ਇਹ ਜ਼ਿੰਮੇਵਾਰੀਆਂ ਆਪਦੀਆਂ ਆਪਦੇ ਬੱਚੇ ਸਮਝ ਕੇ ਅਡੋਪਟ ਕਰਨੀਆਂ ਪੈਣੀਆਂ ਵੀ ਮੈਂ ਮੇਰੀ ਜ਼ਿੰਮੇਵਾਰੀ ਆ, ਮੈਂ ਬੱਚੇ ਨੂੰ ਗੰਦ ਪਰੋਸ ਕੇ ਨੀ ਦੇਣਾ ਥਾਲੀ ਦੇ ਵਿੱਚ, ਕਿਉਂਕਿ ਉਹਨੇ ਤਾਂ ਬੱਚੇ ਨੂੰ ਤਾਂ ਪਤਾ ਹੀ ਨਹੀਂ, ਉਹਨੂੰ ਤਾਂ ਜੋ ਅਸੀਂ ਪਰੋਸ ਕੇ ਦੇਤਾ ਬੱਚੇ ਨੇ ਤਾਂ ਉਹ ਖਾਣਾ, ਜਿਹੋ ਜਿਹਾ ਉਹਨੇ ਖਾਣਾ ਉਹਨੇ ਉਹੋ ਜਿਹਾ ਬਣਨਾ। ਸੋ ਇੱਥੇ ਜਿਹੜੀ ਅਸੀਂ ਇੱਕ ਛੋਟੇ ਛੋਟੇ ਜਿਹੜੀਆਂ ਸਵਾਰਥ ਹੈਗੇ ਆ, ਸੈਲਫਿਸ਼ਨੈਸ ਹੈਗੀ ਆ ਵੀ ਮੇਰੇ ਇੰਸਟੀਚਿਊਟ ਦੀ ਐਡਵਰਟਾਈਜ਼ਮੈਂਟ ਹੋਊ, ਇੱਥੇ ਤੁਸੀਂ ਜੋ ਮਰਜ਼ੀ ਕਰੀ ਜਾਓ।
ਬਿਲਕੁਲ,
ਪ੍ਰਿੰਸੀਪਲ ਕਹਿੰਦਾ ਵੀ ਮੇਰੀ ਇਹਦੇ ਨਾਲ ਗੱਲਬਾਤ ਕਰੂੰਗਾ ਟੌਹਰ ਬਣੂਗੀ, ਤੁਸੀਂ ਇੱਥੇ ਜੋ ਮਰਜ਼ੀ ਕਰੀ ਜਾਓ। ਸੋ ਅਸੀਂ ਇਹ ਸਾਰੇ ਪਲੇਟਫਾਰਮ ਆਪ ਦੇ ਰਹੇ ਹਾਂ ਆਪਦੇ ਛੋਟੇ ਛੋਟੇ ਸਵਾਰਥਾਂ ਦੇ ਵਾਸਤੇ, ਜਿਹਦੇ ਵਿੱਚ ਸਾਡੀ ਜਿਹੜੀ ਨੌਜਵਾਨੀ ਹੈਗੀ ਆ, ਸਾਡਾ ਜਿਹੜਾ ਯੂਥ ਹੈਗਾ ਉਹਦਾ ਘਾਣ ਹੋ ਰਿਹਾ, ਬਹੁਤ ਵੱਡਾ ਨੁਕਸਾਨ ਹੋ ਰਿਹਾ। ਬਟ ਸਾਨੂੰ ਕਿਸੇ ਨੂੰ ਵੀ ਇਸ ਚੀਜ਼ ਦਾ ਕੋਈ ਫਿਕਰ ਨੀ ਹੈਗਾ, ਸਾਰੇ ਕੁੰਭਕਰਨ ਦੀ ਨੀਂਹ ਸੁੱਤੇ ਪਏ ਆ। ਮੈਂ ਤਾਂ ਹੁਣ ਇਹ ਸੋਚਦਾ ਹੁੰਦਾ ਵੀ ਪਹਿਲਾਂ ਅਸੀਂ ਕਹਿੰਦੇ ਹੁੰਦੇ ਆ ਵੀ ਫਲਾਨੀ ਸਰਕਾਰ ਨੀ ਕਰ ਰਹੀ, ਫਲਾਨੀ ਜਥੇਬੰਦੀ ਨੀ ਕਰ ਰਹੀ, ਆਪਾਂ ਸਾਰਿਆਂ ਤੋਂ ਆਸਾਂ ਲਾ ਦਈਏ, ਆਪਾਂ ਕੋਸ਼ਿਸ਼ ਕਰੀਏ ਵੀ ਮੈਂ ਕੀ ਕਰ ਸਕਦਾ, ਮੇਰਾ ਕਿੱਥੇ ਕੀ ਹਟਮੰਦ ਹੈ, ਸੋ ਮੈਨੂੰ ਕਰਨਾ ਚਾਹੀਦਾ, ਮੈਨੂੰ ਆਪਦੀ ਸੋਚ ਵਾਲੇ ਚਾਰ ਜਾਣੇ ਜੋੜਨੇ ਚਾਹੀਦੇ ਆ। ਠੀਕ ਹੈ, ਉਹਦਾ ਅਸਰ ਹੁੰਦਾ ਨਹੀਂ ਹੁੰਦਾ ਕੋਈ ਗੱਲ ਨੀ, ਅੱਜ ਨੀ ਤਾਂ ਕੱਲ ਨੀ ਤਾਂ ਪਰਸੋਂ ਕਦੇ ਤਾਂ ਹੋਊਗਾ।
ਜੀ ਬਿਲਕੁਲ ਬਿਲਕੁਲ, ਸੇਖੋ ਸਾਹਿਬ ਸਮਾਂ ਤਾਂ ਜਿਹੜਾ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲਬਾਤ ਅਸੀਂ ਅੱਗੇ ਲੈ ਕੇ ਜਾਈਏ, ਪਰ ਸਾਡੇ ਨਾਲ ਨਾ ਬਹੁਤ ਸਾਰੇ ਦੋਸਤ ਜੁੜੇ ਹੋਏ ਆ, ਤੁਸੀਂ ਸਾਡੇ ਨਾਲ ਬਣੇ ਰਹੋ, ਅਸੀਂ ਉਹਨਾਂ ਦੇ ਜਿਹੜੇ ਵਿਚਾਰ ਆ ਸ਼ਾਮਲ ਕਰਦੇ ਹਾਂ। ਜਗਤਾਰ ਗਿੱਲ ਜੀ ਸਾਡੇ ਨਾਲ ਆਏ ਨੇ, ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਤੇ ਉਹਨਾਂ ਨੇ ਬਹੁਤ ਸੋਹਣਾ ਮੈਸੇਜ ਦਿੱਤਾ, ਕਹਿੰਦੇ ਅਸਲ ਚ ਸਾਡਾ ਸਭਿਆਚਾਰ ਸਾਡੇ ਖੂਨ ਚ ਰਚਿਆ ਹੋਇਆ ਜੋਸ਼ੀਲਾਪਨ ਅਤੇ ਅਧਿਆਤਮਕ ਸ਼ਕਤੀ ਹੈ, ਜੋ ਦੁਨੀਆਂ ਦੇ ਇਤਿਹਾਸ ਨੂੰ ਦੇਖੀਏ ਇਤਿਹਾਸ ਗਵਾਹ ਹੈ ਕਿ ਪੰਜਾਬ ਐਸਾ ਖਿੱਤਾ ਹੈ ਹਰ ਮੁਸੀਬਤ ਨੂੰ ਖਿੜੇ ਮੱਥੇ ਮੰਨਿਆ ਤੇ ਸਰ ਵੀ ਕੀਤਾ। ਜਦੋਂ ਮੌਕੇ ਦੀਆਂ ਤਾਕਤਾਂ ਨੂੰ ਇਹ ਪਤਾ ਲੱਗਿਆ ਕਿ ਇਨ੍ਹਾਂ ਨੂੰ ਸਿੱਧੇ ਸਰ ਕਰਨਾ ਔਖਾ ਹੈ ਤਾਂ ਹੋਰ ਤਰੀਕੇ ਅਪਣਾਉਣੇ ਉਨ੍ਹਾਂ ਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਚ ਸੰਗੀਤ ਸਾਡੇ ਰੀਤੀ ਰਿਵਾਜ਼ਾਂ ਚ ਘੁਸਪੈਠ ਕੀਤੀ ਤੇ ਸਾਡੇ ਉਸ ਜੋਸ਼ੀਲੇਪਨ ਨੂੰ ਗਲਤ ਤਰੀਕੇ ਦੇ ਨਾਲ ਉਨ੍ਹਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਹੱਦ ਤੱਕ ਉਹ ਕਾਮਯਾਬ ਵੀ ਹੋਏ ਨੇ। ਜਦੋਂ ਵੀ ਕਦੇ ਪੰਜਾਬ ਚ ਪੰਜਾਬੀਆਂ ਦੇ ਹੱਕ ਚ ਲਹਿਰ ਤੁਰੀ ਹੈ ਤਾਂ ਨੌਜਵਾਨ ਵਰਗ ਨੇ ਨਾਲ ਤੁਰਨ ਦੀ ਹਨੇਰੀ ਲਿਆ ਦਿੱਤੀ ਹੈ। ਮੌਕੇ ਦੇ ਹਾਕਮਾਂ ਨੇ ਨੌਜਵਾਨ ਵਰਗ ਦਾ ਧਿਆਨ ਭਟਕਾ ਦਿੱਤਾ ਤੇ ਉਸ ਲਹਿਰ ਨੂੰ ਤਹਿਸ ਨਹਿਸ ਕਰਵਾ ਦਿੱਤਾ। ਵਾਕਿਆ ਹੀ ਕਹਿੰਦੇ ਯੂਥ ਦਿਸ਼ਾਹੀਣ ਹੈ, ਉਸ ਨੂੰ ਦਿਸ਼ਾ ਨਿਰਦੇਸ਼ਨ ਦੀ ਲੋੜ ਹੈ। ਹਾਥੀ ਦੀ ਪੈੜ ਚ ਸਭ ਕੁਝ ਆ ਜਾਂਦਾ, ਲੋਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ। ਜ਼ਿੰਦਗੀ ਜਿਉਣ ਲਈ ਪੈਸੇ ਦੀ ਲੋੜ ਹੈ, ਪਰ ਜ਼ਿੰਦਗੀ ਪੈਸੇ ਲਈ ਨਹੀਂ ਹੈ, ਇਹ ਗੱਲ ਦਿਮਾਗ ਚ ਬਿਠਾਉਣ ਦੀ ਲੋੜ ਹੈ। ਕਿਆ ਬਾਤ ਹੈ ਗਿਲਪਾ ਜੀ, ਬਹੁਤ ਹੀ ਸੋਹਣੀ ਤਰ੍ਹਾਂ ਤੁਸੀਂ ਬਿਲਕੁਲ ਇਸ ਗੱਲਬਾਤ ਦਾ ਜਿਹੜਾ ਨਿਚੋੜ ਆ ਉਹ ਪੇਸ਼ ਕੀਤਾ ਆ। ਇਸ ਦੌਰਾਨ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਵੀ ਬਣੇ ਹੋਏ ਆ, ਉਹ ਵੀ ਇਸ ਗੱਲਬਾਤ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੇ ਸੀਗੇ ਤੇ ਉਨ੍ਹਾਂ ਨੇ ਵੀ ਜੀ ਸਾਨੂੰ ਮੈਸੇਜ ਜਿਹੜਾ ਆ ਇਸ ਵਿਸ਼ੇ ਦੇ ਉੱਤੇ ਕੀਤਾ ਆ। ਕਹਿੰਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤਾਂ ਕੰਮ ਵਿਚ ਮਿਲੇ ਆਟਾ ਦਾਲ ਤੇ ਮੁਫ਼ਤ ਬਿਜਲੀ ਕਹਿੰਦੇ ਬੰਦ ਹੋਣੀ ਚਾਹੀਦੀ ਆ। ਹਾਂਜੀ, ਕਹਿੰਦੇ ਕਿ ਜਿਹੜੀਆਂ ਫਾਲਤੂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਕਹਿੰਦੇ ਆ ਜੀ ਉਹਨਾਂ ਨੂੰ ਮੁਫ਼ਤ ਬਿਜਲੀ ਮਿਲਣੀ ਚਾਹੀਦੀ ਜਾਂ ਆਟਾ ਦਾਲ, ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਇੱਕ ਜਿਹੜੀ ਆਦਤ ਆ ਉਹ ਪੈਣੀ ਬਹੁਤ ਜ਼ਰੂਰੀ ਆ। ਅੱਗੇ ਜਾ ਕੇ ਕਹਿੰਦੇ ਆ, ਕਹਿੰਦੇ ਸਾਡੇ ਨੌਜਵਾਨਾਂ ਨੂੰ ਗੁਮਰਾਹ ਨਾ ਕਰਨ, ਤੇ ਜਿਹੜੇ ਸਿੰਗਰ ਨੇ ਜੀ, ਜਿਹੜੇ ਗਾਇਕ ਨੇ, ਕਹਿੰਦੇ ਸਾਡੇ ਨੌਜਵਾਨਾਂ ਨੂੰ ਗੁਮਰਾਹ ਨਾ ਕਰਨ। ਸਾਰੇ ਗਾਣੇ ਕਹਿੰਦੇ ਅਸਲ ਚ ਜੱਟਾਂ ਤੇ ਅਸਲਾ ਜਾਂ ਫਿਰ ਜਨਾਨੀ ਤੇ ਹੀ ਹਨ ਇਨ੍ਹਾਂ ਦੇ, ਹਨਾ। ਤੇ ਬਾਕੀ ਕਹਿੰਦੇ ਤਿੰਨ ਘੰਟਿਆਂ ਦੇ ਵਿਚ ਵਿਆਹ ਜਿਹੜੇ ਹੁੰਦੇ ਆ, ਉਹ ਵੀ ਉਹਨਾਂ ਵਿਆਹਾਂ ਦੇ ਵਿਚ ਵੀ ਬੰਦੇ ਕਹਿੰਦੇ ਜੰਮ ਕੇ ਲੜਾਈ ਕਰਨ ਲੱਗ ਜਾਂਦੇ, ਵੀ ਖੁਸ਼ੀਆਂ ਦੇ ਮੌਕੇ ਵੀ ਜਿਹੜੇ ਉਹ ਬੇਰੰਗ ਹੋ ਜਾਂਦੇ ਆ ਇਹੋ ਜਿਹੇ ਜਿਹੜੇ ਸਭਿਆਚਾਰ ਕਰਕੇ। ਤੇ ਬਾਕੀ ਕਹਿੰਦੇ ਵੀ ਨੈਪੋਲੀਅਨ ਨੇ ਫੌਜ ਨੂੰ ਪੁੱਛਿਆ ਕਿ ਕਿਸੇ ਦੇਸ਼ ਨੂੰ ਜਿੱਤਣ ਲਈ ਕਿੰਨੀ ਫੌਜ ਚਾਹੀਦੀ ਹੈ, ਤਾਂ ਕਿਸੇ ਨੇ ਕੁਝ ਕਿਹਾ, ਤਾਂ ਨੈਪੋਲੀਅਨ ਨੇ ਕਿਹਾ ਸਿਰਫ ਨੌਜਵਾਨਾਂ ਨੂੰ ਨਸ਼ਿਆਂ ਚ ਲਾ ਦਿਓ ਤਾਂ ਅਸੀਂ ਸੌਖੇ ਤਰੀਕੇ ਨਾਲ ਜਿੱਤ ਜਾਵਾਂਗੇ। ਸੋ ਬਿਲਕੁਲ ਜੀ, ਇੱਕ ਤਰ੍ਹਾਂ ਜਿਹੜੀ ਘੁਸਪੈਠ ਹੈ ਇਨ੍ਹਾਂ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਆ। ਤੇ ਗਿੱਲ ਸਾਹਿਬ ਅੱਗੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ, ਕਹਿੰਦੇ ਵੀ ਬਹੁਤ ਵਧੀਆ ਤੁਹਾਡੇ ਵਿਚਾਰ ਨੇ ਸੇਖੋਂ ਸਾਹਿਬ, ਔਰ ਕਹਿੰਦੇ ਜ਼ਿੰਦਗੀ ਚ ਇਨ੍ਹਾਂ ਨੂੰ ਅਪਣਾਉਣ ਦੀ ਲੋੜ ਹੈ।
ਥੈਂਕ ਯੂ, ਸ਼ੁਕਰੀਆ
ਜੀ। ਤੇ ਸੇਖੋ ਸਾਹਿਬ, ਹੁਣ ਜਿਹੜਾ ਸਮਾਂ ਆ ਉਹ ਵੀ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਂ ਜਾਣ ਤੋਂ ਪਹਿਲਾਂ ਆਪਣੇ ਸੁਣਨ ਵਾਲਿਆਂ ਨੂੰ ਜ਼ਰੂਰ ਦੱਸਦੀ ਜਾਵਾਂ ਕਿ ਜਨਜੀਤ ਸਿੰਘ ਸੇਖੋਂ ਹੋਰੀ ਸੋਮਵਾਰ ਦਾ ਜਿਹੜਾ ਲਹਿਰਾਂ ਪ੍ਰੋਗਰਾਮ ਆ ਉਹ ਲੈ ਕੇ ਬਹੁਤ ਜਲਦੀ ਅਗਲੇ ਹਫ਼ਤੇ ਤੋਂ ਹੀ ਲੈ ਕੇ ਆ ਰਹੇ ਨੇ, ਔਰ ਬਹੁਤ ਜਲਦੀ ਇਹ ਜਿਹੜਾ ਪ੍ਰੋਗਰਾਮ ਆ ਸੋਮਵਾਰ ਵਾਲਾ ਉਹ ਕੰਟੀਨਿਊ ਕੀਤਾ ਜਾਊਗਾ, ਔਰ ਸੇਖੋਂ ਸਾਹਿਬ ਇਸ ਪ੍ਰੋਗਰਾਮ ਦੇ ਵਿਚ ਖਾਸ ਤੌਰ ਤੇ ਸ਼ਿਰਕਤ ਕਰਿਆ ਕਰਨਗੇ, ਔਰ ਉਸ ਪ੍ਰੋਗਰਾਮ ਦੇ ਵਿਚ ਕਿਤੇ ਨਾ ਕਿਤੇ ਜਿਹੜਾ ਸਾਥ ਹੈ ਉਹ ਮੈਂ ਵੀ ਦੇਵਾਂਗੀ, ਔਰ ਮੰਗਲਵਾਰ ਜਿਹੜਾ ਇਹ ਪ੍ਰੋਗਰਾਮ ਚੱਲਦਾ ਹੀ ਆ ਇਸ ਪ੍ਰੋਗਰਾਮ ਦੇ ਵਿਚ ਵੀ, ਪ੍ਰੋਗਰਾਮ ਦਾ ਜਿਹੜਾ ਇਹ ਸਿਲਸਿਲਾ ਦੂਸਰਾ ਜਿਹੜਾ ਸਿਲਸਿਲਾ ਹੈ ਉਹਦੇ ਵਿਚ ਵੀ ਸੇਖੋਂ ਸਾਹਿਬ ਦਾ ਜਿਹੜਾ ਸਾਥ ਆ ਉਹ ਸਾਨੂੰ ਮਿਲਦਾ ਰਹੇਗਾ। ਸੋ ਸੇਖੋਂ ਸਾਹਿਬ, ਜਾਣ ਤੋਂ ਪਹਿਲਾਂ ਕੋਈ ਹੋਰ ਸੁਨੇਹਾ ਤੁਸੀਂ ਦੇਣਾ ਚਾਹੋ ਤਾਂ ਜ਼ਰੂਰ ਦਿਓ।
ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਸਾਡੇ ਜਿਹੜੇ ਬੱਚੇ ਆ ਜਾਂ ਸਾਡਾ ਜਿਹੜਾ ਯੂਥ ਹੈਗਾ ਇਹਦੇ ਵਾਸਤੇ ਆਪਾਂ ਸਾਰੇ ਜਾਣੇ ਰਲ ਮਿਲ ਕੇ ਉਪਰਾਲਾ ਕਰੀਏ। ਈਵਨ ਸਾਡੇ ਜਿਹੜੇ ਬੱਚੇ ਇਨ੍ਹਾਂ ਕੰਟਰੀਜ਼ ਦੇ ਵਿਚ ਵੀ ਆਏ ਹੋਏ ਹੈਗੇ ਆ, ਤੇ ਇਨ੍ਹਾਂ ਨਾ ਬੱਚਿਆਂ ਨੂੰ ਥਾਪੜੇ ਦੀ ਲੋੜ ਆ, ਪਿਆਰ ਦੀ ਲੋੜ ਆ। ਆਪਾਂ ਦੇਖਣਾ ਵੀ ਕਿਹੜੇ ਤਰੀਕੇ ਦੇ ਨਾਲ ਇਨ੍ਹਾਂ ਨੂੰ ਆਪਾਂ ਗੱਲ ਕੋਈ ਸਮਝਾਉਣੀ ਆ। ਸੋ ਆਪਾਂ ਨੂੰ ਕੋਈ ਸਟੂਡੈਂਟ ਮਿਲਦਾ ਹੈਗਾ, ਕੋਈ ਨੌਜਵਾਨ ਇਹੋ ਜਿਹੇ ਮਿਲਦੇ ਆ, ਤੇ ਆਪਾਂ ਉਹਨਾਂ ਨੂੰ ਇਗਨੋਰ ਕਰਨ ਦੀ ਬਜਾਏ ਆਪਾਂ ਕੋਸ਼ਿਸ਼ ਕਰੀਏ ਕਿ 2 ਮਿੰਟ 5 ਮਿੰਟ ਉਹਦੇ ਕੋਲ ਆਪਾਂ ਜ਼ਰੂਰ ਬੈਠੀਏ। ਮੈਂ ਤੁਹਾਨੂੰ ਛੋਟੀ ਜਿਹੀ ਇੱਕ ਐਗਜ਼ਾਮਪਲ ਤੁਹਾਨੂੰ ਦੱਸਣੀ ਚਾਹੂੰਗਾ। ਮੈਂ ਨਾ ਜੀ ਲੁਧਿਆਣੇ ਚ ਵੈਸਟਰਨ ਮਾਲ ਹੈ, ਤੇ ਉਹ ਮੈਂ ਵੈਸਟਰਨ ਮਾਲ ਮੈਨੂੰ ਬੜਾ ਅੱਛਾ ਲੱਗਦਾ ਹੁੰਦਾ ਸੀ, ਤੇ ਮੈਂ ਤਕਰੀਬਨ ਵੀਕਐਂਡ ਤੇ ਚਲਾ ਜਾਂਦਾ ਸੀਗਾ। ਇੱਕ ਦਿਨ ਕੀ ਹੋਇਆ ਕਿ 4-5 ਮੁੰਡੇ ਉੱਥੇ ਬੜੇ ਸੋਹਣੇ ਸਰੂਪ ਦੇ ਵਿਚ, ਸੋਹਣੀਆਂ ਦਸਤਾਰਾਂ ਸਜਾਈਆਂ, ਸੋਹਣੇ ਕੱਪੜੇ ਪਾਏ, ਸੋਹਣੇ ਸਰੀਰ ਉਹਨਾਂ ਦੇ, ਤੇ ਉਹ ਵੀ ਉੱਥੇ ਘੁੰਮ ਫਿਰ ਰਹੇ ਸੀਗੇ। ਤੇ ਮੈਂ ਉਹਨਾਂ ਨੂੰ ਬੁਲਾਇਆ, ਮੈਂ ਕਿਹਾ ਮੈਂ ਛੋਟੇ ਜੀ ਨਹੀਂ ਕਹਿਣਾ ਹੁੰਦਾ, ਮੈਂ ਕਿਹਾ ਛੋਟੇ ਜੀ ਮੇਰੀ 1 ਮਿੰਟ ਗੱਲ ਸੁਣਿਓ। ਉਹ ਪਹਿਲਾਂ ਥੋੜੇ ਜਿਹੇ ਹਿਚਕਚਾਏ ਗਏ, ਤੇ ਜਿਵੇਂ ਬੰਦਾ ਕਹਿੰਦਾ ਵੀ ਪਤਾ ਨੀ ਕੀ ਕਹਿਣਗੇ, ਤੇ ਕਹਿੰਦੇ ਹਾਂਜੀ। ਮੈਂ ਕਿਹਾ ਯਾਰ ਤੁਹਾਨੂੰ ਇੱਕ ਗੱਲ ਕਹਿਣੀ ਸੀ। ਕਹਿੰਦੇ ਦੱਸੋ। ਮੈਂ ਕਿਹਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਯਾਰ, ਬਹੁਤ ਸੋਹਣੇ ਲੱਗ ਰਹੇ ਹੋ। ਤੇ ਉਹ ਖੁਸ਼ ਹੋ ਗਏ। ਮੈਂ ਕਿਹਾ ਯਾਰ ਤੁਸੀਂ ਨਾ ਆਈ ਸੋਹਣੇ ਬਣ ਕੇ ਰਹੇ ਹੋ, ਤੇ ਇਹਦੇ ਨਾਲ ਕੋਸ਼ਿਸ਼ ਕਰਿਓ ਆਪਣਾ ਕਿਰਦਾਰ ਵੀ ਸੋਹਣਾ ਰਹੇ, ਠੀਕ ਹੈ। ਆਪਾਂ ਲਾਈਫ ਦੇ ਵਿਚ ਸੋਹਣੇ ਬਣ ਕੇ ਰਹੀਏ, ਜਿਵੇਂ ਤੁਸੀਂ ਬਾਹਰੋਂ ਦਿਸਦੇ ਹੋ ਨਾ, ਤੇ ਵਾਹਿਗੁਰੂ ਕਰੇ ਤੁਸੀਂ ਅੰਦਰੋਂ ਵੀ ਓਨੇ ਸੋਹਣੇ ਹੋਵੋ। ਇੰਨੇ ਖੁਸ਼ ਹੋਏ ਨਾ, ਮੈਨੂੰ ਕਹਿੰਦੇ ਜੀ ਵੀ ਜਰੂਰ ਅਸੀਂ ਕੋਸ਼ਿਸ਼ ਕਰਾਂਗੇ। ਸੋ ਆਈ ਜਿਹੜੇ ਇੱਥੇ ਬੱਚੇ ਆਪਣੇ ਹੈਗੇ, ਜੇ ਆਪਾਂ ਨੂੰ ਲੱਗਦਾ ਕਿਸੇ ਥਾਂ ਤੇ, ਆਪਾਂ ਇਹ ਨੀ ਸੋਚਣਾ ਵੀ ਇਹ ਪੰਜਾਬ ਚੋਂ ਆਏ ਆ, ਇਹ ਈਡੀਐਸ ਆ, ਇਹ ਆ, ਉਹ ਆ। ਆਪਾਂ 2-4-5 ਬੱਚਿਆਂ ਨੂੰ ਬਿਠਾਈਏ, ਦੇਖੋ ਬੇਟੇ ਤੁਸੀਂ ਮੇਰੇ ਪੁੱਤਾਂ ਵਰਗੇ ਹੋ, ਮੇਰੇ ਧੀਆਂ ਵਰਗੇ ਹੋ, ਠੀਕ ਆ, ਤੇ ਤੁਸੀਂ ਇੱਥੇ ਆਏ ਹੋ, ਕਿਸੇ ਚੀਜ਼ ਦੀ ਹੈਲਪ ਦੀ ਲੋੜ ਆ, ਆਹ ਮੇਰਾ ਨੰਬਰ ਹੈ, ਮੈਨੂੰ ਦੱਸਿਓ। ਪਰ ਪੁੱਤ ਆਪਾਂ ਆਹ ਚੀਜ਼ ਨੂੰ ਬੇਟੇ ਆਪਾਂ ਆਏ ਨੀ ਕਰਨਾ, ਆਪਣੀ ਨਾ ਇਹਦੇ ਵਿੱਚ ਆਪਣਾ ਸਿਰ ਨੀਵਾਂ ਹੁੰਦਾ, ਆਪਾਂ ਉਹਦੇ ਸਿਰ ਉੱਚੇ ਚੁੱਕਣੇ ਆ। ਸੋ ਅਸੀਂ ਜਿੰਨਾ ਕਰ ਲਿਆ ਕਰ ਲਿਆ, ਅੱਗੇ ਇਸ ਚੀਜ਼ ਨੂੰ ਤੁਸੀਂ ਸੰਭਾਲਣਾ। ਸੋ 5-10 ਨੂੰ ਕਵਾਂਗੇ, ਹੋ ਸਕਦਾ 1 ਤੇ ਅਸਰ ਹੋ ਜੇ, ਆਪਾਂ ਉਸ ਚੀਜ਼ ਨੂੰ ਅਡੋਪਟ ਕਰੀਏ। ਆਪਾਂ ਉਹਨੂੰ ਕਹੀਏ ਵੀ ਆਪਾਂ ਵਧੀਆ ਤਰੀਕੇ ਨਾਲ ਆਪਾਂ ਕਿ ਚੰਗੇ ਇਨਸਾਨ ਬਣਨਾ ਹੈਗਾ, ਜਿਹਦੇ ਵਿਚ ਆਪਣੀ ਪੰਜਾਬੀ ਦਾ ਸਿਰ ਉੱਚਾ ਹੋਵੇ। ਸੋ ਮੈਂ ਇਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਇਹ ਸਾਰੇ ਆਪਣੇ ਹੀ ਆ, ਆਪਣੀ ਧੀਆਂ ਪੁੱਤ, ਆਪਣੀ ਭੈਣ ਭਰਾ। ਸੋ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਦੇ ਰਹੀਏ
ਜੀ। ਬਿਲਕੁਲ। ਅੱਛਾ, ਸਾਡੇ ਨਾਲ ਰਵਿੰਦਰ ਸਿੰਘ ਧਨੀ ਸਿਡਨੀ ਤੋਂ ਬਣੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸੇਖੋਂ ਸਾਹਿਬ ਤੁਹਾਨੂੰ ਵੀ, ਔਰ ਬਹੁਤ ਵਧੀਆ ਉਹਨਾਂ ਨੇ ਗੱਲਬਾਤ ਪਸੰਦ ਕੀਤੀ ਹੈ। ਸਤਿ ਸ੍ਰੀ ਅਕਾਲ ਰਵਿੰਦਰ, ਸਾਡੇ ਵੱਲੋਂ ਵੀ ਤੁਹਾਨੂੰ, ਤੇ ਬਾਕੀ ਜਗਤਾਰ ਗਿੱਲ ਢੁੱਡੀਕੇ ਜੀ, ਉਹਨਾਂ ਨੇ ਸ਼ਾਇਦ ਪਹਿਲਾਂ ਗਰੇਵਾਲ ਸਾਹਿਬ ਲਿਖ ਦਿੱਤਾ ਸੀਗਾ, ਸੋ ਮੈਂ ਪੜ੍ਹਿਆ ਹੀ ਨਹੀਂ ਸੀ ਜੀ, ਸੋ ਕਹਿੰਦੇ ਮਾਫ ਕਰਨਾ ਸਿੱਖੋ ਸਾਹਿਬ। ਸੋ ਗਿੱਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜੇ ਔਰ ਤੁਸੀਂ ਵੀ ਆਪਣੇ ਬਹੁਤ ਕੀਮਤੀ ਵਿਚਾਰ ਜਿਹੜੇ ਆ ਇਸ ਮੁੱਦੇ ਦੇ ਉੱਤੇ, ਇਸ ਟੋਪਿਕ ਦੇ ਉੱਤੇ ਸਾਡੇ ਨਾਲ ਰੱਖੇ, ਇਹਦੇ ਲਈ ਸਾਰੇ ਸੁਣਨ ਵਾਲਿਆਂ ਦਾ ਅਸੀਂ ਧੰਨਵਾਦ ਕਰਨਾ ਚਾਹਾਂਗੇ। ਤੇ ਪ੍ਰੋਗਰਾਮ ਜਿਹੜਾ ਆ ਉਹ ਹੁਣ ਆਪਣੇ ਅੰਤਲੇ ਪਲਾਂ ਦੇ ਵਿੱਚ ਆ, ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਨੂੰ ਇੰਨਾ ਜ਼ਰੂਰ ਕਹਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਈਵੈਂਟ ਆ ਮੈਲਬਨ ਭਰ ਦੇ ਵਿੱਚ ਹੋਣ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਕੁਸ਼ਕ ਖੇਡ ਮੇਲੇ, ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਵੀ ਕੀਤੀ ਸੀਗੀ, ਔਰ ਜੋੜ ਮੇਲੇ ਔਰ ਖੇਡ ਮੇਲੇ ਔਰ ਇਸੇ ਤਰ੍ਹਾਂ ਦੇ ਕੁਛ ਸਭਿਆਚਾਰਕ ਜਿਹੜੇ ਮੇਲੇ ਆ ਉਹ ਹੋਣ ਜਾ ਰਹੇ ਨੇ, ਔਰ ਇਹਨਾਂ ਸਾਰੇ ਹੀ ਜਿਹੜੇ ਮੇਲੇ ਨੇ ਜਾਂ ਫਿਰ ਇਹ ਜਿਹੜੇ ਖੇਡ ਈਵੈਂਟਸ ਨੇ, ਹਨਾ, ਸਪੋਰਟਸ ਈਵੈਂਟਸ ਨੇ, ਇਹਨਾਂ ਦੇ ਵਿੱਚ ਜਦੋਂ ਵੀ ਅਸੀਂ ਆਪਣੀ ਹਾਜ਼ਰੀ ਬਣਾਉਂਦੇ ਹਾਂ, ਜਦੋਂ ਵੀ ਅਸੀਂ ਉੱਥੇ ਆਪ ਪਹੁੰਚਦੇ ਹਾਂ, ਤਾਂ ਇੱਕ ਗੱਲ ਦਾ ਅਸੀਂ ਜ਼ਰੂਰ ਧਿਆਨ ਰੱਖੀਏ ਕਿ ਇੱਕ ਜਿਹੜਾ ਸਾਡੇ ਸੱਭਿਆਚਾਰ ਦੇ ਹਿਸਾਬ ਦੇ ਨਾਲ, ਹਨਾ, ਜੋ ਸਾਡੀਆਂ ਰੀਤਾਂ ਨੇ, ਜੋ ਸਾਡੇ ਰਿਵਾਜ਼ ਨੇ, ਜਾਂ ਜਿਹੜੀ ਰਿਸਪੈਕਟ ਅਸੀਂ ਇੱਕ ਦੂਸਰੇ ਨੂੰ ਦੇਣੀ ਹੁੰਦੀ ਹੈ, ਵੱਡਿਆਂ ਨੂੰ, ਛੋਟਿਆਂ ਨੂੰ, ਹਨਾ, ਉਹ ਜਿਹੜੀ ਰਿਸਪੈਕਟ ਆ, ਉਹ ਜਿਹੜਾ ਪਿਆਰ ਆ, ਉਹ ਜਿਹੜਾ ਆਪਸੀ ਇਤਫਾਕ ਆ, ਉਹ ਜ਼ਰੂਰ ਅਸੀਂ ਬਣਾ ਕੇ ਰੱਖੀਏ, ਕਿਉਂਕਿ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਥੋੜਾ ਜਿਹਾ ਦਿਖਾਵੇ ਵਾਲੇ ਪਾਸੇ ਜ਼ਿਆਦਾ ਹੋ ਜਾਂਦੇ ਹਾਂ ਇਹਨਾਂ ਥਾਵਾਂ ਦੇ ਉੱਤੇ ਜਾ ਕੇ, ਪਰ ਜੋ ਜਿਹੜੀਆਂ ਜਿਵੇਂ ਤੁਸੀਂ ਗੱਲ ਕੀਤੀ ਸੀਗੀ ਸੇਖੋ ਸਾਹਿਬ, ਕਿ ਅਸਲ ਦੇ ਵਿੱਚ ਜੋ ਸਾਡੀ ਆਪਣੀ ਅਸਲ ਪਛਾਣ ਆ, ਹਨਾ, ਅਸੀਂ ਉਹਦੇ ਤੋਂ ਮੁਨਕਰ ਹੋ ਕੇ ਅਸੀਂ ਕੁਛ ਹੋਰ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਸੋ ਅਸੀਂ ਕੁਛ ਹੋਰ ਬਣਨ ਦੀ ਕੋਸ਼ਿਸ਼ ਨਾ ਕਰੀਏ, ਅਸੀਂ ਦੂਸਰੀਆਂ ਕਮਿਊਨਿਟੀਜ਼ ਦੇ ਅੱਗੇ ਵੀ ਜਿਹੜੀ ਆਪਣੀ ਪਛਾਣ ਆ ਉਹ ਸੋਹਣੇ ਰੂਪ ਦੇ ਵਿੱਚ ਦਿਖਾਈਏ, ਤਾਂ ਕਿ ਉਹ ਲੋਕ ਜਿਹੜੇ ਆ ਉਹ ਸਾਡੇ ਤੋਂ ਪ੍ਰਭਾਵਿਤ ਹੋਣ, ਕਿਉਂਕਿ ਜਦੋਂ ਖਾਲਸਾ ਏਡ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀਆਂ ਸੇਵਾਵਾਂ ਤੋਂ ਪੂਰੀ ਦੁਨੀਆਂ ਪ੍ਰਭਾਵਿਤ ਹੁੰਦੀ ਹੈ, ਜਦੋਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਸਿੱਖ ਆਪਣੀਆਂ ਸੇਵਾਵਾਂ ਜਿਹੜੀਆਂ ਸਿਰਫ ਖਾਲਸਾ ਏਡ ਦੇ ਰੂਪ ਦੇ ਵਿੱਚ ਹੀ ਨਹੀਂ, ਹੋਰ ਵੀ ਬਹੁਤ ਸਾਰੇ ਰੂਪਾਂ ਦੇ ਵਿੱਚ ਦੁਨੀਆਂ ਦੇ ਲਈ ਇੱਕਜੁੱਟ ਹੋ ਕੇ ਖੜਦੇ ਆ, ਪਰ ਫਿਰ ਜਦੋਂ ਅਸੀਂ ਆਪਸ ਦੇ ਵਿੱਚ ਇੱਕਜੁੱਟ ਹੋਣ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਇੱਕ ਸਮੇਂ ਦੀ ਬਹੁਤ ਵੱਡੀ ਲੋੜ ਆ, ਅਸੀਂ ਆਪਸ ਦੇ ਵਿੱਚ ਇੱਕਜੁੱਟ ਹੋ ਕੇ ਇਹਨਾਂ ਥਾਵਾਂ ਦੇ ਉੱਤੇ ਆਪਸੀ ਸਹਿਮਤੀ, ਆਪਸੀ ਭਾਈਚਾਰੇ ਦਾ ਜਿਹੜਾ ਸਹਿਯੋਗ ਆ ਜਾਂ ਫਿਰ ਪਿਆਰ ਆ ਜਾਂ ਫਿਰ ਅਪਣਾਤੇ ਆ, ਉਹਦਾ ਸਬੂਤ ਵੀ ਜਿਹੜਾ ਆ ਉਹ ਜ਼ਰੂਰ ਸਿਰਜੀਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਸ਼ੈਪਟਨ ਦੇ ਵਿੱਚ ਵੀ ਇੱਕ ਖੇਡ ਮੇਲਾ ਜਿਹੜਾ ਆ ਉਹ ਹੋਣ ਜਾ ਰਿਹਾ ਆ, ਔਰ ਉਹਦੇ ਬਾਬਤ ਅਸੀਂ ਇੱਕ ਅਨਾਉਂਸਮੈਂਟ ਜਿਹੜੀ ਆ ਉਹ ਪਾ ਦਿੱਤੀ ਹੋਈ ਆ ਰੇਡੀਓ ਤੇ, ਤੁਸੀਂ ਜ਼ਰੂਰ ਉਸ ਖੇਡ ਮੇਲੇ ਦੇ ਵਿੱਚ ਵੀ ਸ਼ਿਰਕਤ ਕਰੋ, ਔਰ ਸਾਡੇ ਵੱਲੋਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹੀਆਂ ਕਮੀਆਂ ਦੇ ਲਈ ਅਸੀਂ ਅੱਜ ਮਾਫੀ ਚਾਹਾਂਗੇ, ਪਰ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਲਈ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਅਸੀਂ ਹਾਜ਼ਰ ਹੋਵਾਂਗੇ ਸੋਮਵਾਰ ਅਤੇ ਮੰਗਲਵਾਰ, ਪਰ ਕੱਲ ਦਾ ਪ੍ਰੋਗਰਾਮ ਤੁਸੀਂ ਸੁਖਪ੍ਰੀਤ ਹੋਰਾਂ ਤੋਂ ਸੁਣੋਗੇ ਐਡੀਲੇਟ ਤੋਂ, ਸੋ ਕੱਲ ਦਾ ਪ੍ਰੋਗਰਾਮ ਜਿਹੜਾ ਆ ਉਹ ਤੁਸੀਂ ਜ਼ਰੂਰ ਸੁਣਿਓ। ਅੱਜ ਦੇ ਲਈ ਸਾਨੂੰ ਯਾਨੀ ਮੈਨੂੰ ਅਮਰਦੀਪ ਕੌਰ ਨੂੰ ਤੇ ਇਧਰੋਂ ਜਨਜੀਤ ਸਿੰਘ ਸੇਖ ਹੋਰਾਂ ਨੂੰ, ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟਸ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਪੰਜਵਾਂ ਸਾਲਾਨਾ ਕਬੱਡੀ ਟੂਰਨਾਮੈਂਟ 5 ਤੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਮਰਕਾ ਰੋਡ ਸ਼ੈਪਟਨ ਵਿਖੇ, ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ ਵੀ ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ, ਤੇ ਫਿਰ ਦੇਰ ਕਾਦੀ ਜੀ, ਖਿੱਚ ਲੋ ਤਿਆਰੀ।
ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੋਜੀ ਖੋਜ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ।
ਸੰਪਰਕ ਨੰਬਰ 9878090001 9780 ਵੈਬਸਾਈਟ ਵਿਜ਼ਿਟ ਕਰੋ gulanhospital.com।
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ ਵੈਸਟਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ, ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ 'ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ 'ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-7323, 0288-859-0377 ਤੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ
ਮਿੱਠੇ ਪਾਣੀਆਂ ਦਾ ਕੁੜੀਏ ਤੂੰ ਪਜਾਨੀ ਤੂੰ ਮਾਰਦੀ ਜਵਾਨੀ ਸਾਡੇ ਹੁਜਾਨੀ ਉਹ ਗੱਲ ਦਿਲਾਂ ਵਿੱਚ ਕਿੱਥੋਂ ਕਿੱਥੇ ਪਹੁੰਚ ਗਈ ਚੰਨ ਚੜਿਆ ਨਾਰੀ ਦਾ ਕਦੇ ਗੁਜਾਨੀ ਉਹ ਤੈਨੂੰ ਉੱਚਾ ਨੀਵਾਂ ਹੋਵੇ ਬੋਲਿਆ ਸਾਡੀ ਗਲਤੀ ਮਲਤੀ ਕੁਝ ਵੀ ਨਾ ਤੇਰਾ ਆ ਵੀ ਹੋ ਜੇ ਮੇਰਾ ਨਾਲੇ ਉਹ ਵੀ ਹੋ ਜੇ ਮੇਰਾ ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ ਕਾਤੋਂ ਬਿਨਾਂ ਗੱਲੋਂ ਸੂਲੀ ਉੱਤੇ ਟੰਗੀ ਜ਼ਿੰਦਗੀ ਉਹ ਮਨਾ ਰੋਵੇਗਾ ਚੱਲੀਆਂ ਮੈਂ ਕਹਿ ਕੇ ਜਦੋਂ ਲੰਘੀ ਜ਼ਿੰਦਗੀ ਉਹ ਮਨਾ
मन विच पानी मिलिया हर रखे हर जाए दही
ਵਿੱਚ ਫਰਕ ਨਾ ਪਾਉ ਇਹ ਫਰਕ ਨੀ ਮੌਲਾ ਦੀ ਜ਼ਾਤ ਦਾ
ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈ ਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।